ਹੋਊਗੇ ਡਾ ਆਵੋ ਜਾਓ। ਹੁਣ ਇੱਦਾਂ ਹੀ ਆਮ ਤੌਰ ਤੇ ਵੇਖੋ ਪਿਆਰਿਓ, ਸਾਡੇ ਪ੍ਰਚਾਰਕ ਬੀਜ ਜਾਂ ਗੁਰਦੁਆਰਿਆਂ ਵਿੱਚੋਂ ਇਹ ਤਕਰੀਬਨ ਹਰ ਰੋਜ਼ ਹੀ ਆਵਾਜ਼ ਆਉਂਦੀ ਹੈ ਵੀ ਸਾਨੂੰ ਆਪਣੀ ਜ਼ਿੰਦਗੀ ਵਿੱਚ ਸਤਸੰਗਤ ਕਰਨਾ ਚਾਹੀਦਾ ਹੈ, ਸਤਸੰਗਤ ਵਿੱਚ ਆਉਣਾ ਚਾਹੀਦਾ, ਸਤਸੰਗਤ ਵਿੱਚ ਬਹਿਣਾ ਚਾਹੀਦਾ। ਪਰ ਵੇਖੋ, ਇਕੱਲੀ ਸਤਸੰਗਤ ਵਿੱਚ ਆਉਣ ਦੀ ਜਾਂ ਬਹਿਣ ਦੀ ਮਹਾਨਤਾ ਨਹੀਂ, ਮਹਾਨਤਾ ਇਸ ਗੱਲ ਦੀ ਹੈ ਵੀ ਸਤਸੰਗਤ ਵਿੱਚ ਆ ਕੇ ਕੀਤਾ ਕੀ ਹੈ। ਸੀ ਕੇਵਲ ਤੇ ਕੇਵਲ ਮਹਾਨਤਾ ਇਸ ਗੱਲ ਦੀ ਨਹੀਂ ਵੀ ਤੂੰ ਰੋਜ਼ ਗੁਰਦੁਆਰੇ ਜਾਂਦਾ, ਤੂੰ ਇਸ ਕਰਕੇ ਵੱਡਾ ਨਹੀਂ ਹੋਇਆ ਵੀ ਤੂੰ ਰੋਜ਼ ਗੁਰਦੁਆਰੇ ਜਾ ਕੇ ਮੱਥਾ ਟੇਕ ਲੈ। ਤੂੰ ਵੱਡਾ ਤਾਂ ਹੋਏਗਾ ਜੇ ਰੋਜ਼ ਗੁਰਦੁਆਰਾ ਸਾਹਿਬ ਜਾਣ ਕਰਕੇ ਤੇਰੀ ਜ਼ਿੰਦਗੀ ਵਿੱਚ ਬਦਲਾਵ ਆਉਣਾ ਸ਼ੁਰੂ ਹੋਏਗਾ। ਵੇਖੋ ਜੀ, ਮੰਨ ਲਓ ਵੀ ਇੱਕ ਕਲਾਸ ਵਿੱਚ 30 ਸਟੂਡੈਂਟ ਪੜ੍ਹਦੇ ਨੇ, 30 ਵਿਦਿਆਰਥੀ, ਪਰ ਮਹਾਨਤਾ ਉਸ ਵਿਦਿਆਰਥੀ ਦੀ ਹੈ ਆਉਂਦੇ ਤੇ 30 ਦੇ 30 ਨੇ ਰੋਜ਼, ਹਾਜ਼ਰੀ 30 ਦੀ ਲੱਗਦੀ ਹੈ ਪੂਰੀ, ਪਰ ਜਿਹੜੀ ਵਡਿਆਈ ਹੈ, ਜਿਹੜੀ ਮਹਾਨਤਾ ਉਹ ਉਸ ਬੱਚੇ ਦੀ ਹੈ ਜਿਹੜਾ ਸਕੂਲ ਵਿੱਚ ਆ ਕੇ ਸਕੂਲ ਦੀ ਪੜ੍ਹਾਈ ਨੂੰ ਦਿਲ ਲਾ ਕੇ ਕਰਦਾ, ਤੇ ਜਿਹੜਾ ਸਕੂਲ ਵਿੱਚ ਜਾਂਦਾ ਵੀ ਹੈ, ਪੜ੍ਹਦਾ ਵੀ ਹੈ, ਫਿਰ ਨਾ ਉਹਨੂੰ ਬੋਲਣ ਦਾ ਪਤਾ ਹੈ, ਨਾ ਉਹਨੂੰ ਖਾਣ ਦਾ ਪਤਾ ਹੈ, ਨਾ ਉਹਨੂੰ ਪਾਉਣ ਦਾ ਪਤਾ, ਨਾ ਉਹਨੂੰ ਉੱਠਣ ਦਾ ਪਤਾ, ਨਾ ਉਹਨੂੰ ਬਹਿਣ ਦਾ ਪਤਾ, ਫਿਰ ਆਪਾਂ ਆਮ ਤੌਰ ਤੇ ਕਹਿੰਦੇ ਹੀ ਹਾਂ ਆਪਣੇ ਬੱਚਿਆਂ ਨੂੰ ਵੀ ਤੂੰ ਸਕੂਲ ਕਰਨ ਕੀ ਜਾਂਦਾ, ਨਾ ਤੈਨੂੰ ਬੋਲਣ ਦੀ ਅਕਲ, ਨਾ ਤੈਨੂੰ ਖਾਣ ਦੀ ਅਕਲ, ਨਾ ਤੈਨੂੰ ਪਾਉਣ ਦੀ ਅਕਲ, ਨਾ ਤੈਨੂੰ ਖੜਨ ਦੀ ਅਕਲ, ਨਾ ਤੈਨੂੰ ਬਹਿਣ ਦੀ ਅਕਲ, ਵੀ ਤੂੰ ਸਿੱਖਣ ਕੀ ਜਾਂਦਾ, ਤੇਰੀਆਂ ਫੀਸਾਂ ਭਰ ਭਰ ਕੇ ਅਸੀਂ ਦਿਹਾੜੀਆਂ ਕਰਕੇ ਤੇਰੀਆਂ ਫੀਸਾਂ ਭਰਦੇ ਹਾਂ, ਤੂੰ ਸਿੱਖਦਾ ਕੀ ਉੱਥੇ ਜਾ ਕੇ, ਤੇਰਾ ਉੱਥੇ ਜਾਣ ਦਾ ਫਾਇਦਾ ਕੀ ਹੈ। ਕਈ ਵਾਰੀ ਇੱਦਾਂ ਨਹੀਂ ਕਹਿ ਲੈਂਦੇ ਸੀ ਆਪਣੇ ਬੱਚਿਆਂ ਨੂੰ? ਇਸੇ ਤਰ੍ਹਾਂ ਸਾਡੇ ਗੁਰੂ ਜੀ ਸਾਨੂੰ ਪੁੱਛਦੇ ਨੇ, ਸਤਿਗੁਰ ਕੀ ਪ੍ਰਤੀਤ ਨਾ ਆਇਆ ਸ਼ਬਦ ਨਾ ਲਾਗੋ ਪਾਓ। ਗੁਰੂ ਸਾਹਿਬ ਕਹਿੰਦੇ ਉਸ ਨੂੰ ਸੁੱਖ ਨਾ ਉਪਜੈ ਭਾਵੇਂ 100 ਖੇੜਾ ਆਵੋ ਜਾਓ। ਇੱਕ ਵਾਰੀ ਆ, ਦਿਨ ਵਿੱਚ 2 ਵਾਰ ਆ, ਸਵੇਰੇ ਆ ਜਾਂ ਸ਼ਾਮੀ ਆ ਜਾ, ਗੁਰੂ ਸਾਹਿਬ ਨੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਭਾਵੇਂ 100 ਵਾਰੀ ਆ ਜਾ। ਮਹਾਨਤਾ ਤਾਂ ਹੈ, ਲਾਭ ਤਾਂ ਹੈ ਜੇ ਇੱਥੇ ਆ ਕੇ ਅਸੀਂ ਕੁਝ ਸਿੱਖਾਂਗੇ, ਕੁਝ ਸਮਝਾਂਗੇ। ਹੁਣ ਜਿਵੇਂ ਆਪਾਂ ਰਹਿਰਾਸ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦਾ ਵਚਨ ਹੈ, ਗੁਰੂ ਜੀ ਕਹਿੰਦੇ ਕਾਹੇ ਦੇ ਮਨ ਚਿੱਤ ਵੈ ਉਦਮ ਜਾਂ ਆਹਰ ਹਰ ਜੀਓ ਭਰਿਆ, ਸੈਲ ਪੱਥਰ ਮੈਂ ਜੰਤ ਉਪਾਏ ਤਾਂ ਘਰ ਜਗ ਆਗੈ ਕਰਤ। ਇਹਦਾ ਮਤਲਬ ਇਹ ਨਹੀਂ ਕੱਢਣਾ ਵੀ ਗੁਰੂ ਸਾਹਿਬ ਸਾਨੂੰ ਉਦਮ ਕਰਨ ਤੋਂ ਮਨਾ ਕਰਦੇ ਨੇ। ਇਹਦੇ ਅਰਥ ਵੇਖੋ, ਕਾਹੇ ਰੇਮਨ ਚਿੱਤ ਮੈਂ ਉਦਮ, ਬੰਦਿਆ ਤੂੰ ਦਿਨ ਰਾਤ ਜਾ ਕੇ ਮਿਹਨਤਾਂ ਕਰਦਾ, ਮਸ਼ਕਤਾਂ ਘਾਲਦਾ ਹੈ, ਮਿਹਨਤ ਕਰਦਾ, ਉਦਮ ਕਰਦਾ। ਇਹਦੇ ਅਰਥ ਇਹ ਨਹੀਂ ਕੱਢਣੇ ਹੈਗੇ ਵੀ ਗੁਰੂ ਵੀ ਪੰਚਮ ਪਾਤਸ਼ਾਹ ਗੁਰੂ ਅਰਜਨ ਸਾਹਿਬ ਐਂ ਕਹਿੰਦੇ ਨੇ ਭਾਈ ਵੀ ਸਾਨੂੰ ਮਿਹਨਤ ਨਹੀਂ ਕਰਨੀ ਚਾਹੀਦੀ, ਸੁਣਾਉਂਦੇ ਨਹੀਂ ਅੱਜ ਕੱਲ੍ਹ ਦੇ ਬਾਬੇ ਇੱਦਾਂ। ਵੇਖੋ ਜੀ, ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸਾਨੂੰ ਮਿਹਨਤ ਨਹੀਂ ਕਰਨੀ ਚਾਹੀਦੀ। ਗੁਰੂ ਸਾਹਿਬ ਕਹਿੰਦੇ ਵੇਖ, ਪੱਥਰਾਂ ਵਿੱਚ ਬੈਠਿਆਂ ਕੀੜਿਆਂ ਨੂੰ ਵੀ ਪਰਮਾਤਮਾ ਰਿਜਕ ਦਿੰਦਾ, ਤੈਨੂੰ ਵੀ ਬੈਠੇ ਨੂੰ ਆਪੇ ਦੇਈ ਚੱਲੂਗਾ। ਇਹਦਾ ਮਤਲਬ ਇਹ ਨਹੀਂ, ਜੇ ਤੁਸੀਂ ਇਹਦੇ ਅਰਥ ਐਂ ਕਰੋਗੇ ਫਿਰ ਦੂਸਰੇ ਪਾਸੇ ਗੁਰਬਾਣੀ ਦੀ ਪੰਕਤੀ ਉਵੇਂ ਹੀ ਬਰਾਬਰ ਲਿਆ ਕੇ ਖੜ ਜਾਂਦੀ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਦਾ ਪਛਾਣੈ। ਇਸ ਸਮਾਜ ਵਿੱਚ ਰਹਿਣ ਵਾਲੇ ਲੋਕ ਜਿਹੜੇ ਜੋਗੀ ਬਣ ਗਏ, ਕਹਿੰਦੇ ਤਿਆਗ ਕਰ ਦਿੱਤਾ ਸੀ ਸਾਰੀਆਂ ਚੀਜ਼ਾਂ ਦਾ, ਵਾਲਾਂ ਦੀਆਂ ਜਟਾਵਾਂ ਬਣਾ ਲਈਆਂ, ਪਿੰਡੇ ਦੇ ਉੱਪਰ ਸਵਾਹ ਮੰਨ ਲਈ, ਇੱਕ ਵੱਖਰਾ ਜਿਹਾ ਰੂਪ ਬਣਾ ਕੇ ਪਹਾੜਾਂ ਦੇ ਕੰਧਰਾਂ ਤੇ ਜਾ ਕੇ ਬਹਿ ਚੁੱਕੇ ਨੇ, ਔਰ ਕਹਿੰਦੇ ਕੀ ਨੇ ਵੀ ਸੰਸਾਰ ਜਿਹੜਾ ਮੋਹ ਮਾਇਆ ਦੀ ਕਲਖ ਹੈ, ਸੰਸਾਰ ਵਿੱਚ ਰਹਿ ਕੇ ਕਹਿੰਦੇ ਮਨ ਨਹੀਂ ਜੁੜ ਸਕਦਾ, ਚਿੱਤ ਨਹੀਂ ਜੁੜ ਸਕਦਾ, ਅਸੀਂ ਤਾਂ ਸੰਸਾਰ ਤਿਆਗ ਕੇ ਮੋਹ ਮਾਇਆ ਦੀ ਕਲਖ ਨੂੰ ਛੱਡ ਕੇ ਅਸੀਂ ਇੱਕ ਪਾਸੇ ਆ ਕੇ ਬੈਠੇ ਹੋਏ ਹਾਂ। ਪਰ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਇਹ ਸਮਝਾਇਆ ਵੀ ਅਸੀਂ ਵਿਹਲੇ ਵੀ ਹੋਣਾ, ਨਖੱਟੂ ਵੀ ਨਹੀਂ ਹੋਣਾ, ਵਿਹਲੇ ਨਹੀਂ ਹੋਣਾ, ਨਖੱਟੂ ਨਹੀਂ ਹੋਣਾ, ਕਰਨਾ ਕੀ ਹੈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਦਾ ਪਛਾਣੈ। ਸੀ ਇੱਥੇ ਮਿਹਨਤੀਆਂ ਦੀ ਲੋੜ ਹੈ, ਨਿਕੰਮਿਆਂ ਦੀ ਲੋੜ ਨਹੀਂ ਇੱਥੇ। ਹੁਣ ਇਹਦੇ ਅਰਥ ਕਿੱਦਾਂ ਸਮਝਾਂਗੇ, ਕਿਵੇਂ ਇਸ ਪੰਕਤੀ ਦੇ ਅਰਥ ਕਿਵੇਂ ਕਰੀਏ ਵੀ ਕਾਹੇ ਰੇਪਣ ਚਿੱਤ ਮੈਂ ਉਦਮ ਜਾਂ ਆਹਰ ਹਰ ਜੀਓ ਪਰਿਆ। ਵੇਖੋ ਸੁਣੋ ਧਿਆਨ ਨਾਲ, ਬੰਦਾ ਆਪਣੇ ਪੇਟ ਦੀ ਪੂਰਤੀ ਵਾਸਤੇ, ਚਾਹੇ ਉਹ ਆਪਣਾ ਪੇਟ ਹੈ, ਚਾਹੇ ਘਰਵਾਲੀ ਦਾ ਪੇਟ ਹੈ, ਚਾਹੇ ਬੱਚਿਆਂ ਦਾ ਪੇਟ ਹੈ, ਪੇਟ ਦੀ ਪੂਰਤੀ ਵਾਸਤੇ, ਜੇਬ ਦੀ ਪੂਰਤੀ ਵਾਸਤੇ ਅੱਜ ਹਰ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੌੜ ਕਰਦਾ ਹੈ। ਦੌੜ ਕਰਨੀ ਮਾੜੀ ਨਹੀਂ, ਦੌੜ ਹੋਣੀ ਚਾਹੀਦੀ ਜ਼ਿੰਦਗੀ ਵਿੱਚ, ਅੱਗੇ ਵਧਣ ਦਾ ਸਾਡੇ ਅੰਦਰ ਚਾਅ ਹੋਣਾ ਚਾਹੀਦਾ। ਪਰ ਇਹ ਧਿਆਨ ਵਿੱਚ ਰੱਖਿਓ ਵੀ ਦੌੜ ਜਿਹੜੀ ਹੈ ਉਹ ਕਿਸੇ ਨੂੰ ਡੇਗ ਕੇ ਨਾ ਦੌੜੀ ਜਾਏ। ਦੌੜ ਸਮਝ ਰਹੇ ਹੋ ਨਾ ਬੇਨਤੀ ਨੂੰ, ਦੌੜ ਹੋਣੀ ਚੰਗੀ ਗੱਲ ਹੈ ਪਰ ਉਸ ਦੌੜ ਵਿੱਚ ਕਿਸੇ ਨੂੰ ਡੇਗਿਆ ਨਾ ਜਾਏ। ਮਿਹਨਤ ਕਰਨੀ ਚੰਗੀ ਹੈ, ਉਦਮ ਕਰਨਾ ਚਾਹੀਦਾ, ਭੱਜ ਦੌੜ ਹੋਣੀ ਚਾਹੀਦੀ, ਪਰ ਹੋਵੇ ਇੱਕ ਨੰਬਰ ਦੀ, ਦੋ ਨੰਬਰ ਦੀ ਨਹੀਂ ਹੋਣੀ ਚਾਹੀਦੀ। ਹੁਣ ਜਿਹੜੇ ਬੰਦੇ ਸਮਗਲਿੰਗ ਕਰਦੇ ਨੇ, ਨਸ਼ਾ ਵੇਚਦੇ ਨੇ, ਮਿਹਨਤ ਤੇ ਉਹ ਵੀ ਕਰਦੇ ਨੇ, ਦਿਨ ਵੇਲੇ ਉਹ ਕਿਤੇ ਲੁੱਕ ਕੇ ਬੈਠਦੇ ਨੇ, ਡਰਦੇ ਨੇ, ਰਾਤ ਵੇਲੇ ਉਹ ਵੀ ਤੇ ਆਪਣੀਆਂ ਨੀਂਦਾਂ। ਜੇ ਫਸਲ ਨੂੰ ਪਾਣੀ ਲਾਉਣ ਵਾਲਾ ਕਿਸਾਨ ਆਪਣੀ ਨੀਂਦ ਤਿਆਗਦਾ ਤੇ ਉਹ ਵੀ ਤਾਂ ਲੋਕ ਆਪਣੀ ਨੀਂਦ ਤਿਆਗਦੇ ਨੇ, ਮਿਹਨਤ ਤੇ ਉਹਨਾਂ ਦੀ ਵੀ ਹੈ। ਜਿਹੜੇ ਬੰਦੇ ਨੇ ਸ਼ਰਾਬ ਕੱਢਣ ਵਾਸਤੇ ਭੱਠੀ ਪਾਈ ਹੋਈ ਹੈ, ਮਿਹਨਤ ਤੇ ਉਹ ਵੀ ਕਰਦਾ। ਹੁਣ ਇਸ ਮਿਹਨਤ ਤੋਂ ਸਾਡੇ ਗੁਰੂ ਜੀ ਸਾਨੂੰ ਵਰਜਦੇ ਨੇ, ਇਸ ਮਿਹਨਤ ਤੋਂ ਸਾਡੇ ਗੁਰੂ ਜੀ ਸਾਨੂੰ ਰੋਕਦੇ ਨੇ, ਇਸ ਮਿਹਨਤ ਤੋਂ ਕਹਿੰਦੇ ਨੇ ਵੀ ਇਹਦੇ ਨਾਲੋਂ ਤੇ ਨਾ ਕਰ ਚੰਗਾ। ਤੇਰੀ ਮਿਹਨਤ ਕਿਸੇ ਸੁੱਖ ਦੇਵੇ ਚੰਗੀ ਗੱਲ ਹੈ, ਪਰ ਜੇ ਤੇਰੀ ਮਿਹਨਤ, ਜੇ ਤੇਰਾ ਉਦਮ ਸਮਾਜ ਦਾ ਨੁਕਸਾਨ ਕਰਦਾ, ਕਿਸੇ ਨੂੰ ਜ਼ਿੰਦਗੀ ਬਰਬਾਦ ਕਰਦਾ ਕਿਸੇ ਦੀ, ਇਹਦੇ ਨਾਲੋਂ ਗੁਰੂ ਸਾਹਿਬ ਕਹਿੰਦੇ ਤੂੰ ਨਾ ਕਰ ਚੰਗੀ ਗੱਲ ਹੈ। ਅੱਛਾ ਜੀ, ਫਿਰ ਅੱਗੇ ਕੀ ਕਰਨਾ ਚਾਹੀਦਾ? ਫਿਰ ਕਹਿੰਦੇ ਵੇਖ ਸ਼ੈਲ ਪੱਥਰ ਮੈਂ ਜਦ ਉਪਾਏ ਤਾਂ ਘਰ ਜਕ ਆਗਿਆ ਕਰ ਧਰਿਆ, ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਧਰਿਆ। ਜਿਹੜਾ ਸਤਸੰਗਤ ਵਿੱਚ, ਵੇਖੋ ਸਤਸੰਗਤ ਵਿੱਚ ਆਉਣਾ, ਸਤਸੰਗਤ ਵਿੱਚ ਬਹਿਣਾ ਚੰਗੀ ਗੱਲ ਹੈ। ਇੱਕ ਤੇ ਸਤਸੰਗਤ ਆ ਹੈ ਜਿਹੜੀ ਆਪਾਂ ਕਰ ਰਹੇ ਹਾਂ, ਜਿਹਦੇ ਵਿੱਚ 100-200 ਹਜ਼ਾਰ ਬੰਦਾ, 10,000 ਬੰਦਾ ਹੋਏਗਾ। ਅੱਛਾ, ਇੱਕ ਸਤਸੰਗਤ ਇਕੱਲਾ ਬੰਦਾ ਵੀ ਕਰ ਸਕਦਾ ਹੈ। ਸਤਸੰਗਤ ਦਾ ਮਤਲਬ ਹੈ, ਵੇਖੋ ਇਹਨੂੰ ਦੋ ਭਾਗਾਂ ਵਿੱਚ ਕਰੋ, ਸਤਸੰਗਤ, ਸੰਗਤ ਦਾ ਮਤਲਬ ਕੇਵਲ ਤੇ ਕੇਵਲ ਇਕੱਠ ਨਹੀਂ ਹੁੰਦਾ, ਭੀੜ ਨਹੀਂ, ਇਕੱਠ ਸੰਗਤ ਮਤਲਬ ਇਕੱਠ ਨਹੀਂ, ਸੰਗਤ ਮਤਲਬ ਹੈ ਸਾਡੀ ਸਾਂਝ, ਸਾਡੀ ਉੱਠਣੀ ਬੈਠਣੀ, ਸਾਡੀ ਸਾਂਝ ਕਿਹਦੇ ਨਾਲ, ਸੱਚ ਨਾਲ ਹੈ ਕਿ ਝੂਠ ਨਾਲ ਹੈ। ਜਿਹੜਾ ਸਵੇਰ ਦੇ ਵੇਲੇ ਜਪਜੀ ਸਾਹਿਬ ਦਾ ਪਾਠ ਕਰਦਾ ਹੈ ਸਮਝਣ ਵਾਸਤੇ, ਅਕਲ ਲੈਣ ਵਾਸਤੇ, ਇੱਕ ਮਿੱਕ ਹੋ ਕੇ ਜੁੜ ਕੇ ਜਪਜੀ ਸਾਹਿਬ ਦਾ ਪਾਠ ਕਰ ਰਿਹਾ, ਭਾਵੇਂ ਇਕੱਲਾ ਜਾਣਾ ਬੈਠਾ ਹੋਇਆ, ਬਸ ਉਹ ਵੀ ਸੱਚ ਦੀ ਸੰਗਤ, ਸਤ ਸੰਗਤ ਕਰ ਰਿਹਾ। ਕਿਉਂਕਿ ਸੰਗਤ ਹੈ ਕੇਵਲ ਤੇ ਕੇਵਲ ਸਰੀਰ ਨੇ ਸੰਗਤ ਨਹੀਂ ਕਰਨੀ, ਅਸਲ ਸੰਗਤ ਸਾਡੇ ਮਨ ਨੇ ਕਰਨੀ ਹੈ। ਜਿਸ ਵੇਲੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸੁਮੇਰ ਪਰਬਤ ਤੇ ਗਏ, ਗੁਰੂ ਨਾਨਕ ਸਾਹਿਬ ਦੀ ਸ਼ਖਸੀਅਤ ਨੂੰ ਤੱਕ ਕੇ, ਗੁਰੂ ਨਾਨਕ ਸਾਹਿਬ ਜੀ ਦੀਆਂ ਵਿਚਾਰਾਂ ਸੁਣ ਕੇ ਜਦੋਂ ਉਹ ਸਿੱਧ ਪ੍ਰਭਾਵਿਤ ਹੋਏ ਤੇ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ, ਕਹਿੰਦੇ ਵੀ ਤੇਰਾ ਗੁਰੂ ਕੌਣ ਹੈ, ਤੂੰ ਕਿਸ ਗੁਰੂ ਦਾ ਸਿੱਖ ਹੈ, ਅੱਜ ਜਿਹੜੀਆਂ ਇੰਨੀਆਂ ਸੋਹਣੀਆਂ ਸੋਹਣੀਆਂ ਤੂੰ ਸਾਡੇ ਨਾਲ ਗੱਲਾਂ ਕੀਤੀਆਂ ਨੇ, ਅੱਜ ਤਾਂ ਕਹਿੰਦੇ ਕੋਈ ਵੀ ਵਿਦਵਾਨ ਸਾਡੀਆਂ ਆਹ ਗੱਲਾਂ ਦਾ ਜਵਾਬ ਨਹੀਂ ਦੇ ਸਕਿਆ, ਤੇ ਤੂੰ ਦਲੀਲ ਸਮੇਤ ਸਾਨੂੰ ਇਹ ਜਵਾਬ ਦਿੱਤੇ ਨੇ, ਤੇਰੀਆਂ ਗੱਲਾਂ ਨੂੰ ਅਸੀਂ ਕੱਢ ਵੀ ਨਹੀਂ ਸਕਦੇ। ਤੇ ਉਸ ਵੇਲੇ ਗੁਰੂ ਨਾਨਕ ਸਾਹਿਬ ਦਾ ਜਵਾਬ ਸੀ, ਕਹਿੰਦੇ ਭਾਈ ਮੇਰਾ ਗੁਰੂ ਤੇ ਹੈ ਸ਼ਬਦ, ਸ਼ਬਦ ਗੁਰੂ, ਕਹਿੰਦੇ ਹੁਣ ਸੁਣਿਓ ਧਿਆਨ ਨਾਲ, ਜੇ ਤੇ ਗੁਰੂ ਹੋਵੇ ਦੇ, ਫਿਰ ਤੇ ਚੇਲਾ ਵੀ ਦੇ ਬਣਦਾ, ਸਿੱਖ ਵੀ ਦੇ ਬਣਦਾ, ਪਰ ਜੇ ਗੁਰੂ ਹੋਵੇ ਸ਼ਬਦ, ਗੁਰੂ ਸ਼ਬਦ ਹੈ, ਜਿਵੇਂ ਆਪਾਂ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਮੈਂ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ ਕਿਵੇਂ ਪਤਾ ਲੱਗੇ, ਮੈਂ ਸਤਸੰਗਤ ਵਿੱਚ ਆਉਣਾ ਸੰਗਤ ਕਰਨ ਦਾ ਫਾਇਦਾ ਕਿਵੇਂ ਪਤਾ ਲੱਗੇ, ਮੈਂ 50 ਸਾਲਾਂ ਤੋਂ ਨਿਤਨੇਮ ਕਰਦਾ ਆ ਰਿਹਾ, ਮੇਰੇ ਨਿਤਨੇਮ ਕਰਨ ਦਾ ਫਾਇਦਾ ਹੋਇਆ ਕਿਵੇਂ ਪਤਾ ਲੱਗੇ, ਪਤਾ ਕਿਵੇਂ ਲੱਗੇ? ਇੱਥੇ ਮੇਰੇ ਵਰਗਾ ਵੱਡੀ ਸਾਰੀ ਪੱਗ ਬੰਨ ਕੇ ਉੱਪਰ ਜ਼ਿਕਰ ਲੰਮਾ ਜਿਹਾ ਚੋਲਾ ਪਾ ਕੇ ਕਹਿੰਦਾ ਵੀ ਮੈਂ ਹੀ ਸਾਰਿਆਂ ਤੋਂ ਵੱਡਾ, ਮੈਂ ਹੀ ਸਾਰਿਆਂ ਤੋਂ ਮਹਾਨ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਤੇਰੀ ਸੇਵਕੀ ਦਾ ਪਤਾ ਉਦੋਂ ਲੱਗਣਾ ਜਦੋਂ ਜੋ ਗੁਰੂ ਜੀ ਕਹਿਣਗੇ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰ ਬਾਣੀ ਕਹਿ ਸੇਵਕ ਜਨ ਮਾਨੈ, ਫਿਰ ਰਹਿ ਪ੍ਰਤੱਖ ਗੁਰੂ ਨਿਸਤਾਰੇ। ਸਾਡੀ ਸੇਵਕੀ ਦਾ ਅਸਲ ਪਤਾ ਉਦੋਂ ਲੱਗਦਾ ਹੈ, ਸਾਡੇ ਸਿੱਖ ਬਣਨ ਦਾ ਅਸਲ ਪਤਾ ਉਦੋਂ ਲੱਗਦਾ ਜਦੋਂ ਅਸੀਂ ਜਿਵੇਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰਸਿੱਖ ਮੀਤ ਚੱਲੋ ਗੁਰ ਜੀ, ਜੋ ਗੁਰ ਕਹੈ ਸੋਈ ਭਲ ਮੰਨੋ, ਹਰ ਹਰ ਕਥਾ ਨਿਰਾਲੀ। ਗੁਰੂ ਦੇ ਸਿੱਖਾ, ਗੁਰੂ ਦੇ ਮਿੱਤਰਾ, ਜੋ ਤੇਰੇ ਗੁਰੂ ਜੀ ਤੈਨੂੰ ਸਮਝਾਉਂਦੇ ਨੇ, ਜੋ ਤੇਰੇ ਗੁਰੂ ਜੀ ਦਾ ਤੈਨੂੰ ਦਿੱਤਾ ਹੋਇਆ ਗਿਆਨ ਹੈ, ਜਪਜੀ ਸਾਹਿਬ ਦੀ ਬਾਣੀ ਦਾ ਜਿਹੜਾ ਗਿਆਨ, ਇਸ ਗਿਆਨ ਨੂੰ ਆ ਸੰਪੂਰਨ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਜਿਹੜੀ ਬਾਣੀ ਦਾ ਗਿਆਨ ਹੈ, ਇਸ ਬਾਣੀ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰੈਕਟੀਕਲ ਬਣਾ, ਪ੍ਰੈਕਟੀਕਲਿਟੀ ਲੈ ਕੇ ਆ। ਤੇ ਜਿੰਨਾ ਚਿਰ ਅਸੀਂ ਆਪਣੀ ਜ਼ਿੰਦਗੀ ਨੂੰ ਸੱਚ ਦਾ ਹਿੱਸਾ ਨਹੀਂ ਬਣਾਉਂਦੇ, ਆਪਣੇ ਜੀਵਨ ਨੂੰ ਸਤ ਸੰਗਤ ਭਾਵ ਸੱਚ ਦੀ ਸੰਗਤ, ਸੱਚ ਦੀ ਸੰਗਤ, ਜਿੰਨਾ ਚਿਰ ਆਪਣੇ ਜੀਵਨ ਨੂੰ, ਜਿੰਨਾ ਚਿਰ ਆਪਣੀ ਸੋਚ ਨੂੰ, ਜਿੰਨਾ ਚਿਰ ਆਪਣੇ ਸੁਭਾਅ ਨੂੰ ਸੱਚ ਦਾ ਹਿੱਸਾ ਨਹੀਂ ਬਣਾਉਂਦੇ, ਉਹਨਾਂ ਚਿਰ ਇਹ ਪੱਕਾ ਕਰ ਲਓ ਵੀ ਅਜੇ ਤੱਕ ਅਸੀਂ ਸਤ ਸੰਗਤ ਕੀਤੀ ਨਹੀਂ। ਅੱਛਾ, ਜਿਹੜਾ ਬੰਦਾ, ਜਿਹੜਾ ਸਿੱਖ ਸੱਚ ਦੀ ਸੰਗਤ ਕਰ ਲੈਂਦਾ, ਫਿਰ ਅੱਗੇ ਪੜ੍ਹੋ, ਮੇਰੇ ਸੰਗਤ ਬੋਲੋ ਰਹਿਰਾਜ ਸਾਹਿਬ ਦੀ ਪੰਕਤੀ ਹੈ, ਤਕਰੀਬਨ ਆਜ਼ਾਦ ਹੋਣੀ ਹੈ, ਬੀਬੀਆਂ ਦੀ ਆਵਾਜ਼ ਅਜੇ ਤੱਕ ਵੀ ਸਟੇਜ 'ਤੇ ਆ ਰਹੀ ਹੈ, ਪਹਿਲੀ ਵਾਰ ਤੁਹਾਡੇ ਇਲਾਕੇ ਵਿੱਚ ਇਹ ਸਮਾਗਮ ਹੋਣ ਲੱਗਿਆ, ਗੁਰੂ ਮਾਨਯੋ ਗ੍ਰੰਥ ਕੀਰਤਨਾ ਸਮਾਗਮ ਪਹਿਲੀ ਵਾਰ ਇਸ ਇਲਾਕੇ ਵਿੱਚ ਆਏ, ਅਤੇ ਭੈਣਾਂ ਨੂੰ ਬੇਨਤੀ ਵੀ ਤੁਹਾਡੀ ਆਵਾਜ਼ ਬਹੁਤ ਜ਼ਿਆਦਾ ਸਟੇਜ ਤੱਕ ਆਉਂਦੀ ਹੈ, ਜਿਹੜੀ ਸੰਗਤ ਮੱਥਾ ਟੇਕਣ ਆ ਰਹੀ ਹੈ ਚੁੱਪ ਕਰਕੇ ਮੱਥਾ ਟੇਕੋ, ਜਿੱਥੇ ਵੀ ਜਗ੍ਹਾ ਮਿਲਦੀ, ਮੈਂ ਪਹਿਲਾਂ ਵੀ ਬੇਨਤੀ ਕੀਤੀ, ਜਿੱਥੇ ਵੀ ਜਗ੍ਹਾ ਮਿਲਦੀ ਹੈ ਚੁੱਪ ਕਰਕੇ ਆਪਣੀ ਜਗ੍ਹਾ 'ਤੇ ਆਰਾਮ ਨਾਲ ਬੈਠ ਜਾਓ। ਜੇ ਗਰਮੀ ਲੱਗਦੀ ਹੈ ਤਾਂ ਬਾਹਰ ਦਿਉੜੀ ਬਣੀ ਹੋਈ ਹੈ, ਉੱਥੇ ਜਾ ਕੇ ਬਹਿ ਜਾਓ, ਬਾਹਰ ਹਵਾ ਵੀ ਜਿਹਨੂੰ ਗਰਮੀ ਲੱਗਦੀ। ਇੱਧਰ ਧਿਆਨ ਦਿਓ, ਮੇਰੇ ਮਾਧੋ ਜੀ ਸਤ ਸੰਗਤ ਮਿਲੇ। ਅਸੀਂ ਕਹਿੰਦੇ ਮੈਨੂੰ 60 ਸਾਲ ਹੋ ਗਏ ਗੁਰਦੁਆਰੇ ਜਾਂਦੇ ਨੂੰ, ਮੈਂ ਤਰਿਆ ਨਹੀਂ ਅਜੇ ਤੱਕ। ਵੇਖੋ ਨਾ ਸਾਡੀਆਂ ਲਿਸਟਾਂ, ਵੇਖੋ ਕਿੱਡੀਆਂ ਵੱਡੀਆਂ ਵੱਡੀਆਂ ਨੇ। ਇੱਥੇ ਗ੍ਰੰਥੀ ਸਿੰਘ ਅਰਦਾਸ ਕਰਨ ਵਾਸਤੇ ਖੜਾ ਹੋਵੇ, ਥੱਕ ਜਾਂਦਾ ਵਿਚਾਰਾ, ਸਾਰਿਆਂ ਦੇ ਨਾਮ ਲੈ ਲੈ, ਫਲਾਣੇ ਪਰਿਵਾਰ ਤੇ ਕਿਰਪਾ ਕਰੋ ਜੀ, ਫਲਾਣੇ ਨੂੰ ਗੱਡੀ ਦੀ ਕਿਰਪਾ ਕਰੋ ਜੀ, ਫਲਾਣੇ ਨੂੰ ਵੀਜੇ ਦੀ ਕਿਰਪਾ ਕਰੋ ਜੀ। ਅੱਛਾ ਸੁਣੋ ਧਿਆਨ ਨਾਲ, ਮੇਰਾ ਇੱਦਾਂ ਮੰਨਣਾ ਵੀ ਜ਼ਿੰਦਗੀ ਵਿੱਚ ਅਰਦਾਸ ਹੋਵੇ ਕਿਹੜੀ, ਸੁਣੋ। ਵੇਖੋ ਜੀ, ਆਪਾਂ ਅਰਦਾਸ ਵਿੱਚ ਇੱਕ ਦੋਹਰਾ ਪੜ੍ਹਦੇ ਹਾਂ, ਸਿੱਖਾਂ ਨੂੰ, ਸੰਗਤ ਬੋਲੋ, ਸਿੱਖਾਂ ਨੂੰ ਕੇਸ ਦਾਨ, ਅੱਗੇ ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਅੱਗੇ ਜੀ ਦਾਨਾ ਕਿਹੜਾ ਜੀ, ਨਾਮ ਮਤਲਬ ਗਿਆਨ। ਹੁਣ ਕਿੰਨੇ ਦਾਨ ਹੋ ਗਏ, ਇਹ ਸੱਤ ਦਾਨ ਬਣਦੇ ਆ, ਸੱਤ ਦਾਨ। ਇੱਕ ਪਾਸੇ ਤੇ ਸਾਡੀ ਕੌਮ ਇਹ ਪੜ੍ਹਦੀ ਹੈ ਵੀ ਦਾਨਾ ਸਿਰ ਦਾਨ, ਸਾਰਿਆਂ ਦਾਨਾਂ ਤੋਂ ਮਹਾਨ ਦਾਨ ਕਿਹੜਾ, ਨਾਮ ਦਾਨ। ਨਾਮ ਦਾ ਅਰਥ ਹੈ ਗਿਆਨ, ਸਤਿਗੁਰੂ ਦੀ ਅਕਲ। ਵੇਖੋ ਨਾ ਪਿਆਰੇ, ਜਿਹਨੂੰ ਇੱਥੇ ਇੱਥੇ ਆਉਣ ਕਰਕੇ ਜਿਹਨੂੰ ਗੁਰੂ ਨਾਨਕ ਵਰਗਾ ਸੁਭਾਅ ਮਿਲ ਜੇ, ਮੇਰਾ ਮੰਨਣਾ ਇਹ ਹੈ ਜੇ ਅੱਜ ਭਾਈ ਲਹਿਣਾ ਜੀ ਸਰੀਰ ਕਰਕੇ ਜਿਉਂਦੇ ਹੁੰਦੇ, ਭਾਈ ਲਹਿਣਾ ਜੀ ਜੇ ਅੱਜ ਸਰੀਰ ਕਰਕੇ ਜਿਉਂਦੇ ਹੁੰਦੇ ਤੇ ਪੁੱਛਣਾ ਸੀ, ਲਹਿਣਾ ਜੀ ਗੁਰੂ ਅੰਗਦ ਸਾਹਿਬ ਬਣ ਗਏ ਹੋ, ਇੰਨੇ ਸਾਲ ਗੁਰੂ ਨਾਨਕ ਦੇ ਘਰ ਵਿੱਚ ਰਹਿ ਕੇ ਸੇਵਾ ਕੀਤੀ ਹੈ, ਗੁਰੂ ਅੰਗਦ ਸਾਹਿਬ ਬਣ ਗਏ, ਦੱਸੋ ਇਸ ਤੋਂ ਅੱਗੇ ਕੁਝ ਹੋਰ ਚਾਹੀਦਾ? ਸਾਰਾ ਤੁਹਾਨੂੰ ਮਹਿਲ ਬਣਾ ਕੇ ਦੇ ਦਿੰਦੇ ਹਾਂ, ਸੰਗਤ ਦੀ ਇੱਛਾ ਬਣਾ ਦਿੰਦੇ ਹਾਂ ਵੱਡਾ ਸਾਰਾ ਮਹਿਲ, ਚਾਹੀਦਾ ਲਗਜ਼ਰੀ ਗੱਡੀ ਲੈ ਕੇ ਖਿਲਾਰ ਦਿੰਦੇ ਹਾਂ ਤੁਹਾਡੇ ਘਰ ਵਿੱਚ, ਚਾਹੀਦੀ ਹੈ। ਪਰ ਗੁਰੂ ਅੰਗਦ ਸਾਹਿਬ ਦਾ ਕੀ ਜਵਾਬ ਹੋਏਗਾ? ਨਾ ਉਹ ਪਿਆਰੇ, ਉਹ ਗੁਰੂ ਨਾਨਕ ਵਰਗੀ ਸੋਚ ਮਿਲ ਗਈ, ਇਸ ਤੋਂ ਉੱਤੇ ਕੁਛ ਨਹੀਂ ਚਾਹੀਦਾ। ਜਿਹਨੂੰ ਗੁਰੂ ਨਾਨਕ ਵਰਗਾ ਸੁਭਾਅ ਮਿਲ ਜਾਏ, ਜਿਹਨੂੰ ਗੁਰੂ ਅਰਜਨ ਸਾਹਿਬ ਵਰਗੀ ਸੋਚ ਮਿਲ ਜਾਏ, ਜਿਹਨੂੰ ਗੁਰੂ ਗੋਬਿੰਦ ਸਿੰਘ ਵਰਗਾ ਸੁਭਾਅ ਮਿਲ ਜਾਏ, ਉਹਨੂੰ ਹੋਰ ਕੀ ਚਾਹੀਦਾ? ਹੁਣ ਆਮ ਤੌਰ ਤੇ ਸਾਡੇ ਵਿੱਚ ਪ੍ਰਚਲਿਤ ਹੁੰਦਾ ਕਿਸੇ ਨੋਟ ਕਰਨ ਵਾਲੀ ਗੱਲ ਹੈ, ਕਿਸੇ ਦੇ ਘਰ ਵਿੱਚ ਕੋਈ ਮੁਸੀਬਤ ਆ ਜਾਂਦਾ, ਕੋਈ ਦੁੱਖ ਆ ਜਾਏ ਤੇ ਬੰਦਾ ਹੁਣ ਦੁੱਖ ਦੇ ਸਮੇਂ ਵਿੱਚ ਏਦਾਂ ਹੀ ਹੁੰਦਾ, ਜਿਹੜਾ ਵੀ ਬੰਦਾ ਸਲਾਹ ਦਿੰਦਾ ਉਹ ਬੰਦਾ ਹਰ ਸਲਾਹ ਨੂੰ ਮੰਨਣ ਵਾਸਤੇ ਤਿਆਰ ਹੋ ਜਾਂਦਾ। ਕੋਈ ਕਹਿੰਦਾ ਜੀ ਫਲਾਣੀ ਥਾਂ ਤੇ ਬੜਾ ਸਿਆਣਾ ਡਾਕਟਰ ਰਹਿੰਦਾ ਉਹਦੇ ਕੋਲ ਜਾਓ, ਉਹਦੇ ਕੋਲ ਵੀ ਜਾ ਆਉਂਦੇ। ਫਿਰ ਕੋਈ ਦੂਜਾ ਆਉਂਦਾ ਫਲਾਣੀ ਥਾਂ ਤੇ ਜਾਓ ਉੱਥੇ ਵੀ ਜਾਓ, ਉੱਥੇ ਵੀ ਦੁਖੀ ਬੰਦਾ ਉੱਥੇ ਵੀ ਜਾ ਆਉਂਦਾ। ਫਿਰ ਤੀਜਾ ਆਉਂਦਾ ਕਹਿੰਦੇ ਫਲਾਣੀ ਥਾਂ ਤੇ ਇੱਕ ਬਾਬਾ ਜੀ ਧਾਗਾ ਦਿੰਦੇ ਨੇ, ਰੱਖ ਦਿੰਦੇ ਨੇ, ਉੱਥੇ ਵੀ ਜਾਓ। ਹੁਣ ਦੁਖੀ ਬੰਦਾ ਉੱਥੇ ਵੀ ਜਾ ਆਉਂਦਾ ਵੀ ਸ਼ਾਇਦ ਸ਼ਾਇਦ ਉੱਥੋਂ ਆਰਾਮ ਆ ਜਾਵੇ। ਤੇ ਜੇ ਕੋਈ ਸਮਝਿਆ ਹੋਇਆ, ਜੇ ਕੋਈ ਸੁਲਝਿਆ ਹੋਇਆ ਇਹ ਕਵੇ ਦਵਾਈ ਲਓ, ਪਰਹੇਜ ਰੱਖੋ, ਪਰ ਥਾਂ ਥਾਂ ਤੇ ਧੱਕੇ ਨਾ ਖਾਓ, ਆਪਣੇ ਆਪ ਨੂੰ ਕਾਇਮ ਰੱਖੋ। ਵੇਖ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਬੈਠਿਆ, ਕੋਈ ਐਂ ਆਖੇ ਨਾ। ਵੇਖ ਗੁਰੂ ਤੇਗ ਬਹਾਦਰ ਤੁਹਾਡੇ ਤੇ ਜੀਂਦ ਵਿੱਚ ਆਏ ਹੋਏ ਆ। ਗੁਰੂ ਤੇਗ ਬਹਾਦਰ ਚਾਂਦਨੀ ਚੌਂਕ ਦੇ ਕਿਲੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣਾ ਸਿਰ ਧੜ ਤੋਂ ਜੁਦਾ ਕਰਾਉਂਦਿਆਂ ਨੂੰ ਵੇਖ, ਚਮਕੌਰ ਦੀ ਗਲੀ ਦੇ ਵਿੱਚ ਆਪਣੇ ਸਾਹਿਬਜ਼ਾਦਿਆਂ ਨੂੰ ਵਾਰਦਿਆਂ ਨੂੰ ਵੇਖ ਗੁਰੂ ਗੋਬਿੰਦ ਸਿੰਘ ਨੂੰ, ਤੇ ਸਾਡਾ ਜਵਾਬ ਕੀ ਹੁੰਦਾ? ਨਹੀਂ ਜੀ, ਉਹ ਤੇ ਗੁਰੂ ਸੀ, ਅਸੀਂ ਸਿੱਖ ਹਾਂ, ਸਾਡਾ ਦੀ ਰੀਸ ਨਹੀਂ ਹੋ ਸਕਦੀ। ਸਾਡਾ ਜਵਾਬ ਹੁੰਦਾ ਅਸੀਂ ਸਿੱਖ ਹਾਂ, ਉਹ ਸਾਡੇ ਗੁਰੂ ਨੇ, ਅਸੀਂ ਉਹਨਾਂ ਦੀ ਰੀਸ ਨਹੀਂ ਕਰ ਸਕਦੇ। ਪਰ ਇੱਕ ਮਿੰਟ ਲਈ ਸੋਚਿਓ, ਜਿਹੜੇ ਸਿੱਖਾਂ ਦੇ ਦੂਜੇ ਗੁਰੂ ਬਣੇ ਆ ਗੁਰੂ ਅੰਗਦ ਸਾਹਿਬ, ਸਿੱਖਾਂ ਦੇ ਤੀਸਰੇ ਗੁਰੂ ਬਣੇ ਗੁਰੂ ਅਮਰਦਾਸ, ਸਿੱਖਾਂ ਦੇ ਚੌਥੇ ਗੁਰੂ ਬਣੇ ਗੁਰੂ, ਇਹਨਾਂ ਤਿੰਨਾਂ ਦਾ ਜੀਵਨ ਪੜ੍ਹ ਕੇ ਦੇਖੋ। ਇਹ ਤਿੰਨੇ ਉਹ ਨੇ ਜਿਹੜੇ ਸਾਡੇ ਵਾਂਗੂ ਆਮ ਲੋਕਾਂ ਵਿੱਚ ਵਿਚਰੇ ਹੋਏ ਆ। ਭਾਈ ਲਹਿਣਾ ਜੀ ਦੀ ਜੀਵਨ ਪੜ੍ਹ ਕੇ ਵੇਖੋ, ਦੇਵੀ ਦੇਵਤਿਆਂ ਦੀ ਯਾਤਰਾ ਕਰਦੇ ਨੇ, ਭੈਰਾਂ ਦੇ ਪੈਰਾਂ ਦੇ ਵਿੱਚ ਘੁੰਗਰੂ ਬੰਨ ਬੰਨ ਕੇ ਜਗਰਾਤਿਆਂ ਵਿੱਚ ਨੱਚਦੇ ਫਿਰਦੇ ਨੇ। ਬਾਬਾ ਅਮਰਦਾਸ ਜੀ ਦਾ ਜੀਵਨ ਪੜ੍ਹ ਕੇ ਵੇਖੋ, 62 ਸਾਲ ਦੇਵੀ ਦੇਵਤਿਆਂ ਦੀ ਯਾਤਰਾ ਲਈ ਜਾਂਦੇ ਰਹੇ, ਗੰਗਾ ਲਈ ਜਾਂਦੇ ਰਹੇ। ਭਾਈ ਜੇਠੇ ਦਾ ਜੀਵਨ ਪੜ੍ਹ ਕੇ ਵੇਖ ਲਓ, ਬਚਪਨ ਵਿੱਚ ਘੁੰਗਣੀਆਂ ਵੇਚ ਵੇਚ ਕੇ ਆਪਣੀ ਤੇ ਆਪਣੀ ਨਾਨੀ ਦਾ ਗੁਜ਼ਾਰਾ ਕਰਦਾ ਰਿਹਾ, ਆਮ ਲੋਕਾਂ ਵਿੱਚ ਰਹਿਣ ਵਾਲੇ ਨੇ। ਚਲੋ ਬਾਕੀਆਂ ਦੇ ਤੇ ਮੰਨਿਆ ਵੀ ਗੁਰੂ ਪਰਿਵਾਰਾਂ ਵਿੱਚ ਸੀ, ਗੁਰੂ ਅਰਜਨ ਸਾਹਿਬ ਗੁਰੂ ਰਾਮਦਾਸ ਦੇ ਪੁੱਤ ਸੀ, ਐਂ ਚੱਲ ਪਏ ਨਾ ਅੱਗੇ ਤਾਂ ਫਿਰ। ਪਰ ਇਹ ਤੇ ਸਾਡੇ ਵਾਂਗੂ ਆਮ ਹੋ ਸਕਦਾ? ਭਾਈ ਲਹਿਣੇ ਦੇ ਪਿਤਾ ਦਾ ਜੀਵਨ ਨਾ ਮਹਾਨ ਹੋਵੇ, ਮਨ ਕਰੇ ਖਾਂਦਾ ਪੀਂਦਾ ਹੋਵੇ, ਅਸੀਂ ਸਮਕਾਲੀ ਤੇ ਨਹੀਂ ਨਾ ਰਹੇ। ਹੋ ਸਕਦਾ ਵਹਿਮੀ ਵੀ ਹੋਵੇ, ਆਮ ਲੋਕਾਂ ਵਿੱਚ ਵਿਚਰੇ ਹੋਏ ਆ। ਪਰ ਜੇ ਕਿਤੇ ਉਹ ਸਾਡੇ ਵਾਂਗੂ ਸੋਚ ਲੈਂਦੇ, ਜਿੱਦਣ ਭਾਈ ਲਹਿਣਾ ਜੀ ਪਹਿਲੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗਏ ਤੇ ਗੁਰੂ ਨਾਨਕ ਸਾਹਿਬ ਨੂੰ ਵੇਖਿਆ, ਤੇ ਜੇ ਕਿਤੇ ਸਾਡੇ ਵਾਂਗੂ ਵੇਖ ਕੇ ਐਂ ਫੈਸਲਾ ਕਰ ਦਿੰਦੇ ਵੀ ਨਹੀਂ ਇਹ ਮਹਾਨ ਨੇ ਤੇ ਮੈਂ ਛੋਟਾ, ਮੈਂ ਨੀਵਾਂ, ਫਿਰ ਬਣ ਜਾਂਦੇ ਗੁਰੂ ਅੰਗਦ ਸਾਹਿਬ। ਹੁਣ ਅੱਜ ਇਹ ਗੱਲ ਕਹੀ ਦੀ ਵੀ ਭਾਈ ਆਪਣੇ ਆਪ ਨੂੰ ਕਾਇਮ ਰੱਖੋ। ਵੇਖੋ ਗੁਰੂ ਅਰਜਨ ਸਾਹਿਬ ਤੱਤੀ ਤਵੀ ਤੇ ਬਹਿ ਗਏ, ਤੇਰਾ ਇੱਕ ਮਹੀਨਾ ਬੁਖਾਰ ਨਹੀਂ ਉਤਰਿਆ, ਤੂੰ ਤੁਰ ਪਿਆ ਧਾਗੇ ਬਣਵਾਉਣ ਵਾਸਤੇ, ਤੇਰਾ ਇੱਕੋ ਇੱਕ ਇਕਲੌਤਾ ਪੁੱਤ ਸੀ ਪੂਰਾ ਹੋ ਗਿਆ, ਚੜ੍ਹਾਈ ਕਰ ਗਿਆ, ਤੂੰ ਹੁਣ ਮੰਜੇ ਤੋਂ ਉੱਠ ਨਹੀਂ ਸਕਦਾ, ਇੰਨਾ ਕਮਜ਼ੋਰ ਹੋ ਗਿਆ। ਵੇਖ ਗੁਰੂ ਗੋਬਿੰਦ ਸਿੰਘ ਦੇ ਚਾਰ ਸੀ, ਚਾਰੇ ਦੇ ਚਾਰੇ ਨਹੀਂ ਰਹੇ, ਤੇ ਸਾਡਾ ਜਵਾਬ ਕੀ ਹੁੰਦਾ? ਨਹੀਂ ਜੀ, ਉਹ ਗੁਰੂ ਸੀ, ਅਸੀਂ ਸਿੱਖ ਹਾਂ, ਪਰ ਭਾਈ ਲਹਿਣਾ ਸਾਡੇ ਵਾਂਗੂ ਆਮ ਸੀ, ਜਿੱਦਣ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗਿਆ ਤੇ ਗੁਰੂ ਨਾਨਕ ਸਾਹਿਬ ਨੂੰ ਵੇਖਦਿਆਂ ਸਰ ਫੈਸਲਾ ਕਰ ਲਿਆ, ਆਪਣੇ ਮਨ ਵਿੱਚ ਫੈਸਲਾ ਕਰ ਲਿਆ, ਉਹ ਲੈਣੇ ਆ ਬੰਨੇ ਤੇ ਗੁਰੂ ਨਾਨਕ ਹੀ ਹੁੰਦਾ। ਬੜੀ ਜ਼ਿੰਦਗੀ ਧੱਕੇ ਖਾ ਖਾ ਕੇ ਪੜ੍ਹਦੇ ਆ ਨਾ, ਬਲਿਹਾਰੀ ਗੁਰ ਆਪਣੇ ਦਿਉਹਾਰੀ, ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਜਿੱਦਣ ਬਾਬਾ ਅਮਰਦਾਸ ਜੀ 62-63 ਸਾਲ ਦੀ ਉਮਰ ਹੈ, ਬਜ਼ੁਰਗ ਅਵਸਥਾ ਦੇ ਵਿੱਚ ਖਡੂਰ ਸਾਹਿਬ ਦੀ ਧਰਤੀ ਤੇ ਗੁਰੂ ਅੰਗਦ ਸਾਹਿਬ ਕੋਲ ਗਏ ਤੇ ਵੇਖਦਿਆਂ ਸਾਰ ਮਨ ਵਿੱਚ ਫੈਸਲਾ ਕਰ ਲਿਆ ਵੀ ਅਮਰਦਾਸ ਬੜੀ ਜ਼ਿੰਦਗੀ ਹਨੇਰੇ ਵਿੱਚ ਬਤੀਤ ਕਰ ਲਈ, ਥਾਂ ਥਾਂ ਦੀਆਂ ਠੋਕਰਾਂ ਖਾ ਲਈਆਂ, ਤੇ ਜੇ ਸਾਡੇ ਵਰਗਾ ਹੁੰਦਾ, ਵੇਖੋ ਸਤਿਕਾਰ ਕਰਨਾ, ਸਤਿ ਸ੍ਰੀ ਅਕਾਲ ਬੁਲਾਉਣੀ, ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਉਂਦੇ, ਇੱਕ ਇੱਕ ਵੱਖਰਾ ਹੀ ਵੱਖਰੀ ਗੱਲ ਹੈ। ਪਰ ਜੇ ਪੈਰਾਂ ਵਿੱਚ ਡਿੱਗੀ ਜਾਣਾ ਨਾ ਜੀ ਮੈਂ ਨੀਵਾਂ ਤੇ ਤੁਸੀਂ ਮਹਾਨ ਹੋ, ਤੁਸੀਂ ਉੱਚੇ ਹੋ, ਫਿਰ ਇਹ ਪੱਕੀ ਗੱਲ ਹੈ ਫਿਰ ਬਾਬਾ ਅਮਰਦਾਸ ਗੁਰੂ ਅਮਰਦਾਸ ਨਾਮ ਬਣਦੇ। ਜਿੱਦਣ ਗੁਰੂ ਅੰਗਦ ਸਾਹਿਬ ਨੂੰ ਵੇਖਿਆ ਤੇ ਵੇਖਦਿਆਂ ਸਾਰ ਆਪਣੇ ਅੰਦਰ ਫੈਸਲਾ ਕਰ ਲਿਆ, ਉਹ ਅਮਰਦਾਸ ਬੜੀ ਜ਼ਿੰਦਗੀ ਦੇ ਬੜੇ ਸਾਹ ਏਦਾਂ ਹੀ ਗਵਾ ਲਏ, ਬਹੁਤ ਜੀਵਨ ਹਨੇਰੇ ਵਿੱਚ ਬਤੀਤ ਕੀਤਾ, ਹੁਣ ਜੇ ਜ਼ਿੰਦਗੀ ਜਿਉਣੀ ਹੈ ਤੇ ਗੁਰੂ ਅੰਗਦ ਸਾਹਿਬ ਵਾਂਗ ਜਿਉਣੀ ਹੈ। ਆਪਣੇ ਅੰਦਰ ਫੈਸਲਾ ਕਰ ਲਿਆ, ਸਾਡੇ ਵਾਂਗੂ ਆਮ ਹੀ ਸੀ ਉਹ, ਅੱਛਾ ਸਾਡੇ ਵਾਂਗੂ ਹੀ, ਸਾਡੇ ਵਾਂਗੂ ਉਹਨਾਂ ਦੇ ਅੰਦਰ ਖੂਨ ਚੱਲਦਾ ਸੀ, ਸਾਡੇ ਵਾਂਗ ਹੀ ਉਹਨਾਂ ਦੇ ਹੱਥ ਪੈਰ ਸੀ। ਜੇ ਤੁਸੀਂ ਗੁਰੂ ਸਾਹਿਬਾਨਾਂ ਨੂੰ ਵੀ ਵੇਖੋਗੇ ਨਾ, ਭਗਤਾਂ ਨੂੰ ਵੀ ਵੇਖੋਗੇ, ਰੱਬੀ ਪਿਆਰਿਆਂ ਨੂੰ ਵੀ ਵੇਖੋਗੇ, ਇੱਥੇ ਮਹਾਨ ਯੋਧਿਆਂ ਸੂਰਮਿਆਂ ਨੂੰ ਵੀ ਵੇਖੋਗੇ, ਤੇ ਸਾਡੇ ਤੇ ਉਹਨਾਂ ਵਿੱਚ ਕੋਈ ਬਹੁਤਾ ਫਰਕ ਨਹੀਂ ਹੈਗਾ। ਮਨੁੱਖੀ ਢਾਂਚੇ ਦੇ ਅਸੀਂ ਬਣੇ ਹੋਏ ਹਾਂ, ਮਨੁੱਖੀ ਢਾਂਚੇ ਦੇ ਉਹ ਬਣੇ ਹੋਏ ਨੇ, ਜਿਵੇਂ ਸਾਡੇ ਸੀ ਐਵੇਂ ਦੇ ਉਹਨਾਂ ਨੇ, ਉਹਨਾਂ ਦੇ ਵਿੱਚ ਨੇ, ਉਹਨਾਂ ਵਿੱਚ ਕੁਛ ਵੱਖਰਾ ਨਹੀਂ ਪਾਇਆ, ਸਾਡੇ ਵਿੱਚ ਕੁਛ ਵੱਖਰਾ ਨਹੀਂ ਪਾਇਆ। ਏਕ ਪਿਤਾ ਏਕ ਸਕੇਹਾ ਮੁਬਾਰਕ ਦਾ ਸਿਧਾਂਤ ਹੈ ਨਾ ਇੱਥੇ, ਅਵਲ ਅੱਲਾ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਨੇ ਨਾ, ਵੱਖੋ ਵੱਖਰਾ ਤੇ ਨਹੀਂ ਕੋਈ ਇੱਥੇ। ਫਿਰ ਉਹ ਸੋਚਣਾ ਚਾਹੀਦਾ ਵੀ ਉਹ ਮਹਾਨ ਕਿਵੇਂ ਬਣ ਗਏ, ਕਿਉਂਕਿ ਉਹਨਾਂ ਨੇ ਆਪਣੀ ਸੋਚ ਮਹਾਨ ਬਣਾ ਲਈ। ਸਾਡੀ ਸੋਚ ਅਜੇ ਵੀ ਬਹੁਤ ਛੋਟੀ ਹੈ, ਬਹੁਤ ਛੋਟੀ। ਇੱਥੇ ਮੇਰੇ ਵਰਗਾ ਸਟੇਜਾਂ ਤੇ ਬਹਿ ਬਹਿ ਕੇ ਸੁਣਾਉਂਦਾ ਹੈ, ਜਿੱਦਣ ਮਾਧਵ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੋਇਆ, ਫਿਰ ਬਸ ਫਿਰ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ, ਸਾਡੇ ਵਰਗੇ ਜਕਾਰੇ ਛੱਡਦੇ ਆ। ਅੱਛਾ ਜੀ, ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੋਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ, ਤੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਇਆ, ਤੂੰ ਕੀ ਬਣਿਆ? ਤੂੰ ਆਪਣੇ ਆਪ ਦੀ ਗੱਲ ਕਰਨਾ। ਉਹ ਤੇ ਗੁਰੂ ਗੋਬਿੰਦ ਸਿੰਘ ਦੇ ਜੋਤ ਉਹਾ ਜੁਗਤ ਸਾਏ ਸ਼ਹਿਕਾਇਆ ਫਿਰ ਪਲਟੀ ਹੈ। ਮਾਧੋ ਦਾਸ ਬੈਰਾਗੀ ਗੁਰੂ ਗੋਬਿੰਦ ਸਿੰਘ ਦੇ ਸਾਹਮਣੇ ਹੋ ਗਿਆ, ਬਾਬਾ ਬੰਦਾ ਸਿੰਘ ਬਹਾਦਰ ਬਣ ਗਿਆ। ਅੱਛਾ, ਜਿੱਦਣ ਤੂੰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਹੋਇਆ, ਤੂੰ ਕੀ ਬਣਿਆ? ਗਾਲਾਂ ਤੂੰ ਪਹਿਲਾਂ ਵੀ ਕੱਢਦਾ ਸੀ, ਗਾਲਾਂ ਹੁਣ ਵੀ ਕੱਢਦਾ, ਪਹਿਲਾਂ ਵੀ ਸੀ ਕ੍ਰੋਧੀ ਹੁਣ ਵੀ ਹੈ, ਲੋਭੀ ਪਹਿਲਾਂ ਵੀ ਸੀ ਲੋਭੀ ਹੁਣ ਵੀ ਹੈ, ਮੋਹੀ ਪਹਿਲਾਂ ਸੀ ਹੁਣ ਵੀ ਮੋਹੀ ਹੈ, ਤੇਰੀ ਜ਼ਿੰਦਗੀ ਵਿੱਚ ਕੀ ਬਦਲਾਵ ਆਇਆ? ਇਸ ਕਰਕੇ ਸੰਗਤ ਜੀ, ਸੰਗਤ ਵਿੱਚ ਆਉਣਾ, ਗੁਰਦੁਆਰਾ ਸਾਹਿਬ ਆਉਣ ਦਾ ਫਾਇਦਾ ਤਾਂ ਹੈ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਾਂਗੇ, ਤੇ ਜੇ ਅਸੀਂ ਆਪਣੀ ਜ਼ਿੰਦਗੀ ਨੂੰ ਬਦਲਣ ਵਾਲੇ ਪਾਸੇ ਨਹੀਂ ਤੁਰਦੇ, ਉਹਨਾਂ ਚਿਰ ਸਾਡੀ ਜ਼ਿੰਦਗੀ ਵਿੱਚ ਕੁਛ ਬਦਲਾਵ ਨਹੀਂ ਆ ਸਕਦਾ। ਸਾਡੇ ਹਾਲਾਤ ਕਿੱਦਾਂ ਦੇ ਆ ਵੇਖੋ, ਜਿਵੇਂ ਹੁਣ ਅੱਜ ਇੱਥੇ ਆ ਗੁਰਮਤਿ ਸਮਾਗਮ ਹੋਣ ਲੱਗਾ, ਜਿੰਨੀ ਵੀ ਸੰਗਤ ਆਈ ਹੋਈ ਹੈ, ਆ ਗੱਲ ਸਮਝਿਓ, ਜਿੰਨਾਂ ਚਿਰ ਗੱਲ ਸਾਡੇ ਸਮਝ ਵਿੱਚ ਨਹੀਂ ਆਉਂਦੀ ਉਹਨਾਂ ਚਿਰ ਅਸੀਂ ਅੱਗੇ ਨਹੀਂ ਵੱਧ ਸਕਦੇ। ਹੁਣ ਜਿੰਨੀ ਸੰਗਤ ਆਈ ਹੈ ਕੀ ਸੋਚ ਕੇ ਆਏ? ਬਸ ਦੀਵਾਨ ਸੁਣਾਂਗੇ, ਪ੍ਰਸ਼ਾਦਾ ਛਕਾਂਗੇ ਤੇ ਚਲੋ ਜੀ ਵਾਪਸ, ਤੇ ਕਈ ਜਿਹੜੇ ਨੇੜੇ ਤੇੜੇ ਵਾਲੇ ਹੋਣਗੇ ਉਹ ਪ੍ਰਸ਼ਾਦਾ ਛੱਕ ਕੇ ਆਏ ਹੋਣਗੇ, ਸ਼ਾਇਦ ਚੱਲ ਨਾਲੇ ਘੁੰਮ ਆਵਾਂਗੇ ਨਾਲੇ 5 ਮਿੰਟ ਬਹਿ ਆਵਾਂਗੇ। ਹੋਰ ਚੰਗੀ ਤਰ੍ਹਾਂ ਸਮਝ ਲਓ ਬੇਨਤੀ ਨੂੰ, ਜਦੋਂ ਅਸੀਂ ਸਵੇਰੇ ਸ਼ਾਮ ਗੁਰਦੁਆਰਾ ਸਾਹਿਬ ਜਾਂਦੇ ਹਾਂ ਕੀ ਸੋਚ ਕੇ ਜਾਂਦੇ ਹਾਂ? ਸਾਡੀ ਸੋਚ ਕੀ ਹੁੰਦੀ ਹੈ? ਬਹੁਤਿਆਂ ਦੀ ਸੋਚ ਆ ਹੁੰਦੀ ਹੈ, ਆਪਣੇ ਆਪ ਅੰਦਰ ਐਂ ਫੈਸਲਾ ਕਰਦੇ ਹਾਂ, ਚੱਲ ਓਏ ਮਨਾ ਗੁਰਦੁਆਰੇ ਚੱਲੀਏ, ਕੀ ਕਰਨ ਮੱਥਾ ਟੇਕਣ, ਆਹੀ ਸੋਚ ਹੁੰਦੀ ਹੈ ਨਾ ਸਾਡੀ, ਚੱਲ ਯਾਰ ਗੁਰਦੁਆਰੇ ਚੱਲੀਏ, ਕੀ ਕਰਨ ਚੱਲੀਏ, ਮੱਥਾ ਟੇਕਣ ਚੱਲੀਏ, ਬਸ ਫਿਰ ਮੱਥਾ ਟੇਕ ਕੇ ਪਰਿਕਰਮਾ ਕਰਕੇ ਲੈ ਕੇ ਪ੍ਰਸ਼ਾਦ ਉਹ ਜਾਂਦੇ ਨੇ। ਜਿੱਦਣ ਲਹਿਣਾ ਤੁਰਿਆ ਸੀ ਕਰਤਾਰਪੁਰ ਨੂੰ ਕੀ ਸੋਚ ਕੇ ਤੁਰਿਆ ਸੀ? ਮੱਥਾ ਟੇਕਣ ਚੱਲੀਏ, ਕਰਤਾਰਪੁਰ ਦੀ ਧਰਤੀ ਤੇ ਮੱਥੇ ਟੇਕਦੇ ਹੁੰਦੇ ਸੀ, ਖਡੂਰ ਸਾਹਿਬ ਦੀ ਧਰਤੀ ਵੱਲ ਜਿੱਦਣ ਬਾਬਾ ਅਮਰਦਾਸ ਤੁਰਿਆ ਸੀ ਬਜ਼ੁਰਗ ਬਾਪੂ, ਕੀ ਸੋਚ ਕੇ ਤੁਰਿਆ ਸੀ ਵੀ ਚੱਲ ਅਮਰਦਾਸ ਮੱਥਾ ਟੇਕ ਕੇ ਆਈਏ? ਖਡੂਰ ਸਾਹਿਬ ਮੱਥੇ ਟੇਕਦੇ ਹੁੰਦੇ ਸੀ? ਨਹੀਂ ਪਿਆਰੇ, ਇਹ ਸੋਚ ਕੇ ਤੁਰੇ ਸੀ ਵੀ ਲੈਣਾ ਕਹਿੰਦਾ ਚੱਲ ਓਏ ਲੈਣਿਆ ਚੱਲੀਏ ਕਰਤਾਰਪੁਰ, ਕੀ ਕਰਨ ਸਿੱਖਣ ਚੱਲੀਏ, ਕੁਝ ਸਮਝਣ ਚੱਲੀਏ, ਅਕਲ ਲੈਣ ਚੱਲੀਏ, ਮਤ ਲੈਣ ਚੱਲੀਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਮੇਰਾ ਖਿਆਲ ਹੈ 66 ਰਾਗ ਵਿੱਚ ਸ਼ਬਦ ਹੁੰਦਾ, ਭਾਂਡਾ ਹੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਅਤ ਮਲੀਨ ਧੋਤਾ ਹੱਛਾ ਨਾ ਹੋਏ ਸੀ। ਇੱਥੇ ਭਾਂਡੇ ਦਾ ਅਰਥ ਹੈ ਸਾਡੀ ਮਤ, ਜਿਵੇਂ ਆਪਾਂ ਜਪਜੀ ਸਾਹਿਬ ਦੀ ਬਾਣੀ ਵਿੱਚ ਪੜ੍ਹਦੇ ਹਾਂ, ਭਰੀਐ ਹੱਥ ਪੈਰ, ਸੰਗਤ ਬੋਲੋ, ਭਰੀਐ ਹੱਥ ਪੈਰ ਪਾਣੀ ਧੋਤੈ ਹੁਣ ਇਹਦੇ ਅਰਥ ਕੀ ਬਣਦੇ ਨੇ ਵੀ ਜੇ ਸਾਡੇ ਸਰੀਰ ਨੂੰ ਲੱਗ ਜੇ ਮਿੱਟੀ ਖੇ ਮੈਲ ਲੱਗ ਜਾਵੇ ਤੇ ਪਾਣੀ ਨਾਲ ਧੋ ਲਵਾਂਗੇ, ਧੋਨੇ ਆ ਨਾ ਆਪਾਂ ਸਾਰੇ, ਅੱਗੇ ਮੂਤ ਪਲੀਤੀ ਦੇ ਸਾਬੂਣ, ਗੰਦਗੀ ਲੱਗ ਜਾਏ ਵਿਸ਼ਟਾ ਲੱਗ ਜਾਏ ਮੈਲ ਲੱਗ ਜਾਏ ਤੇ ਸਾਬਣ ਲੈ ਕੇ ਧੋ ਦਿੰਦੇ ਆ। ਪਰ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਭਰੀਏ ਮਤ ਪਾਪਾਂ ਕਹਿ ਸੰਗ ਉਹ ਤੋਂ ਪੈ ਨਾਮ ਦਾ ਅਰਥ ਹੈ ਸਤਿਗੁਰੂ ਦਾ ਗਿਆਨ, ਸਤਿਗੁਰੂ ਦੀ ਅਕਲ। ਜੇ ਸਾਡੀ ਮਤ ਭਾਵ ਜੇ ਸਾਡੀ ਸੋਚ ਮੈਲੀ ਹੋ ਚੁੱਕੀ ਹੈ ਨਾ, ਅਸੀਂ ਤੇ ਗੁਰਦੁਆਰਿਆਂ ਵਿੱਚ ਵੀ ਸੋਚ ਮੈਲੀ ਚੁੱਕੀ ਫਿਰਦੇ ਹਾਂ, ਜੁੱਤੀ ਵੇਖ ਲਈ ਤੇ ਸੋਚ ਮੈਲੀ ਹੋ ਗਈ, ਪਰਾਇਆ ਰੂਪ ਵੇਖ ਲਿਆ ਤੇ ਸੋਚ ਮੈਲੀ ਹੋ ਗਈ, ਪਰਾਇਆ ਪਦਾਰਥ ਤੇ ਸੋਚ ਮੈਲੀ ਹੋ ਗਈ ਸਾਡੀ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜੇ ਮਤ ਭਾਵ ਸਾਡੀ ਸੋਚ ਸਾਡੀ ਵਿਚਾਰ, ਆਹ ਬੰਦੇ ਦੀ ਮਤ ਕਿਵੇਂ ਦੀ ਹੈ ਭਾਵ ਇਹਦੀ ਸੋਚ ਕਿਵੇਂ ਦੀ ਹੈ ਇਹਦੀ, ਜੇ ਹੁਣ ਸਾਡੀ ਸੋਚ ਮੈਲੀ ਹੋ ਚੁੱਕੀ ਹੈ ਇਹ ਇੱਕ ਤਰੀਕੇ ਨਾਲ ਸਾਫ ਹੋ ਸਕਦੀ ਹੈ, ਉਹ ਤੋਂ ਪੈ ਨਾਵੇਂ ਕਹਿ ਰੰਗ, ਸਤਿਗੁਰੂ ਦੇ ਗਿਆਨ ਦੁਆਰਾ ਹੀ ਸਾਫ ਹੁੰਦੀ ਹੈ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ ਭਾਂਡਾ ਅੱਛਾ ਸੋਏ ਜੋ ਤਿਸ ਭਾਵ ਸੀ, ਭਾਂਡਾ ਆਤਮਲੀਨ ਧੋਤਾ ਅੱਛਾ ਨਾ ਹੋਏ ਸੀ। ਇਸ ਤੋਂ ਅਗਲੀ ਪੰਕਤੀ ਹੈ ਗੁਰੂ ਦੁਆਰਾ ਹੋਏ ਸੋਚੀ ਪਾਏ ਸੀ। ਗੁਰੂ ਨਾਨਕ ਸਾਹਿਬ ਕਹਿੰਦੇ ਗੁਰੂ ਦੇ ਦੁਆਰੇ ਤੇ ਜਾਈਏ ਤੇ ਮਤ ਆਉਂਦੀ ਹੈ, ਅਗਲ ਆਉਂਦੀ ਹੈ, ਪਰ ਆਵੇ ਤਾਂ ਵੇਖੋ ਸਕੂਲ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ, ਪਰ ਪੜ੍ਹਾਈ ਕਰਨੀ ਆਵੇ ਤਾਂ ਜੇ ਬੱਚਾ ਕਰਨੀ ਚਾਹੁੰਦੀ ਚਾਹੁੰਦਾ ਹੋਵੇ। ਸਕੂਲ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ ਕੋਈ ਸ਼ੱਕ ਨਹੀਂ ਇਹਦੇ ਵਿੱਚ, ਪਰ ਬੱਚੇ ਨੂੰ ਆਵੇ ਤਾਂ ਜੇ ਉਹ ਕਰਨੀ ਚਾਹੁੰਦਾ ਹੋਵੇ। ਇੱਥੇ ਗੁਰੂ ਦੇ ਤੇ ਇਹ ਵੀ ਮੈਂ ਨਾਲ ਬੇਨਤੀ ਕਰ ਦਿੰਦਾ, ਹਰ ਗੁਰਦੁਆਰੇ ਵਿੱਚ ਅੱਜ ਕੱਲ੍ਹ ਨਹੀਂ ਮਿਲਦੀ, ਬੜੀਆਂ ਥਾਵਾਂ ਤੇ ਗੱਪ ਕਹਾਣੀਆਂ ਵੀ ਸੁਣਾਈਆਂ। ਕੋਈ ਕੋਈ ਵਿਰਲਾ ਵਿਰਲਾ ਗੁਰਦੁਆਰਾ ਹੋਏਗਾ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਸੱਚ ਤੇ ਸਹੀ ਦੱਸਿਆ ਜਾਂਦਾ ਹੋਏਗਾ। ਇੱਥੇ ਬਹੁਤਿਆਂ ਨੇ ਪੋਲੀਆਂ ਪੋਲੀਆਂ ਗੱਲਾਂ ਕਰਕੇ ਗੱਪ ਕਹਾਣੀਆਂ ਸੁਣਾ ਕੇ ਆਪਣੀਆਂ ਜੇਬਾਂ ਭਰਨ ਦਾ ਇੱਕ ਰਿਜਕ ਇੱਕ ਰੁਜ਼ਗਾਰ ਬਣਾਇਆ ਹੋਇਆ, ਧੰਦਾ ਬਣਾਇਆ ਹੋਇਆ। ਹੁਣ ਗੁਰੂ ਸਾਹਿਬ ਕਹਿੰਦੇ ਗੁਰੂ ਦੁਆਰਾ ਹੋਏ ਸੋਝੀ ਪਾਏ ਸੀ, ਏਤ ਦੁਆਰਾ ਧੋਏ ਅੱਛਾ ਹੋਏ ਸੀ। ਇੱਕ ਮਿੰਟ ਲਈ ਬੇਨਤੀ ਨੂੰ ਸੁਣਿਓ ਸਮਝਿਓ, ਮੈਂ ਸਾਖੀ ਵੱਲ ਬਹੁਤੀ ਵੱਲ ਨਹੀਂ ਜਾਣਾ, ਬਸ ਤੁਕ ਮਾਤਰ ਦ੍ਰਿਸ਼ਟਾਂ। ਗੁਰੂ ਨਾਨਕ ਸਾਹਿਬ ਜੀ ਨੂੰ ਤਲੰਬੇ ਦੀ ਧਰਤੀ ਤੇ ਸੱਜਣ ਠੱਗ ਮਿਲਦਾ ਤੇ ਸਾਖੀਕਾਰ ਨੇ ਲਿਖਿਆ ਵੀ ਜਦੋਂ ਗੁਰੂ ਨਾਨਕ ਸਾਹਿਬ ਨੂੰ ਸੱਜਣ ਠੱਗ ਮਿਲਿਆ ਜਿਵੇਂ ਉਹ ਹੋਰਾਂ ਲੋਕਾਂ ਨੂੰ ਵੇਖਦਾ ਪ੍ਰਸ਼ਾਦੇ ਵਿੱਚ ਜ਼ਹਿਰ ਮਿਲਾਉਂਦਾ ਮਰਨ ਦੀ ਸੋਚਦਾ, ਜੋ ਕੋਲੇ ਧਨ ਦੌਲਤ ਹੁੰਦਾ ਲੁੱਟ ਲੈਂਦਾ ਖੋਹ ਲੈਂਦਾ। ਅੱਛਾ ਜੀ, ਫਿਰ ਉਹ ਮਰਿਆ ਹੋਇਆਂ ਦੀਆਂ ਲਾਸ਼ਾਂ ਦੇ ਲੋਥਾਂ ਦੇ ਟੁਕੜੇ ਟੁਕੜੇ ਕਰਕੇ ਮਗਰ ਹੀ ਆਪਣੇ ਮੁਸਾਫਰਖਾਨੇ ਦੇ ਉਹਨੇ ਇੱਕ ਖੂਹ ਖਦਵਾਇਆ ਹੋਇਆ ਸੀ, ਖੂਹ ਵਿੱਚ ਸੁੱਟ ਦਿੰਦਾ ਸੀ। ਹੁਣ ਸਾਖੀਕਾਰ ਕਹਿੰਦਾ ਵੀ ਜਦੋਂ ਉਹ ਇਹੀ ਤਰੀਕਾ ਗੁਰੂ ਨਾਨਕ ਨਾਲ ਵਰਤਣ ਲੱਗਾ, ਗੁਰੂ ਨਾਨਕ ਜੀ ਦੇ ਹਥਿਆਰ ਲੈ ਕੇ ਆ ਗਿਆ, ਚੜ੍ਹ ਕੇ ਆ ਗਿਆ, ਤੇ ਕਹਿੰਦੇ ਗੁਰੂ ਨਾਨਕ ਸਾਹਿਬ ਨੇ ਸ਼ਬਦ ਪੜ੍ਹਿਆ ਉਜਲ ਕਹਿਹਾਂ ਚਿਲਕਨਾ ਘੋਟਮ ਕਾਲੜੀ ਮਸ ਧੋਤਿਆਂ ਜੂਠ ਨਾ ਉਤਰੇ ਜੇ ਸੋ ਧੋਵਾਂ ਤਿਸ ਸੱਜਣ ਸੇਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਜਿੱਥੇ ਖੜੇ ਦਸਨ। ਇਹ ਪੂਰਾ ਸ਼ਬਦ ਕਹਿੰਦੇ ਸੱਜਣ ਨੇ ਸੁਣਿਆ ਤੇ ਸੱਜਣ ਦੀ ਜ਼ਿੰਦਗੀ ਚੇਂਜ ਹੋ ਗਈ। ਸੱਜਣ ਠੱਗ ਤੋਂ ਕੀ ਬਣ ਗਿਆ ਜੀ? ਭਾਈ ਸੱਜਣ ਜਿਨ੍ਹਾਂ ਹੱਥਾਂ ਦੇ ਨਾਲ ਪਹਿਲਾਂ ਲੋਕਾਂ ਦੇ ਗਲੇ ਮਿਲਾਉਂਦਾ ਸੀ, ਪ੍ਰਸ਼ਾਦੇ ਵਿੱਚ ਜ਼ਹਿਰ ਮਿਲਾਉਂਦਾ ਸੀ, ਹੁਣ ਸਤਸੰਗਤ ਤੇ ਸੱਜਣ ਨੇ ਵੀ ਕੀਤੀ ਹੈ, ਪਰ ਉਹ ਸਾਡੇ ਵਾਂਗੂ ਐ ਇਕੱਠ ਬਣਾ ਕੇ ਨਹੀਂ ਬੈਠਿਆ। ਹੁਣ ਬਸ ਉਹਦੇ ਮਨ ਨੇ, ਉਹਦੀ ਵਿਚਾਰ, ਉਹਦੀ ਸੋਚ ਨੇ ਸੱਚ ਦੀ ਸੰਗਤ ਕਰ ਲਈ, ਬਸ ਬਦਲ ਗਿਆ। ਹੁਣ ਇੱਥੇ ਇੱਕ ਸਵਾਲ ਖੜਾ ਕਰਨ ਲੱਗਾ ਮੈਂ। ਸਾਖੀਕਾਰ ਕਹਿੰਦਾ ਵੀ ਗੁਰੂ ਨਾਨਕ ਜੀ ਤੋਂ ਇਹ ਸ਼ਬਦ ਸੁਣਿਆ ਸੱਜਣ ਨੇ, ਸ਼ਬਦ ਸੁਣਦਿਆਂ ਸਾਰ ਸੱਜਣ ਦੀ ਜ਼ਿੰਦਗੀ ਚੇਂਜ ਹੋ ਗਈ। ਇਹ ਸ਼ਬਦ ਤੇ ਅਸੀਂ ਵੀ ਬਹੁਤ ਵਾਰ ਸੁਣਿਆ, ਮੇਰੇ ਵਰਗੇ ਕਥਾ ਵਾਚ ਕੰਠ ਕਰੀ ਫਿਰਦੇ ਨੇ ਇਹ ਸ਼ਬਦ, ਸਾਡੇ ਵਰਗੇ ਰਾਗੀਆਂ ਨੇ ਗਾਇਆ ਬਹੁਤ ਹੈ ਸ਼ਬਦ, ਤੁਹਾਡੇ ਵਰਗਿਆਂ ਦੇ ਘਰਾਂ ਵਿੱਚ ਸਹਿਜ ਪਾਠ ਸਾਹਿਬ ਹੋਇਆ ਹੋਏਗਾ, ਅਖੰਡ ਪਾਠ ਸਾਹਿਬ ਹੋਇਆ ਹੋਏਗਾ, ਇਹ ਸ਼ਬਦ ਤੇ ਪੜ੍ਹਿਆ ਗਿਆ ਹੋਣਾ। अच्छा जी जे ये शब्द सुन के सज्जन की जिंदगी चेंज हो गई फिर साड़ी जिंदगी क्यों नहीं चेंज होंगी सवाल है ना। बाणी तो उही है साडा जीवन क्यों नहीं बदलता इहदा कारण यह है सुनियो ध्यान नाल जदों सज्जन ने शब्द सुनिया सी गुरबाणी के सामने सज्जन ने अपने आप नूं खिलारिया होया सी जिवें गुरु नानक साहब कहिंदे सी उजल कहां चिलकना घोटम कलड़ी मस धोतिया जूठना उतरै जे सो धोवा तिस ते समझ आ रही है कहिंदे जिहड़ी कहिण दी धात हुंदी है ना ਉਹ ਬਾਹਰੋਂ ਵੇਖਣ ਨੂੰ ਤੇ ਬੜੀ ਲਿਸ਼ਕਦੀ ਪੁਸ਼ਕਦੀ ਹੈ ਸੋਨੇ ਵਰਗੀ ਲੱਗਦੀ ਹੈ ਪਰ ਜਿਵੇਂ ਜਿਵੇਂ ਉਹਨੂੰ ਕੋਈ ਬੰਦਾ ਵਰਤਦਾ ਉਹਨੂੰ ਮਾਂਜਦਾ ਰਹਿੰਦਾ ਉਹਨੇ ਅੰਦਰ ਦੀ ਗੱਲ ਖਬਾਰ ਹੁੰਦੀ ਹੈ ਸੱਜਣ ਨੂੰ ਸਮਝ ਆ ਗਈ ਕਹਿੰਦਾ ਵੀ ਇੱਦਾਂ ਦੀ ਬਾਹਰੋਂ ਵੇਖਣ ਨੂੰ ਮੈਂ ਵੀ ਬਹੁਤ ਲਿਸ਼ਕਦਾ ਪੁਸ਼ਕਦਾ ਹਾਂ ਲੋਕ ਮੇਰੇ ਤੇ ਭਰੋਸਾ ਕਰਦੇ ਆ ਵਿਸ਼ਵਾਸ ਕਰਦੇ ਆ ਪਰ ਜਦੋਂ ਕੋਈ ਮੇਰੇ ਵਾਹ ਪੈਂਦਾ ਫਿਰ ਪਤਾ ਲੱਗਦਾ ਵੀ ਇਹ ਅਸਲ ਵਿੱਚ ਜੰਨੀ ਤੇ ਸਿਰੇ ਦਾ ਠੱਗ ਹੈ ਫਿਰ ਪਤਾ ਲੱਗਦਾ ਹੁਣ ਸੱਜਣ ਦੀ ਜ਼ਿੰਦਗੀ ਤਾਂ ਬਦਲੀ ਕਿਉਂਕਿ ਸੱਜਣ ਨੇ ਆਪਣੇ ਆਪ ਨੂੰ ਸਾਹਮਣੇ ਖਿਲਾਰਿਆ ਸੀ ਵੀ ਮੇਰੀ ਗੱਲ ਹੋ ਰਹੀ ਹੈ ਗੁਰੂ ਨਾਨਕ ਸਾਹਿਬ ਮੈਨੂੰ ਕਹਿ ਰਹੇ ਨੇ ਤੇ ਸਾਡੇ ਵਰਗੇ ਜਦੋਂ ਬਾਣੀ ਪੜ੍ਹਦੇ ਨੇ ਆਪਣੇ ਆਪ ਨੂੰ ਸਾਹਮਣੇ ਨਹੀਂ ਖਿਲਾਰਦੇ ਜਿੰਨਾ ਚਿਰ ਗੁਰਬਾਣੀ ਆਪਣੇ ਆਪ ਨੂੰ ਸਾਹਮਣੇ ਖਿਲਾਰ ਕੇ ਨਹੀਂ ਪੜ੍ਹਨੀ ਸ਼ੁਰੂ ਕਰਦੇ ਉਹਨਾਂ ਚਿਰ ਅਸੀਂ ਬਦਲ ਨਹੀਂ ਸਕਦੇ ਮੇਰੇ ਵਰਗੇ ਕਥਾ ਵਾਚਕਾਂ ਨੂੰ ਸ਼ਬਦ ਬਹੁਤ ਕੰਠੇ ਨੇ ਰਾਗੀਆਂ ਨੇ ਸ਼ਬਦ ਗਾਇਆ ਵੀ ਹੋਇਆ ਤੁਹਾਡੇ ਵਰਗਿਆਂ ਨੇ ਸ਼ਬਦ ਇਹ ਸੁਣਿਆ ਵੀ ਹੋਇਆ ਪਰ ਜ਼ਿੰਦਗੀ ਨਹੀਂ ਬਦਲੀ ਇਹਦਾ ਕਾਰਨ ਇਹ ਹੈ ਵੀ ਅਸੀਂ ਗੁਰਬਾਣੀ ਦੇ ਵਿੱਚ ਆਪਣੇ ਆਪ ਨੂੰ ਨਹੀਂ ਖਿਲਾਰਿਆ ਹੋਇਆ ਜਿਵੇਂ ਗੁਰੂ ਨਾਨਕ ਸਾਹਿਬ ਦਾ ਇੱਕ ਸ਼ਬਦ ਹੁੰਦਾ ਝੂਠ ਨਾ ਬੋਲ ਪਾਂਡੇ ਸੱਚ ਕਹੀਐ ਤੇ ਸਾਡੇ ਵਰਗਾ ਸੋਚਦਾ ਵੀ ਸ਼ਾਇਦ ਕਿਸੇ ਪੰਡਿਤ ਨੂੰ ਕਿਹਾ ਹੋਣਾ ਵੀ ਤੂੰ ਝੂਠ ਨਾ ਬੋਲ ਪਰ ਜੇ ਕਿਤੇ ਮੇਰੇ ਵਰਗਾ ਸੋਚ ਲਈ ਵੀ ਹੈ ਗੁਰਬਾਣੀ ਮੈਨੂੰ ਸਮਝ ਆਉਂਦੀ ਹੈ ਫਿਰ ਸਾਡੀ ਜ਼ਿੰਦਗੀ ਚੇਂਜ ਵੀ ਹੋ ਸਕਦੀ ਹੈ ਸਾਡੀ ਜ਼ਿੰਦਗੀ ਵਿੱਚ ਬਦਲਾਵ ਵੀ ਆ ਸਕਦਾ ਇਸ ਕਰਕੇ ਜਿੰਨਾ ਚਿਰ ਅਸੀਂ ਗੁਰਬਾਣੀ ਦੇ ਸਾਹਮਣੇ ਆਪਣੇ ਆਪ ਨੂੰ ਨਹੀਂ ਖਿਲਾਰਦੇ ਵੇਖੋ ਟੀਕਾਕਾਰਾਂ ਨੇ ਗੁਰਬਾਣੀ ਦੇ ਜਿਹੜੇ ਅਰਥ ਕੀਤੇ ਨੇ ਉਸ ਪੋਥੀ ਸਾਹਿਬ ਦਾ ਨਾਮ ਰੱਖਿਆ ਗਿਆ ਦਰਪਣ ਤੇ ਦਰਪਣ ਦਾ ਅਰਥ ਹੁੰਦਾ ਸ਼ੀਸ਼ਾ ਅਸੀਂ ਬਾਹਰੇ ਬਾਹਰੀ ਸ਼ੀਸ਼ੇ ਦੇ ਵਿੱਚ ਆਪਣਾ ਆ ਤਨ ਵੇਖਦੇ ਹਾਂ ਤੇ ਜੇ ਕਿਤੇ ਕੋਈ ਮੈਲ ਲੱਗੀ ਹੋਵੇ ਦਾਗ ਲੱਗਿਆ ਹੋਵੇ ਅਸੀਂ ਸਾਫ਼ ਕਰਨ ਦੀ ਸੋਚਦੇ ਹਾਂ ਗੁਰਬਾਣੀ ਰੂਪੀ ਸ਼ੀਸ਼ੇ ਦੇ ਅੱਗੇ ਆਪਣਾ ਮਨ ਦੇਖੀਏ ਤੇ ਜਿੱਥੇ ਸਾਡੇ ਤੇ ਦਾਗ ਨੇ ਜਿੱਥੇ ਸਾਡੇ ਤੇ ਮੈਲ ਹੈ ਜਿੱਥੇ ਸਾਡੇ ਧੱਬੇ ਲੱਗੇ ਹੋਏ ਨੇ ਉਹਨਾਂ ਨੂੰ ਸਾਫ਼ ਕਰੀਏ ਤਾਂ ਸਾਡੀ ਜ਼ਿੰਦਗੀ ਵਿੱਚ ਬਦਲਾਵ ਆ ਸਕਦਾ ਸੋ ਆਓ ਆਉਣ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਨੇ ਲੰਗਰ ਦੇ ਪ੍ਰਬੰਧਕਾਂ ਨੂੰ ਬੇਨਤੀ ਵੀ ਜਿੰਨਾ ਸਮਾਂ ਹੁਣ ਦੀਵਾਨ ਸਜਾਇਆ ਜਾਏਗਾ ਪ੍ਰਸ਼ਾਦਾ ਪਾਣੀ ਵਰਤਾਉਣਾ ਬੰਦ ਕਰ ਦਿਓ ਰਹਿੰਦੀ ਸੰਗਤ ਨੂੰ ਸਮਾਪਤੀ ਤੋਂ ਬਾਅਦ ਪ੍ਰਸ਼ਾਦਾ ਬੇਨਤੀ ਹੈ ਇਕਾਗਰਤਾ ਦੇ ਨਾਲ ਚੁੱਪ ਦਾ ਦਾਨ ਬਖਸ਼ਿਸ਼ ਕਰਕੇ ਆਰਾਮ ਨਾਲ ਮੱਥਾ ਟੇਕ ਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਸੱਜਣ ਦੀ ਕਿਰਪਾਲਤਾ ਕਰੋ ਕਿਸੇ ਵੀ ਪਾਸਿਓਂ ਰੌਲੀ ਦੀ ਆਵਾਜ਼ ਨਾ ਆਵੇ ਸੋ ਆਓ ਹੁਣ ਭਾਈ ਸਾਹਿਬ ਜੀ ਪਾਸੋਂ ਗੁਰਬਾਣੀ ਦੇ ਵਿਚਾਰ ਸਰਵਣ ਕਰੀਏ ਗੱਦ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਧੰਨ ਵਾਹਿਗੁਰੂ। ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ। ਨਾਰਾਇਣ ਨਰਪਤ ਨਮਸ ਕਰੇ, ਐਸੇ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਕਵਨ 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 ਲਾਖ 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 ਕਈ ਪੂਰੇ, ਕੋ ਹੈ ਐਸੋ ਵਿਚਾਰੇ। ਬਿਸਮ 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 ਹੀ ਪਈ ਹੈ, ਲਾਲ ਗੁਲਾਲ ਰੰਗਰੇ। ਕਹੁ ਨਾਨਕ ਸੰਤਨ ਰਸ ਆਈ ਹੈ, ਜਾਖ ਗੁੰਗਾ ਮੁਸਖਰੇ। ਬੇਨਤੀ ਹੈ ਇਕਾਗਰ ਚਿਤ ਹੋ ਕੇ ਬੈਠਣ ਦਾ ਯਤਨ ਕਰੋ। ਜੇ ਆ ਦਰਵਾਜ਼ੇ ਇੱਧਰ ਖੁੱਲ ਸਕਦੇ ਹੈ ਤੇ ਦਰਵਾਜ਼ੇ ਖੋਲ ਦਿਓ। ਆ ਜਿਹੜੇ ਦਰਵਾਜ਼ੇ ਇੱਧਰ ਬੰਦ ਹੈ ਇਹਨਾਂ ਖੋਲ ਦਿਓ, ਸਾਰੇ ਦਰਵਾਜ਼ੇ ਖੋਲ ਦਿਓ। ਹਾਲ ਦੇ ਵਿੱਚ ਹੋਣ ਕਰਕੇ ਜੇ ਕੋਈ ਥੋੜੀ ਜਿਹੀ ਵੀ ਆਵਾਜ਼ ਕਰਦਾ ਹੈ ਤੇ ਬੜੀ ਵੱਡੀ ਸੁਣਾਈ ਦਿੰਦੀ। ਕੋਸ਼ਿਸ਼ ਕਰੋ ਕਿ ਇਕਾਗਰ ਚਿਤ ਹੋ ਕੇ ਬੈਠਿਆ ਜਾਵੇ, ਬੱਚਿਆਂ ਦਾ ਖਿਆਲ ਰੱਖਿਓ। ਥੋੜਾ ਚਿਰ ਆਪਾਂ ਨਾਲ ਮਿਲ ਕੇ ਸਮਝਣ ਦੀ ਕੋਸ਼ਿਸ਼ ਕਰੀਏ। ਸਮਾਂ ਕਿਸੇ ਦੀ ਲਿਹਾਜ਼ ਨਹੀਂ ਕਰਦਾ, ਔਰ ਜ਼ਿੰਦਗੀ ਵਿੱਚ ਕੁਛ ਐਸੇ ਪਲ ਹੁੰਦੇ ਬੰਦਾ ਜਦੋਂ ਬੰਦਾ ਯੂ ਟਰਨ ਲੈ ਲਏ, ਟੋਟਲੀ ਲਾਈਫ ਜਿਹੜੀ ਹੈ ਚੇਂਜ ਹੋ ਜਾਂਦੀ। ਦੀਵਾ ਜਗ ਜਾਂਦਾ, ਗੁਰਮਿਲ ਚੱਜ ਅਚਾਰ ਸਿੱਖ ਤੁਦ ਕਦੇ ਨਾ ਲੱਗੇ ਦੁੱਖ। ਜਿਉਣ ਦਾ ਚੱਜ ਆ ਜਾਂਦਾ, ਸਿੱਖ ਦੇ ਉਹੀ ਹੈ ਜਿਹੜੇ ਸਿੱਖਣਾ ਚਾਹੁੰਦੇ ਹੈ, ਬਦਲਦੇ ਉਹੀ ਹੈ ਜਿਹੜੇ ਬਦਲਣਾ ਚਾਹੁੰਦੇ ਹੈ, ਸਮਝਦੇ ਉਹੀ ਹੈ ਜਿਹੜੇ ਸਮਝਣਾ ਚਾਹੁੰਦੇ। ਜਿਹੜੇ ਸਮਝਣਾ ਨਹੀਂ ਚਾਹੁੰਦੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਸਮਝਾ ਨਹੀਂ ਸਕਦੀ। ਜਿਹੜੇ ਬਦਲਣਾ ਨਹੀਂ ਚਾਹੁੰਦੇ ਉਹਨਾਂ ਨੂੰ ਕੋਈ ਨਹੀਂ ਬਦਲ ਸਕਦਾ। ਚਾਹੇ ਇਦਾਂ ਦੇ ਅਸੀਂ ਹਜ਼ਾਰਾਂ ਸਮਾਗਮ ਕਰਦੇ ਰਹੀਏ, ਸੈਂਕੜੇ ਸਮਾਗਮਾਂ ਵਿੱਚ ਕਈ ਬੰਦੇ ਗਏ ਹੋਣਗੇ, ਜਾਂਦੇ ਰਹਿੰਦੇ ਹੈ, ਪਰ ਜਿੱਦਾਂ ਦੇ 20 ਸਾਲ ਪਹਿਲਾਂ ਸੀ ਉਹੋ ਜਿਹੀ ਅੱਜ। ਪਰ ਕਈ ਇਦਾਂ ਦੇ ਹੁੰਦੇ ਆ ਜਿਹੜੇ ਇੱਕ ਵਾਰੀ ਜਾਂਦੇ ਆ ਤੇ ਟੋਟਲ ਚੇਂਜ ਹੋ ਜਾਂਦੇ। ਇਹ ਉਹ ਬੰਦੇ ਹੁੰਦੇ ਆ ਜਿਹੜੇ ਸਮਝਣ ਵਾਲੇ ਆ, ਜਿਹੜੇ ਕਸ਼ੂਕ ਪੜੀਏ ਗਿਆਨ। ਜਿਹੜਾ ਆਪਣੇ ਮਨ ਨੂੰ ਸਮਝਾਉਣ ਵਾਲਾ ਹੋਵੇ ਉਹਦੇ ਲਈ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਜਾਂ ਕਹਿ ਲਓ ਕਿਨਕਾ ਏਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨਾ। ਜਿਹੜਾ ਸਮਝਣਾ ਚਾਹੁੰਦਾ ਹੋਵੇ ਉਹਦੇ ਲਈ ਤੇ ਕਿਨਕਾ ਹੀ ਬਥੇਰਾ ਹੁੰਦਾ, ਤੇ ਜਿਹੜੇ ਨਹੀਂ ਬਦਲਣਾ ਚਾਹੁੰਦੇ ਚਾਹੇ ਉਹ ਮੇਰੇ ਵਰਗੇ ਗ੍ਰੰਥੀ ਬਣ ਜਾਣ, ਕਥਾ ਵਾਚਕ ਬਣ ਜਾਣ, ਚਾਹੇ ਅਸੀਂ ਜਿੰਨੀ ਮਰਜ਼ੀ ਬਾਣੀ ਕੰਠ ਕਰ ਲਈਏ ਪਰ ਕਿਰਦਾਰ ਨਹੀਂ ਬਦਲਦਾ, ਅੰਦਰ ਨਹੀਂ ਚੇਂਜ ਹੁੰਦਾ, ਸੁਭਾਅ ਨਹੀਂ ਬਦਲਦਾ। ਇਸ ਕਰਕੇ ਅਸੀਂ ਇਸ ਗੱਲ ਨੂੰ ਸਮਝੀਏ ਤੇ ਆਪਣੇ ਆਪ ਨੂੰ ਬਦਲਣ ਦੀ ਕੋਸ਼ਿਸ਼ ਕਰੀਏ। ਆਓ ਰਲ ਮਿਲ ਕੇ ਕੁਝ ਸਮਾਂ ਬਾਣੀ ਕੀਰਤਨ ਕਰੀਏ। ਕੋਈ ਰਸਨਾ ਵਾਂਝੀ ਨਾ ਰਵੇ, ਜਿਹੜੇ ਬੋਲ ਸਕਦੇ ਹੋ ਨਾਲ ਰਲ ਕੇ ਪੜੋ। ਆਪਣੇ ਕਹੀਏ ਏ ਮਨ ਰੂੜੇ ਰੰਗ ਲੇ ਏ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗ ਲੇ ਸੱਚਾ ਰੰਗ ਚੜਾਏ ਮਨ ਰੂੜੇ ਰੰਗ ਲੇ ਤੂੰ ਸੱਚਾ ਰੰਗ ਚੜਾਏ ਏ ਮਨ ਮਨ ਰੂੜੇ ਰੰਗਲੇ ਤੂੰ ਸੱਚਾ ਰੰਗ ਚੜਾਏ ਏ ਮਨ ਰੂੜੇ ਰੰਗਲੇ ਤੂੰ ਸੱਚਾ ਸੱਚਾ सच्चे रस्ते से निर्मल सच्चे रस्ते से निर्मल सच्चे रस्ते से निर्मल सच्चे रस्ते
गुरु पारस मिले कंचन हो ਸਤ ਸੰਗਤ ਮੇਂ
ਸਾਰੀਆਂ ਭੈਣਾਂ ਰੇ ਮਨ
बावले
रे मन 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 रे मन गहले बावले। सत्संग जी एक बारी कहण ते आखो वाहिगुरु जी का खालसा वाहिगुरु जी की फतेह। जे पांच चार पहरेदार कैम हो के खड़न आने वाली संगत नूं जे राह ची बा लईए थोड़ा टका बन जाए चरद्वार जाने वाले जिन्हां नूं पता है सिंघे विच बैठे है पहरे ते खड़ जाओ उत्थे आने वालियां नूं बेनती करके राह ची इत्थे जिहड़ी जगह इत्थे ही भाई जाओ जिवें जिवें नाले ते इत्थे बह जाणगे जगह काम आ जाएगी मत्था दूरों टेक लैण बाद च अगे टेक लांगे। एक बारी दूरों टेक के बह जाण फिर अगे आके टेक लैणगे जदों समाप्ति करांगा फिर आवाज दे देंगे। संगत जी इधर ध्यान रखियो थोड़ा चिर कई सालां तों इत्थे रहण वाले भाई सुरेश सिंह इन्हां दा परिवार जींद तों साडे कोल जांदा ते मैनूं बड़ी वारी कहा सी कि प्रोग्राम साडे जींद विच उदां ही घर आउण दा प्रोग्राम बनाओ। घर आउंदिआं आउंदिआं कहिंदे जी असीं इदां दा प्रोग्राम रखांगे वी जिथे कुछ 20-50-100 जणा बैठ जाएगा कुर्सियां उत्ते तुसीं आ के उत्थे सवाल जवाब कोई गलबात उह टाइम रख लो। ਉਹ ਰੱਖਦੇ ਰੱਖਦੇ ਫਿਰ ਕਹਿੰਦੇ ਜੀ ਰੱਖਿਆ ਤੇ ਲਈਏ ਪ੍ਰੋਪਰ ਇੱਕ ਆਪਾਂ ਦੀਵਾਨ ਰੱਖ ਲਈਏ ਘੰਟਾ ਡੇਢ ਘੰਟਾ ਦੋ ਘੰਟੇ ਸਾਰੇ ਰਲ ਕੇ ਹਾਜ਼ਰੀ ਭਰ ਲਾਂਗੇ। ਚਲੋ ਤੇ ਹੈ ਹੀ ਸੀ ਬੜੇ ਚਿਰਾਂ ਤੋਂ ਕਹਿੰਦੇ ਸੀ ਹੌਲੀ ਹੌਲੀ ਪ੍ਰੋਗਰਾਮ ਸਾਰੇ ਵੀਰਾਂ ਦਾ ਸਾਥ ਹੋ ਗਿਆ ਸਹਿਯੋਗ ਹੋ ਗਿਆ ਸਾਰਿਆਂ ਤੁਸਾਂ ਰਲ ਕੇ ਇਹ ਪ੍ਰੋਗਰਾਮ ਉਲੀਕਿਆ। ਸੋ ਜੀਂਦ ਸ਼ਹਿਰ ਦੀ ਸੰਗਤ ਹੋਣੀ ਹੈ ਬਾਕੀ ਇਲਾਕੇ ਦੇ ਪਿੰਡਾਂ ਦੇ ਸਾਰੇ ਇਸ ਸਮਾਗਮ ਵਿੱਚ ਹਾਜ਼ਰੀ ਭਰ ਰਹੇ। ਸੋ ਮਨ ਬਿਰਤੀ ਇਕਾਗਰ ਕਰਕੇ ਆਪਾਂ ਥੋੜਾ ਚਿਰ ਬਹਿ ਜਾਣਾ ਕਰਨਾ। ਭੈਣਾਂ ਨੂੰ ਬੇਨਤੀ ਹੈ ਬਹੁਤ ਧਿਆਨ ਰੱਖਿਓ ਬੱਚਿਆਂ ਦਾ ਤੇ ਜਿਹੜੇ ਬੈਠ ਗਏ ਹੋ ਜੇ ਕੋਈ ਦੋ ਚਾਰ ਆ ਜਾਣ ਦੋ ਚਾਰ ਉੱਠ ਕੇ ਤੁਰ ਜਾਣ ਉਹਦੇ ਨਾਲ ਸਾਰੀ ਸੰਗਤ ਡਿਸਟਰਬ ਹੁੰਦੀ ਹੈ। ਆਪਾਂ ਕੋਈ ਬਹੁਤਾ ਵੱਡਾ ਇਕੱਠ ਨਹੀਂ। ਪਰਸੋਂ ਡੱਬ ਵਾਲੀ ਮੰਡੀ ਦੀਵਾਨਾਂ ਦੀ ਸਮਾਪਤੀ ਹੋਈ ਹੈ ਜਿੰਨੀ ਸੰਗਤ ਇੱਥੇ ਬੈਠੀ ਹੈ ਇੰਨੇ ਉੱਥੇ ਸੇਵਾਦਾਰ ਲੱਗੇ ਹੋਏ ਸੀ। ਇੰਨੇ ਸੇਵਾਦਾਰ ਹੋਣਗੇ ਘੱਟ ਤੋਂ ਘੱਟ 1500-2000 ਵਲੰਟੀਅਰ ਲੱਗੇ ਹੋਣਗੇ ਜਿਹੜੇ ਲੰਗਰ ਦਾ ਕੰਟਰੋਲ ਕਰਦੇ ਸੀ ਟ੍ਰੈਫਿਕ ਦਾ ਕੰਟਰੋਲ ਕਰਦੇ ਸੀ ਤੇ ਆਪਾਂ ਤੇ ਮੈਨੂੰ ਲੱਗਦਾ 80 ਕੁ ਫੁੱਟ ਲੰਬਾ ਹਾਰ ਤੇ ਉੱਥੇ 600 ਫੁੱਟ ਲੰਬਾ ਪੰਡਾਲ ਲੱਗਿਆ ਹੋਇਆ ਸੀ। ਪਰ ਰਾਤ ਦੇ 12 ਵਜੇ ਤੱਕ 11 ਵਜੇ ਤੱਕ ਐਂ ਟਿਕ ਕੇ ਸਾਰੇ ਬੈਠੇ ਰਹੇ ਤੇ ਆਪਾਂ ਤੇ ਥੋੜੇ ਜਿਹੇ ਆ ਨਾਲੇ ਸ਼ਹਿਰੀ ਹੋ ਤੁਸੀਂ ਵਿੱਚ ਜੀਂਦ ਵਾਲੇ ਸ਼ਹਿਰ ਲੱਗਦਾ ਤੇ ਹੈ ਨੀ ਜੀਂਦ ਵੈਸੇ। ਮੈਂ ਨਾ ਜੀਂਦ 'ਚ ਦੋ ਮੈਨੂੰ ਬੜੀਆਂ ਸੋਹਣੀਆਂ ਲੱਗੀਆਂ ਸੋਹਣੀਆਂ ਨਹੀਂ ਲੱਗੀਆਂ ਮਤਲਬ ਜਿਹੜੀਆਂ ਚਮਕ ਵਾਲੀਆਂ ਲੱਗੀਆਂ ਉਹ ਪਤਾ ਕਾਹਦੀਆਂ ਸੀ ਆ ਗੁੜ 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 ਕਰਦੇ ਨੇ ਜਿਹੜਾ ਹੁੱਕੇ ਵਾਲੇ ਸੀ ਰੱਖੇ ਹੋਏ ਉਹਨਾਂ ਨੇ ਉਹ ਗੜਵੀਆਂ ਜੇ ਨਹੀਂ ਰੱਖੀਆਂ ਹੁੰਦੀਆਂ ਨਾਲ ਉਹ ਮੈਂ ਦੋ ਦੁਕਾਨਾਂ ਅੱਜ ਜਦੋਂ ਆਇਆ ਨਾ ਜੀਂਦ ਵਿੱਚ ਵੜਿਆ ਤੇ ਮੈਂ ਵੇਖਦਾ ਸੀ ਮੈਂ ਕਿਹਾ ਪਛਾਣ ਬਣਾ ਲਈ ਅਸੀਂ। ਚਲੋ ਬਚੇ ਹੋਏ ਨੇ ਜਿਹੜੇ ਬੰਦੇ ਤੰਬਾਕੂ ਦੀ ਪੁੜੀ ਖਰੀਦਣੇ ਆ ਮੈਂ ਪਰਸੋਂ ਵੀ ਗੱਲ ਕਰਦਾ ਸੀ ਵੀ ਲਿਖਿਆ ਹੈ ਵੀ ਤੰਬਾਕੂ ਤੋਂ ਕੀ ਪੈਦਾ ਹੁੰਦਾ ਬੋਲੋ ਬੋਲੋ ਇਹ ਹਰਿਆਣੇ ਵਾਲਿਆਂ ਨੂੰ ਪਤਾ ਨਹੀਂ ਵੀ ਕੈਂਸਰ ਪੈਦਾ ਹੁੰਦਾ ਪਤਾ ਹੈ ਬੋਲਦਾ ਕੌਣ ਹੈ ਉਹ ਜਿਹੜਾ ਗਿਆਨ ਹੈ ਉਹ ਤੇ ਪੁੜੀ ਤੇ ਲਿਖਿਆ ਕਾਹਦੇ ਤੇ ਲਿਖਿਆ ਪੁੜੀ ਤੇ ਨਾਲੇ ਉਹ ਪੈਸਾ ਕਮਾਉਂਦੀਆਂ ਹੈ ਕੰਪਨੀਆਂ ਪਰ ਉਹਨਾਂ ਨੇ ਵੀ ਲਿਖਿਆ ਬਈ ਤੰਬਾਕੂ ਤੋਂ ਕੈਂਸਰ ਪੈਦਾ ਹੁੰਦਾ ਪਰ ਜਿਹੜੇ ਬੰਦੇ ਨੇ ਹੁੰਦਾ ਹੈ ਉਹ ਵੇਖ ਵੀ ਰਿਹਾ ਪੜ੍ਹ ਵੀ ਰਿਹਾ ਫਿਰ ਵੀ ਖਾ ਰਿਹਾ ਵੇਖਦਾ ਵੀ ਹੈ ਪੜ੍ਹਦਾ ਵੀ ਹੈ ਨਾਲੇ ਵੇਖੋ ਖਤਰਾ ਕਿੰਨਾ। ਇਸੇ ਤਰ੍ਹਾਂ ਹੀ ਹੈ ਜੀ ਮਨ ਜਾਣਤ ਸਭ ਬਾਤ ਜਾਣਤ ਹੀ ਔਗਣ ਕਰੇ ਕਹਿੰਦੇ ਮਨ ਜਾਣਦਾ ਹੈ ਸਾਰਾ ਕੁਛ। ਤੁਸੀਂ ਇੱਥੇ ਮੈਨੂੰ ਬਿਠਾ ਕੇ ਅੱਜ ਸੁਣ ਲਓ ਮੈਨੂੰ ਤੁਸੀਂ ਸਾਰੀ ਜ਼ਿੰਦਗੀ ਲਈ ਜੀਂਦ 'ਚ ਰੱਖ ਲਓ, ਮੈਂ ਤੁਹਾਨੂੰ ਕੋਈ ਐਸੀ ਗੱਲ ਨਹੀਂ ਸੁਣਾਉਣੀ ਜਿਹੜੀ ਦਾ ਤੁਹਾਨੂੰ ਪਤਾ ਨਾ ਹੋਵੇ। ਅੱਜ ਦਾ ਮਾਹੌਲ ਐਸਾ ਹੈ ਕਿ ਮੇਰੇ ਨਾਲੋਂ ਵੱਡੇ ਗਿਆਨੀ ਤੁਸੀਂ ਸਾਰੇ ਹੋ, ਨਿੱਕੇ ਨਿੱਕੇ ਬੱਚਿਆਂ ਨੂੰ ਤੁਹਾਨੂੰ ਗਿਆਨ ਹੈ, ਸਿਰਫ ਘਾਟ ਹੈ ਨਾ ਜਿਹੜੀ ਅੱਜ ਦੇ ਸਮੇਂ 'ਚ ਉਹ ਮੰਨਣ ਦੀ ਘਾਟ ਹੈ। ਤੇ ਜਿਸ ਬੰਦੇ ਨੇ ਮੰਨਣਾ ਹੈ ਉਹਨੂੰ ਤੇ ਇੰਨਾ ਹੀ ਬੜਾ ਹੈ ਵੀ ਇਹਦੇ ਤੋਂ ਕੈਂਸਰ ਪੈਦਾ ਹੁੰਦਾ, ਬਿਮਾਰੀ ਹੈ, ਮੇਰੀ ਸਿਹਤ ਲਈ ਖਤਰਨਾਕ ਹੈ, ਮੈਂ ਨਹੀਂ ਖਾਣਾ, ਗੱਲ ਖਤਮ। ਤੇ ਜਿਹੜੇ ਬੰਦੇ ਨੇ ਨਹੀਂ ਮੰਨਣਾ, ਲੈਕਚਰ ਭਾਵੇਂ ਵੱਡੇ ਵੱਡੇ ਦੇਈ ਜਾਓ, ਜਿੰਨੇ ਮਰਜ਼ੀ ਪ੍ਰਮਾਣ ਦੇਈ ਜਾਓ, ਜਿੰਨਾ ਮਰਜ਼ੀ ਸਮਝਾਈ ਜਾਓ, ਜਿਹੜਾ ਸਮਝਣਾ ਨਹੀਂ ਚਾਹੁੰਦਾ, ਸਮਝਣਾ ਨਹੀਂ ਚਾਹੁੰਦਾ, ਉਹ ਗੁਰੂ ਰਾਮਦਾਸ ਜੀ ਦਾ ਪੁੱਤਰ ਕਿਉਂ ਨਾ ਹੋਵੇ ਪਿਰਥੀ ਚੰਦ। ਨਹੀਂ ਸਮਝਣਾ ਤੇ ਨਹੀਂ ਸਮਝਣਾ ਆਖੋ ਸਾਧਨਾ, ਤੇ ਜਿੰਨੇ ਸਮਝਣਾ ਹੈ ਉਹ ਕਿਤੋਂ ਦੂਰੋਂ ਆ ਕੇ ਭਾਈ ਲੈਣਾ ਗੁਰੂ ਨਾਨਕ ਦਾ ਬਣ ਜਾਂਦਾ, ਜਿੰਨੇ ਬਣਨਾ ਉਹਨੇ ਬਣ ਜਾਣਾ, ਜਿੰਨੇ ਨਹੀਂ ਸਮਝਣਾ। ਕਬੀਰ ਸੱਚਾ ਸਤਿਗੁਰ, ਕਿੰਨੀ ਵਾਰੀ ਇਹ ਗੱਲ ਕਰਦੇ ਹਾਂ ਅਸੀਂ, ਜਿਹੜੇ ਲਗਾਤਾਰ ਦੀਵਾਨ ਸੁਣਦੇ ਉਹਨਾਂ ਨੂੰ ਪਤਾ ਕੀ ਕਰ ਸਕਦਾ ਸੱਚਾ ਸਤਿਗੁਰ, ਕਿਆ ਕਰੇ ਜੋ
ਕਬੀਰ ਸਾਚਾ ਸਤਿਗੁਰ ਕਿਆ ਕਰੇ ਜੋ ਸਿੱਖਾਂ ਮਹਿਜੂ ਅੰਧੇਕ ਨਾ ਲਗਈ ਜਿਉਂ ਬਾਂਸ ਜਾਈਏ ਫੂਕ।
ਸੱਚਾ ਗਿਆਨ ਅਕਲ ਦੇ ਅੰਨਿਆਂ ਦੇ ਕੰਮ ਹੀ ਨਹੀਂ। ਹੁਣ ਚਲੋ ਛੱਡੋ ਤੰਬਾਕੂ, ਤੁਹਾਡੇ ਚ ਕਈ ਕਹਿੰਦੇ ਹੋਣਗੇ ਵੇਖੋ ਵੀ ਤੰਬਾਕੂ ਵਾਲੇ ਲਿਖਿਆ ਵੀ ਹੁੰਦਾ ਫਿਰ ਵੀ ਖਾਈ ਜਾਂਦੇ, ਫਿਰ ਵੀ ਹੁੱਕੇ ਪੀ ਵੀ ਜਾਂਦੇ, ਕਹਿੰਦੇ ਆ ਨਾ ਆਪਾਂ। ਹੁਣ ਜਿਹੜੀ ਸ਼ਰਾਬ ਦੀ ਬੋਤਲ ਤੇ ਕੀ ਲਿਖਿਆ ਹੁੰਦਾ, ਸ਼ਰਾਬ ਸਿਹਤ ਲਈ ਲਿਖਿਆ ਹੁੰਦਾ, ਸਾਨੂੰ ਕਿੰਨੀ ਅਕਲ ਆ ਗਈ ਤੁਹਾਡੇ ਚ ਮਾਫ ਕਰਨ, ਅੱਧਿਆਂ ਤੋਂ ਵੱਧ ਪੀਣ ਵਾਲੇ ਹੋਣਗੇ। ਕਈਆਂ ਨੇ ਜਾ ਕੇ ਆਖਣਾ ਲੇਟ ਹੋ ਗਏ ਯਾਰ, ਪੈਗ ਲਾ ਕੇ ਨੀਂਦ ਆਉਂਦੀ ਕਈਆਂ ਨੂੰ, ਇੱਥੋਂ ਜਾ ਕੇ ਵੀ ਕਈ ਹਟਣ ਵਾਲੇ ਨਹੀਂ, ਪਰ ਉਹ ਵੀ ਲਿਖਦੇ ਆ ਵੀ ਸ਼ਰਾਬ ਸਿਹਤ ਲਈ, ਜਿਹਨੇ ਨਹੀਂ ਸਮਝਣਾ ਉਹਨੇ ਨਹੀਂ ਸਮਝਣਾ, ਜੋ ਮਰਜ਼ੀ ਸਮਝਾ। ਇਸ ਕਰਕੇ ਜੇ ਪੱਲੇ ਪੈ ਜਾਏ ਬੰਨ ਲਈਏ, ਆਪਣੇ ਹਿਰਦੇ ਵਿੱਚ ਵਸਾ ਲਈਏ, ਹਿਰਦੇ ਚ ਵਸਾ ਲਈਏ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ। ਮਨ ਸਮਝਾਵਣ ਕਾਰਨ ਕਸ਼ੂਕ ਪੜੀ ਹੈ ਗਿਆ, ਫਿਰ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਜਿਹਨੇ ਮੰਨਣਾ ਜਿਹਨੇ ਸਮਝਣਾ। ਤੇ ਜਿਹਨੇ ਨਹੀਂ ਬਦਲਣਾ, ਸਾਰੀ ਜ਼ਿੰਦਗੀ ਸੁਣਦੇ ਰਹਿੰਦੇ ਆ, ਸਾਰੀ ਜ਼ਿੰਦਗੀ ਪੜ੍ਹਦੇ ਰਹਿੰਦੇ ਆ, ਉਹਨਾਂ ਦੇ ਵਿੱਚ ਕੋਈ ਚੇਂਜ ਨਹੀਂ ਆਉਂਦੀ, ਕੋਈ ਬਦਲਾਵ ਨਹੀਂ ਆਉਂਦਾ। ਇਸੇ ਕਰਕੇ ਗੁਰੂ ਅਮਰਦਾਸ ਜੀ ਦਾ ਬਚਨ ਕਦੋਂ ਸਮਝਾਇਆ ਜਾਏ, ਕਹਿੰਦੇ ਜਿੰਨਾ ਮਰਜ਼ੀ ਸਮਝਾ ਕੇ ਵੇਖ ਲੈ ਤੂੰ ਸਮਝਾ ਨਹੀਂ ਸਕਦਾ। ਕਈ ਨਿਆਣਿਆਂ ਨੂੰ ਬੜਾ ਸਮਝਾਉਣਗੇ, ਕਾਕਾ ਬੱਚਿਓ ਐਂ ਨਾ ਕਰਿਓ, ਏਦਾਂ ਨਾ ਕਰਿਓ, ਏਦਾਂ ਨਾ ਕਰਿਓ, ਸਮਝਾਉਂਦਿਆਂ ਸਮਝਾਉਂਦਿਆਂ ਵੀ ਕਈ ਵਿਗੜ ਜਾਂਦੇ ਆ, ਤੇ ਕਈਆਂ ਨੂੰ ਬਹੁਤਾ ਸਮਝਾਇਆ ਨਹੀਂ। ਅੱਜ ਕੈਨੇਡਾ ਅਮਰੀਕਾ ਵੀ ਚਲੇ ਜਾਣ, ਉੱਥੇ ਜਾ ਕੇ ਵੀ ਸੁਧਰੀ ਹੋਈ ਹੈ ਆਖੋ। ਇਹ ਤੇ ਡਿਪੈਂਡ ਕਰਦਾ ਬੰਦਾ ਕਿੱਦਾਂ ਦਾ, ਸਮਝਣਾ ਚਾਹੁੰਦਾ ਕਿ ਨਹੀਂ ਚਾਹੁੰਦਾ। ਪਰ ਕਈ ਹੁੰਦੇ ਹੀ ਏਦਾਂ ਦੇ ਪਸ਼ੂ ਬਿਰਤੀ ਹੈ, ਜੋ ਮਰਜ਼ੀ ਕਰ ਲਓ। ਜੇ ਕਾਂਡਾ ਮੁਰਗੀ ਦੇ ਥੱਲੇ ਰੱਖ ਦਿਓ ਤੇ ਸੇਕਦੀ ਰਹਿੰਦੀ ਹੈ, ਤੇ ਬੱਚੇ ਨਿਕਲਦੇ ਕਿ ਨਹੀਂ ਨਿਕਲਦੇ, ਕਿਉਂ ਬਈ? ਤੇ ਜੇ ਆਪਾਂ ਪੱਥਰ ਇੱਕ ਰੱਖ ਦਈਏ ਉਹਦੇ ਥੱਲੇ ਫਿਰ ਨਿਕਲੂ? ਅੱਛਾ, ਜੇ ਆਪਾਂ ਪੱਥਰ ਨੂੰ ਗੋਲ ਗੋਲ ਆਂਡੇ ਵਰਗਾ ਹੀ ਬਣਾ ਦਈਏ ਫਿਰ ਨਿਕਲੂ? ਉੱਤੇ ਚਿੱਟਾ ਰੰਗ ਕਰ ਦਈਏ ਫਿਰ ਨਿਕਲੂ? ਜਿਹੜਾ ਹੈ ਹੀ ਪੱਥਰ ਹੈ, ਜਿੰਨਾ ਮਰਜ਼ੀ ਮੁਰਗੀ ਟਾਈਮ ਲਾ ਦੇ ਉਹਦੇ ਉੱਤੇ, ਉਹਦੇ ਵਿੱਚੋਂ ਕੁਛ ਵੀ ਨਹੀਂ ਨਿਕਲਦਾ। ਜਿੰਨਾ ਮਰਜ਼ੀ ਟਾਈਮ ਲਾ ਦੇਵੇ ਕੋਈ, ਉਹਨੇ ਨਹੀਂ ਬਦਲਣਾ। ਕਿ ਭਾਈ ਸਮਝ ਸਕਦੇ, ਕੁਦਰਤ ਨੇ ਹਰ ਚੀਜ਼ ਯੂਨੀਕ ਪੈਦਾ ਕੀਤੀ, ਹਰ ਹਰ ਵੱਖਰਾ ਵੱਖਰਾ ਪੈਦਾ ਕੀਤਾ, ਤੇ ਤੇਰੀ ਅਗਲੇ ਦੀ ਮਰਜ਼ੀ ਹੈ, ਅਗਲਾ ਮੰਨੇ ਚਾਹੇ ਨਾ ਮੰਨੇ। ਹਰ ਬੰਦਾ, ਹੁਣ ਕਈ ਬੱਚੇ 25-25 ਸਾਲ ਮਾਂ ਨੂੰ ਆਪਣੇ ਅੰਦਰ ਰੱਖਦੇ ਹੈ, ਮਾਂ ਮੇਰੀ ਮਾਂ, 25 ਸਾਲ ਮਾਂ ਨੂੰ ਆਪਣੇ ਅੰਦਰ ਥਾਂ ਦੇ ਕੇ ਰੱਖਦਾ, ਧਿਆਨ ਨਾਲ ਸੁਣਿਆ, ਤੇ 25 ਸਾਲਾਂ ਬਾਅਦ ਕਿਸੇ ਨਾਲ ਗੱਲਬਾਤ ਲੱਗ ਗਿਆ ਕਰਨ, ਕੋਈ ਉਹਦੀ ਜ਼ਿੰਦਗੀ 'ਚ ਹੋਰ ਲੜਕੀ ਆ ਗਈ, ਕਿਸੇ ਨਾਲ ਉਹਦਾ ਪ੍ਰੇਮ ਪੈ ਗਿਆ, ਕਹਿੰਦਾ ਮੇਰਾ ਇੱਥੇ ਵਿਆਹ ਕਰ ਦਿਓ। माता पिता मनदे नहीं, माता पिता नहीं मनदे। हुण 25 साल का मां 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 करता सी, मेरे मां प्यो मेरे मां प्यो मेरे मां प्यो, 25 साल बाद की कहिंदा है हुण उहनू मैं तां अंदर थां दे लिया, ते मां प्यो नू की कहिंदा है तुसी मेरे दुश्मन हो क्योंकि तुसी मेरा उत्थे ब्याह नहीं करते। मां प्यो हुण मित्र तो की बन गए, दुश्मन। मां नू अंदरों ही गढ़ता, 25 साल का घर छड़ के गया, अलग रह रहा, मां नू मुड़ के मिले ही नहीं। 9 महीने ढिड च रखण वाली नू भी उन्हें अपनी जिंदगी चो बाहर कढ़ता। ये बच्चे की मर्जी है कि जिंदगी च थां देवे भावें ना। तुसी धक्के नाल थां बना सकती है कोई? कोई मां अपने पुत दे अंदर अपनी मर्जी नाल थां बना सकती नहीं। ये बच्चे की मर्जी है अपने अंदर थां देवे चाहे ना दे। ना कितना जोर लाउंदी है मैं पति दे अंदर अपनी थां बनावा, ओदी मर्जी है थां देवे चाहे ना देवे। एदा ही पत्नी है, कई पति बड़ा कुछ करते हैं भी मैं दे अंदर जगह बनावा, पर नहीं बना सकते। हर बंदा मर्जी का मालक है, हर बंदा जो चाहेगा तुहानू थां देगा, नहीं तो नहीं देगा। इसे तरह सच्चे ज्ञान नू अपने अंदर जगह देनी है कि नहीं, नहीं तेरी अपनी मर्जी है। लागू करना है कि नहीं करना है साड़ी मर्जी है। ते जे सच्चा ज्ञान ना लैण करके मैं अपना बेड़ा गर्क कर दां ते इहदा जिम्मेवार मैं खुद हां। जे मेरा सत्या ना हुंदा है, जे मैनू तंबाकू खा के कैंसर हुंदा है, ते इहदा जिम्मेवार मैं खुद हां क्योंकि मैं ज्ञान नहीं लिया, मैं आउण ही नहीं दिता अपनी जिंदगी च ज्ञान, मैं अपनी जिंदगी च लागू ही नहीं किया। ता करके जिहड़ी साडी कमी है वह सानू जिम्मेवारी चकनी पैनी है भी जिथे असी गलत हाँ यह साडी मर्जी है। जे अज मैं अपनी भैड़ी हैबिट्स जिहड़ियां मेरियां भैड़ियां आदतां है मैं नहीं छड्डियां ते इहदा जिम्मेवार हाँ मैं। मेरियां भैड़ियां आदतां करके मेरा जिहड़ा जिहड़ा नुकसान होया उहदा जिम्मेवार ददा दोष ना देऊ किसै दोष करमा अपने। यह पक्की गल अपने कर्मा का दोष है, जो मैं किया सो मैं पाया, दोष ना दीजे जे बीजे किकर सी ते लगने की सी फिर किकरां नूं कंडे, जे दाखा भालदा सी ते बीज भी दाखा वाला बीजना सी ना। ਫਰੀਦਾ ਲੋੜੇ ਦਾਖ ਬਜੂਰੀਆਂ ਕਿੱਕਰ ਬੀਜਾ ਜੱਟ ਬੀਜਣੇ ਕੰਡੇ ਤੇ ਭਾਲਣੀਆਂ ਦਾਖਾਂ, ਜੈਸਾ ਬੀਜਾਂਗੇ ਉਹ ਜਿਹਾ ਵੱਢ ਲਾਂਗੇ। ਤਾਂ ਕਰਕੇ ਭਾਈ ਸਾਨੂੰ ਸੁਚੇਤ ਹੋਣਾ ਪੈਣਾ ਹੈ ਵੀ ਮੈਂ ਬੀਜਣਾ ਕੀ ਹੈ। ਆਪਣੇ ਆਪ ਨੂੰ ਸਮਝਾਈਏ, ਕਿਸੇ ਨੂੰ ਨਹੀਂ, ਕਿਸੇ ਨੇ ਨਹੀਂ ਸਮਝਣਾ। ਸਮਝੇਗਾ ਤਾਂ ਜੇ ਸਮਝਣਾ ਚਾਹੁੰਦਾ ਹੈ, ਬਦਲੇਗਾ ਤਾਂ ਜੇ ਅਗਲਾ ਬਦਲਣਾ ਚਾਹੁੰਦਾ ਹੈ। ਮੈਂ ਤੇ ਬਦਲਾਂ, ਮੈਂ ਆਪਣੇ ਆਪ ਨੂੰ ਸਮਝਾਵਾਂ, ਮੈਂ ਆਪਣੇ ਆਪ ਨੂੰ ਬਦਲਾਂ। ਗੁਰੂ ਅਮਰਦਾਸ ਪਾਤਸ਼ਾਹ ਦਾ ਬਚਨ ਹੈ, ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ। ਤੁਸੀਂ ਸਮਝਾ ਨਹੀਂ ਸਕਦੇ ਜਿਹੜਾ ਸਮਝਣਾ ਨਹੀਂ ਚਾਹੁੰਦਾ। ਇੱਕ ਵਾਰ ਸ਼ਬਦ ਸੁਣੋ ਜਿਹੜਾ ਸਮਝ ਆ ਜਾਏਗੀ। ਹਾਂਜੀ,
ਮਨਮੁਖ ਲੋਕ ਸਮਝਾਈਏ ਕਦੋਂ ਸਮਝਾਇਆ ਜਾਏ, ਮਨ ਮੁਖ ਰਲਾਇਆ ਨਾਰ ਲੈ ਪਏ ਕਿਰਤ ਫਿਰਾਏ।
ਫਿਰਦਾ ਕਰਮਾਂ ਦਾ ਮਾਰਿਆ, ਗੁਰਮੁਖਾਂ ਚ ਰਲਾ ਲਓ, ਮਨਮੁਖ ਨੇ ਰਲਣਾ ਨਹੀਂ। ਜਿਹੜਾ ਗਲਤ ਹੈ ਉਹਨੇ ਠੀਕ ਬੰਦਿਆਂ ਚ ਬਹਿ ਕੇ ਠੀਕ ਨਹੀਂ ਹੋਇਆ, ਉਹਨੇ ਆਪਣੀਆਂ ਕਰਤੂਤਾਂ ਕਰਨੀਆਂ ਹੀ ਹੈ। ਜਿੰਨਾ ਮਰਜ਼ੀ ਮਨਮੁਖ ਨੂੰ ਗੁਰਮੁਖਾਂ ਚ ਰਲਾ ਲਓ, ਬਗਲੇ ਨੂੰ ਹੰਸਾਂ ਚ ਪਾ ਲਓ, ਰਲ ਜਾਏਗਾ ਹੰਸਾਂ ਚ ਬਗਲਾ। ਕਾਂ ਨੂੰ ਕੋਇਲਾਂ ਚ ਰਲਾ ਲਓ, ਰਲ ਜਾਂਦਾ ਕਿਤੇ? ਕਦੀ ਵੀ ਨਹੀਂ ਰਲਦਾ। ਜਿੰਨਾ ਮਰਜ਼ੀ ਮਨਮੁਖ ਨੂੰ ਸਮਝਾ ਲਓ, ਕਹਿੰਦੇ ਨਹੀਂ ਸਮਝਦਾ, ਨਹੀਂ ਬਦਲਦਾ। ਜੇ ਉਹ ਬਦਲ ਹੁੰਦਾ ਤੇ ਫਿਰ ਨਹੀਂ ਉਹਨੂੰ ਕੋਈ ਬਦਲ ਸਕਦਾ। ਮੈਂ ਤੁਹਾਨੂੰ ਸ਼ੁਰੂ ਚ ਕਿਹਾ ਵੀ ਪੱਥਰ ਦੇ ਉੱਤੇ ਮੁਰਗੀ ਨੂੰ ਵਾ ਦਿਓ, ਟਾਈਮ ਖਰਾਬ ਹੋਣਾ, ਕੁਛ ਨਹੀਂ ਬਦਲਦਾ। ਤੇ ਹੁਣ ਅਸੀਂ ਵੇਖ ਲਈਏ ਵੀ ਅਸੀਂ ਪੱਥਰ ਹਾਂ ਕਿ ਸਮਝਣ ਵਾਲੇ ਹਾਂ। ਕੁਛ ਪੱਥਰ ਦੇ ਲੈ ਸਾਡਾ, ਪੱਥਰ ਹੋਏ ਪਏ ਆ, ਜਟਲ ਹੋਏ ਪਏ ਆ ਕਿ ਕੁਝ ਸਮਝ ਸਕਦੇ ਆ। ਇਹ ਆਪਣੇ ਆਪ ਨੂੰ ਵੇਖੀਏ, ਝਾਤੀ ਮਾਰ ਕੇ ਆਪਣੇ ਅੰਦਰ ਵੇਖੋ ਕਹਿੰਦੇ ਰਾਹ ਦੋ ਹੀ ਹੈ, ਗੁਰੂ ਅਮਰਦਾਸ ਜੀ ਕਹਿੰਦੇ ਅੱਗੇ ਸੁਣੋ,
ਲੇਵ ਤਾਤ ਦੋਏ ਰਾਹ ਹੈ ਹੁਕਮੀ ਕਾਰ ਕਮਾਏ।
ਨਿਜਮ ਬਣਿਆ ਹੋਇਆ ਹੈ, ਇੱਕ ਮਟੀਰੀਅਲਿਜ਼ਮ ਵਾਲਾ ਰਸਤਾ ਹੈ, ਇੱਕ ਪਰਮਾਤਮਾ ਦੀ ਪ੍ਰੀਤ ਦਾ ਰਸਤਾ ਹੈ, ਇੱਕ ਸੱਚ ਦਾ ਰਾਹ, ਇੱਕ ਝੂਠ ਦਾ ਰਾਹ ਹੈ, ਜਿਹੜਾ ਮਰਜ਼ੀ ਅਪਣਾ ਲੈ। ਜਿਵੇਂ ਕਾਨੂੰਨ ਬਣਿਆ, ਕਾਨੂੰਨ ਦੇ ਵਿੱਚ ਦੋਵੇਂ ਹੀ ਰਾਹ ਨੇ, ਇੱਕ ਕਾਲਜ ਵਾਲਾ ਹੈ, ਇੱਕ ਜੇਲ੍ਹ ਵਾਲਾ। ਕਾਲਜ ਵਿੱਚ ਪੜ੍ਹ ਤੇ ਚਾਹੇ ਗਲਤੀਆਂ ਕਰਕੇ ਜੇਲ੍ਹ 'ਚ ਜਾ, ਰਾਹ ਦੋਵੇਂ ਹੀ ਹੈ, ਤੇਰੀ ਮਰਜ਼ੀ ਹੈ ਕਿੱਧਰ ਨੂੰ ਜਾਣਾ, ਤੇਰੀ ਆਪਣੀ ਮਰਜ਼ੀ ਹੈ ਵੀ ਤੂੰ ਕਿੱਧਰ ਨੂੰ ਜਾਣਾ। ਚਾਹੇ ਤੇ ਕਾਲਜ ਵਿੱਚ ਪੜ੍ਹ ਲੈ ਤੇ ਚਾਹੇ ਜੇਲ੍ਹ ਚਲਿਆ ਜਾ, ਕਾਲਜ ਵੀ ਸਰਕਾਰ ਦੇ ਅੰਡਰ ਹੀ ਹੈ ਤੇ ਜੇਲ੍ਹ ਵੀ ਸਰਕਾਰ ਦੇ। ਇਹਨੂੰ ਕਹਿੰਦੇ ਨੇ ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਏ। ਉਹ ਸਾਰਾ ਕੁਛ ਹੀ ਮਰਜ਼ੀ ਹੈ ਵੀ ਤੂੰ ਕੀ ਕਰਨਾ, ਤੇਰੀ ਮਰਜ਼ੀ ਹੈ। ਹੁਣ ਮੰਨ ਲਓ, ਵੇਖੋ ਵੀਰੋ ਜਰਾ ਕੁ ਜਵਾਬ ਦਿਓ, ਜੇ ਜਿਮ ਦੋ ਦੋ ਘੰਟੇ ਕਰੋਗੇ ਤੇ ਸਰੀਰ ਫੌਲਾਦ ਵਰਗਾ ਹੋਏਗਾ ਕਿ ਨਹੀਂ ਹੋਏਗਾ, ਬੋਲੋ, ਤੇਰੀ ਮਰਜ਼ੀ ਹੈ। ਜੇ ਤੇ ਜਿਮ ਕਰੇ, ਸਿਹਤ ਠੀਕ ਰੱਖੇ ਤਾਂ ਵੀ ਓਕੇ ਹੈ, ਤੇ ਚਾਹੇ ਤੂੰ ਢਿੱਡ ਕਰ ਲੈ ਭਾਵੇਂ ਖਾਈ ਜਾ ਮਰਜ਼ੀ ਕਰ ਤਾਂ ਵੀ ਓਕੇ ਆ। ਉਹਨੇ ਕਹਿਣਾ ਤੇਰੀ ਮਰਜ਼ੀ ਹੈ, ਕੁਦਰਤ ਨੇ ਤੇ ਤੇਰੇ ਨਾਲ ਨਾਲ ਹੀ ਤੁਰਨਾ। ਉਹਨੇ ਕਹਿਣਾ ਤੂੰ ਡਿਸਾਈਡ ਕਰ, ਤੇਰੀ ਮਰਜ਼ੀ ਹੈ ਤੂੰ ਕਿੱਧਰ ਜਾਣਾ ਚਾਹੁੰਦਾ, ਤੇ ਜੇ ਗਲਤ ਹੁੰਦਾ ਫਿਰ ਜ਼ਿੰਮੇਵਾਰੀ ਚੱਕ। ਹਰ ਬੰਦਾ ਮਰਜ਼ੀ ਦਾ ਮਾਲਕ ਹੈ ਇੱਥੇ, ਤੇ ਜੇ ਗਲਤ ਹੋ ਰਿਹਾ ਹੈ ਉਹਦੀ ਜ਼ਿੰਮੇਵਾਰੀ ਚੱਕ ਲਈਏ। ਇਸ ਕਰਕੇ ਕਹਿੰਦੇ ਰਾਹ ਦੋਵੇਂ ਹੈ, ਇੱਕ ਲਿਵ ਵਾਲਾ ਇੱਕ ਬੇਲਿਵ ਧਾਤ, ਦੋਏ ਰਾਹ ਹੈ, ਰਾਹ ਦੋਵੇਂ ਹੀ ਹੈ। ਚਾਹੇ ਤੂੰ ਸੱਚ ਦੇ ਮਾਰਗ ਤੇ ਚੱਲ, ਚਾਹੇ ਗਲਤ ਚੱਲ, ਤੇਰੀ ਆਪਣੀ ਮਰਜ਼ੀ ਹੈ, ਤੇਰੇ ਉੱਤੇ ਜ਼ੋਰ ਨਹੀਂ ਕਿਸੇ ਦਾ। ਹੁਣ ਅਮਰੀਕਾ ਵਾਲਿਆਂ ਨੇ ਆਪਣੇ ਸਿਸਟਮ ਵਧੀਆ ਬਣਾਏ ਹੈ, ਕੈਨੇਡਾ ਵਾਲਿਆਂ ਨੇ ਵਧੀਆ ਬਣਾਏ ਹੈ, ਇੰਡੀਆ ਵਾਲਿਆਂ ਨੇ ਵਧੀਆ ਨਹੀਂ ਬਣਾਏ। ਸਾਡਾ ਢਾਂਚਾ ਕਿੱਦਾਂ ਦਾ, ਸਾਡੇ ਰੂਲ ਜਿਹੜੇ ਹੈ ਕੁਛ ਲਾਗੂ ਹੈ ਇੱਥੇ, ਕੋਈ ਸਿਸਟਮ ਹੈ। ਹੁਣ ਮਰਜ਼ੀ ਤੇਰੀ ਸੀ, ਚਾਹੇ ਬਣਾ ਚਾਹੇ ਨਾ ਬਣਾ, ਇੱਕ ਨੇ ਬਣਾ ਲਿਆ ਇੱਕ ਨੇ ਨਹੀਂ ਬਣਾਇਆ, ਸਿਸਟਮ ਬਣਾ ਲਿਆ ਇੱਕ ਨੇ ਨਹੀਂ ਬਣਾਇਆ। ਹੁਣ ਆਪਣੇ ਇੱਥੇ ਸੜਕਾਂ ਦੇ ਉੱਤੇ ਕਿੰਨੇ ਬੰਦੇ ਮਰਦੇ, ਇੰਡੀਆ ਦੇ ਵਿੱਚ ਕਰੋੜਾਂ ਬੰਦੇ ਐਕਸੀਡੈਂਟਾਂ 'ਚ ਮਰਦੇ ਹੈ ਨਾ, ਤੇ ਜਦੋਂ ਅਗਲਾ ਮਰ ਜਾਂਦਾ ਫਿਰ ਕਈ ਜਵਾਨ ਪੁੱਤ ਜਿਨ੍ਹਾਂ ਦੇ ਮਰੇ ਹੈ, ਜਿਹਦਾ ਜਵਾਨ ਘਰ ਵਾਲਾ ਮਰਿਆ ਹੁੰਦਾ, ਜਿਹਦਾ ਜਵਾਨ ਬੱਚਾ ਮਰਿਆ ਹੁੰਦਾ, ਲੋਕੀ ਉਹਨੂੰ ਕੀ ਕਹਿੰਦੇ ਜਾ ਕੇ, ਚੱਲ ਕੋਈ ਨੀ ਸਬਰ ਕਰ ਰੱਬ ਲੈ ਗਿਆ, ਰੱਬ ਨੂੰ ਲੋੜ ਸੀ। ਹੁਣ ਤੁਹਾਨੂੰ ਕੀ ਲੱਗਦਾ ਵੀ ਜਿੰਨੇ ਕਰੋੜਾਂ ਲੋਕ ਮਰਦੇ ਆ ਰੱਬ ਮਾਰਦਾ, ਆ ਜਿਹੜੇ ਕਰੋੜਾਂ ਮਰ ਰਹੇ ਸੜਕਾਂ ਤੇ ਰੱਬ ਮਾਰਦਾ, ਰੱਬ ਦਾ ਇੰਡੀਆ ਨਾਲ ਵੈਰ ਹੈ? ਇਹ ਇਹ ਅਮਰੀਕਾ ਕੈਨੇਡਾ ਚ ਇੰਨੇ ਐਕਸੀਡੈਂਟਾਂ ਚ ਲੋਕ ਕਿਉਂ ਨੀ ਮਰਦੇ, ਸਾਡੇ ਕਿਉਂ ਮਰਦੇ ਆ, ਸਾਡੇ ਨਾਲ ਵੈਰ ਹੈ ਪਰਮਾਤਮਾ ਦਾ ਕੋਈ, ਰੱਬ ਮਾਰਦਾ ਇੱਥੇ ਨਹੀਂ। ਇੱਕ ਸਿਸਟਮ ਬਣਿਆ, ਲਾਅ ਆਫ ਨੇਚਰ, ਕੁਦਰਤ ਦਾ ਕਾਨੂੰਨ ਹੈ, ਉਹਦੇ ਵਿੱਚ ਰਹਿ ਕੇ ਚਾਹੇ ਤੂੰ ਸਵਰਗ ਵਰਗਾ ਦੇਸ਼ ਬਣਾ ਲਓ ਤੇ ਚਾਹੇ ਨਰਕ ਭੋਗਦੇ ਰਹੋ, ਮੈਨੂੰ ਤੁਸੀਂ ਜਵਾਬ ਦੇਣਾ, ਆ ਤੁਹਾਡਾ ਰੋਡ ਜੀਂਦ ਵਾਲਾ ਬਣ ਰਿਹਾ ਨਾ ਦਿੱਲੀ ਤੱਕ, ਬਣ ਰਿਹਾ, ਇਹ ਬਣ ਜਾਏ, ਦੋਵੇਂ ਪਾਸੇ ਗ੍ਰਿਲ ਲੱਗ ਜਾਏ, ਕੋਈ ਪਸ਼ੂ ਨਾ ਚੜ੍ਹ ਸਕੇ, ਜਗ੍ਹਾ ਜਗ੍ਹਾ ਪੁਲਿਸ ਦੀਆਂ ਗੱਡੀਆਂ ਵੀ ਟ੍ਰੈਫਿਕ ਨੂੰ ਧਿਆਨ 'ਚ ਰੱਖਣ, ਫਿਰ ਕੋਈ ਐਕਸੀਡੈਂਟ ਹੋਵੇਗਾ? ਗੱਜ ਕੇ ਜੀ ਠੀਕ ਕਿੰਨੇ ਬੰਦਿਆਂ ਨੇ ਕਿ ਰੱਬ ਨੇ, ਬੋਲ ਕੇ ਜੀ ਬੰਦਿਆਂ ਨੇ ਠੀਕ ਕੀਤਾ ਨਾ, ਬੰਦਿਆਂ ਨੇ ਕੀਤਾ। ਇਹਦਾ ਮਤਲਬ ਜੇ ਬੰਦੇ ਮਰਨੋਂ ਹਟ ਗਏ ਤੇ ਕ੍ਰੈਡਿਟ ਕਿਹਨੂੰ ਦਈਏ, ਰੱਬ ਨੂੰ ਦਈਏ ਕਿ ਬੰਦਿਆਂ ਨੂੰ? ਬੰਦਿਆਂ ਨੂੰ, ਬੋਲੋ ਬੋਲੋ ਬਈ, ਸਿਸਟਮ ਨੂੰ ਦਈਏ ਕ੍ਰੈਡਿਟ? ਇਹਦਾ ਮਤਲਬ ਜਿੰਨੇ ਪਹਿਲਾਂ ਮਰੇ ਆ ਉਹਦੀ ਜ਼ਿੰਮੇਵਾਰੀ ਰੱਬ ਨੂੰ ਦਈਏ ਕਿ ਬੰਦਿਆਂ ਨੂੰ? ਬੋਲੋ, ਬੰਦਿਆਂ ਨੂੰ, ਸਿਸਟਮ ਨੂੰ, ਢਾਂਚੇ ਨੂੰ। ਜਿੰਨੇ ਮਰੇ ਮਾੜੇ ਸਿਸਟਮ ਕਰਕੇ ਮਰੇ, ਜਿੰਨੇ ਬਚਣਗੇ ਚੰਗੇ ਸਿਸਟਮ ਕਰਕੇ ਬਚਣਗੇ। ਬਣਾਉਣਾ ਕੀ ਹੈ ਜੀ? ਸਿਸਟਮ। ਤੇ ਬਣਾਉਣਾ ਕਿਹਨੂੰ ਪੈਂਦਾ ਹੈ? ਬੰਦੇ ਨੂੰ। ਰੱਬ ਕਿੱਥੇ ਹੈ? ਕੁਦਰਤ ਦੇ ਵਿੱਚ ਹੀ ਤੇ ਹੈ, ਉਹ ਵਿੱਚ ਹੀ ਸੀ ਸਾਡੇ, ਅਸੀਂ ਉਹੀ ਕਰਨਾ ਸੀ, ਆਪਾਂ ਹੀ ਕਰਨਾ ਸੀ। ਬਸ ਇਹ ਜੇ ਨੁਕਤਾ ਸਾਡੇ ਦਿਮਾਗ 'ਚ ਆਵੇ, ਆਪਣਾ ਆਪੇ ਹੀ ਕਾਜ ਸਵਾਰੀ ਹੈ, ਇਹ ਸਮਝ ਆ ਜਾਏ, ਸਾਡੀ ਜ਼ਿੰਦਗੀ ਬਦਲ ਜਾਏ। ਤਾਂ ਕਰਕੇ ਰਾਹ ਦੋ ਹੀ ਹੈ, ਚਾਹੇ ਸੱਚ ਦੇ ਰਾਹ ਤੇ ਤੁਰ ਭਾਵੇਂ ਝੂਠ ਦੇ ਰਾਹ ਤੇ ਤੁਰ ਪਰ ਜ਼ਿੰਮੇਵਾਰੀ ਲੈ ਕੇ ਤੁਰ ਜੇ ਮੈਂ ਗਲਤ ਹੋ ਗਿਆ ਤੇ ਮੇਰੀ ਜ਼ਿੰਮੇਵਾਰੀ ਹੈ ਜ਼ਿੰਮੇਵਾਰੀ ਚੱਕ ਕਿਸੇ ਨੂੰ ਦੋਸ਼ ਨਾ ਦੇ ਜਿਹਾ ਬੀਜੇ ਸੋ ਲੂਣਾ ਕਰਮਾ ਸੰਧੜਾ ਖੇਤ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਾਂਗੇ ਵੀ ਭਾਈ ਉਦਾਂ ਦਾ ਭੋਗਣਾ ਵੀ ਪੈਣਾ ਲਓ ਵੇਖੋ ਕਹਿੰਦੇ ਜਿਹੜਾ ਨਹੀਂ ਸਮਝਣਾ ਚਾਹੁੰਦਾ ਉਹ ਨਹੀਂ ਸਮਝਦਾ ਰਾਹ ਦੋਵੇਂ ਹੀ ਹੈ ਜਿਹੜਾ ਮਰਜ਼ੀ ਅਖਤਿਆਰ ਕਰ ਸਕਦਾ ਅਗਲਾ ਚਾਹੇ ਇੱਧਰ ਨੂੰ ਤੁਰ ਪਏ ਚਾਹੇ ਇੱਧਰ ਨੂੰ ਤੁਰ ਪਏ ਚਾਹੇ ਸੱਚ ਦੇ ਰਾਹ ਤੇ ਤੁਰ ਚਾਹੇ ਝੂਠ ਦੇ ਰਾਹ ਤੇ ਤੁਰ ਤੇਰੀ ਮਰਜ਼ੀ ਹੈ ਆਪਣੀ ਮਰਜ਼ੀ ਹੈ ਤੇਰੀ ਅੱਗੇ ਸੁਣੋ
ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਲਾਏ
ਉਹ ਗਿਆਨ ਦੀ ਕਸਵੱਟੀ ਨਾਲ ਆਪਣੇ ਆਪ ਨੂੰ ਕਾਬੂ ਪਾ ਕੇ ਰੱਖਦੇ ਆ ਸਮਝ ਲੈਂਦੇ ਆ ਇੱਕ ਉਹ ਹੈ ਜਿਹੜੇ ਜਨਮ ਸਵਾਰਦੇ ਆ ਆਪਣਾ ਤੇ ਜਿਹੜਾ ਗਿਆਨ ਨੂੰ ਪ੍ਰੈਕਟੀਕਲ ਕਰਨਾ ਕਿਹੜਾ ਸੌਖਾ ਹੀ ਪਿਆ ਲਾਗੂ ਕਰਨਾ ਸੌਖਾ ਹੈ ਜੀ ਵੇਖੋ ਸ਼ਰਾਬ ਸਿਹਤ ਲਈ ਫਿਰ ਨਹੀਂ ਬੋਲੇ ਸ਼ਰਾਬ ਸਿਹਤ ਲਈ ਤੇ ਲਾਗੂ ਕਰਨਾ ਔਖਾ ਹੈ ਪਤਾ ਹੈ ਤੇ ਸੂਰਮੇ ਨੇ ਜਿਹੜੇ ਲਾਗੂ ਕਰ ਜਾਣ ਠਾਕੁਰ ਗਾਈਏ ਆਤਮ ਰੰਗ ਦਿਲੋਂ ਗਾ ਅੰਦਰੋਂ ਗਾ ਉਹਦੇ ਨਿਜਮਾਂ ਚ ਚੱਲ ਸ਼ਰਨੀ ਪਾਵਨ ਨਾਮ ਤੇ ਆਵਣ ਸਹਿਜ ਸਮਾਵਣ ਸੰਗ ਉਹ ਸੂਰਮਿਆਂ ਦਾ ਕੰਮ ਹੈ ਸੱਚ ਦੇ ਰਾਹ ਤੇ ਤੁਰਨਾ ਉਹ ਸੱਚ ਨੂੰ ਲਾਗੂ ਕਰਨਾ ਜਾਗੋ ਹਰ ਰੰਗ ਲਾਗੋ ਇਸ ਯੁਗ ਮੈਂ ਸੋ ਕਹੀਅਤ ਹੈ ਸੂਰਾ ਉਹ ਸੂਰਮਾ ਹੈ ਜਿਹਨੂੰ ਹਰੀ ਰੰਗ ਚੜੇ ਜਿਹਨੂੰ ਗਿਆਨ ਰੰਗ ਚੜੇ ਜਿਹਨੂੰ ਸੱਚ ਰੰਗ ਚੜੇ ਜਿਹਨੂੰ ਸਮਝ ਦਾ ਰੰਗ ਚੜੇ ਉਹ ਸੂਰਮੇ ਹੈ ਹਾਰੀ ਸਾਰੀ ਦਾ ਕੰਮ ਥੋੜਾ ਹੁੰਦਾ ਹੁਣ ਆਪਾਂ ਕਿਸੇ ਨੂੰ ਕਹਿੰਦੇ ਹਾਂ ਵੀ ਜੇ ਭੱਜਿਆ ਕਰੇ ਐਕਸਰਸਾਈਜ਼ ਕਰਿਆ ਕਰੇ ਤੇਰੀ ਸਿਹਤ ਠੀਕ ਰਹੇਗੀ ਰਹੇਗੀ ਕਿ ਨਹੀਂ ਰਹੇਗੀ ਬਈ ਜਿਹੜਾ ਭੱਜਦਾ ਨੱਠਦਾ ਸਿਹਤ ਠੀਕ ਰੱਖਦਾ ਇਹ ਤੇ ਸੱਚ ਹੈ ਪਰ ਹੁਣ ਕਰੇ ਕਿਹੜਾ ਸੂਰਮਾ ਕਿੰਨੇ ਬੰਦੇ ਆ ਸਾਡੇ ਵਿੱਚ ਜਿਹੜੇ ਕਹਿੰਦੇ ਹਾਂ ਵੀ ਗੱਲ ਤੇ ਠੀਕ ਹੈ ਪਰ ਲਾਗੂ ਕਰਨ ਵਾਲਾ ਕੋਈ ਵੀ ਨਹੀਂ ਕਿੰਨੇ ਕੁ ਬੰਦੇ ਆ ਜਿਹੜੇ ਅਸੀਂ ਲਾਗੂ ਕਰਦੇ ਹਾਂ ਸੁਣਦੇ ਹਾਂ ਜ਼ਰੂਰ ਪਰ ਲਾਗੂ ਨਹੀਂ ਕਰਦੇ ਪਰ ਲਾਗੂ ਕਰਨਾ ਸੂਰਮਿਆਂ ਦਾ ਕੰਮ ਹੈ ਉਸ ਰਾਹ ਤੇ ਚੱਲਣਾ ਸੂਰਮਿਆਂ ਦਾ ਕੰਮ ਹੈ ਤੇਰੀ ਇਹੀ ਤੇ ਸੂਰਮਤਾਈ ਹੈ ਆਪਣੇ ਮਨ ਨੂੰ ਮਾਰ ਜਿਹੜੇ ਭੈੜੇ ਵਿਚਾਰ ਜਿਹੜੇ ਰੋਕਦੇ ਆ ਤੈਨੂੰ ਤੇਰੇ ਫੁਰਨੇ ਤੇਰੇ ਖਿਆਲ ਜਿਹੜੇ ਰੋਕਦੇ ਆ ਵੀ ਛੱਡ ਪਰਾਂ ਰਹਿਣ ਦੇ ਪਰਾਂ ਜਿਹੜਾ ਤੈਨੂੰ ਐਂ ਕਹਿੰਦੇ ਆ ਇਹਨਾਂ ਨਾਲ ਲੜ ਕੇ ਵਿਖਾ ਇਹੀ ਸੂਰਮਾ ਤੇ ਆਪਣੇ ਭੈੜੇ ਵਿਚਾਰਾਂ ਨਾਲ ਲੜ ਕੇ ਵਿਖਾ ਜਦੋਂ ਅੰਦਰੋਂ ਐਂ ਜੇ ਨਹੀਂ ਆਉਂਦਾ ਵੀ ਫਿਰ ਕੀ ਹੋ ਚੱਲਿਆ ਬਾਕੀ ਵੀ ਕਿਹੜਾ ਸੈਰ ਕਰਦੇ ਆ ਛੱਡ ਪਰਾਂ ਰਹਿਣ ਦੇ ਉਦੋਂ ਇਹ ਭੈੜੇ ਵਿਚਾਰਾਂ ਨਾਲ ਲੜ ਕੇ ਵਿਖਾ ਇਹ ਹੈ ਮਨ ਮਾਰਨਾ ਗੁਰਮੁਖ ਆਪਣਾ ਮਨ ਮਾਰਿਆ ਸ਼ਬਦ ਕਸਵੱਟੀ ਗੁਰਬਾਣੀ ਦੇ ਗਿਆਨ ਦੇ ਨਾਲ ਆਪਣੇ ਮਨ ਨੂੰ ਮਾਰਨਾ ਆਪਣੇ ਭੈੜੇ ਵਿਚਾਰਾਂ ਨੂੰ ਰੋਕਣਾ ਇਹੀ ਤੇ ਬਹਾਦਰੀ ਹੈ ਤੇਰੀ ਇਹੀ ਤੇ ਸੂਰਮਾ ਹੈ ਤੂੰ ਜੇ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲੈ ਇੱਥੇ ਤੇ ਪਤਾ ਲੱਗਣਾ ਸਾਡੀ ਸੂਰਮਤਾਈ ਦਾ ਤਾਂ ਕਰਕੇ ਹਰ ਕੋਈ ਬੰਦਾ ਨਹੀਂ ਮਨ ਮਾਰ ਸਕਦਾ ਉਹ ਤੇ ਵਿਰਲੇ ਹੈ ਜਿਹੜੇ ਉਹ ਸੂਰਮੇ ਕਹੀਏ ਜਿਨ੍ਹਾਂ ਨੇ ਆਪਣੇ ਮਨ ਨੂੰ ਮਾਰ ਲਿਆ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਆਪਣੇ ਆਪ ਨੂੰ ਜਿੱਤ ਕੇ ਵਿਖਾ ਤੇ ਜਿਨ੍ਹਾਂ ਨੇ ਆਪਣੇ ਮਨ ਨੂੰ ਜਿੱਤ ਲਿਆ ਉਹਨਾਂ ਨੇ ਸਾਰੇ ਜੱਗ ਨੂੰ ਜਿੱਤ ਲਿਆ ਮਨ ਨੂੰ ਜਿੱਤਣਾ ਆਪਣੇ ਆਪ ਨੂੰ ਬਦਲਣਾ ਆਪਣੇ ਸੁਭਾਅ ਨੂੰ ਬਦਲਣਾ ਕਿਸੇ ਨੂੰ ਦੋਸ਼ ਨਾ ਦੇ ਵੀ ਮੇਰੀ ਜ਼ਿੰਦਗੀ 'ਚ ਫਲਾਣੇ ਨੇ ਐਂ ਕਰ ਦਿੱਤਾ ਫਲਾਣੇ ਨੇ ਐਂ ਕਰ ਦਿੱਤਾ ਨਹੀਂ ਜੀ ਸਾਡਾ ਆਪਣਾ ਦੋਸ਼ ਹੈ ਜਿਹਾ ਬੀਜਾ ਸੋ ਲੋਣਾ ਕਰਮਾਂ ਸੰਧੜਾ ਖੇ ਜਿਹੋ ਜਿਹਾ ਬੀਜਾਂਗੇ ਉਹੋ ਜਿਹਾ ਵੱਢਣਾ ਪੈਣਾ ਇਹਦਾ ਅਰਥ ਹੈ ਗਾਈਏ ਆਪਣੇ ਆਪ ਨੂੰ ਕਹੀਏ
ਜੈਸਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ ਬੀਜੇਗਾ ਵੱਡੇਗਾ ਮਨਾ ਮੇਰਿਆ ਫਲ ਤੇਰੇ ਕਰਮਾਂ ਦਾ
ਜਿੱਦਣ ਮੈਂ ਆਪਣੇ ਆਪ ਨੂੰ ਦੋਸ਼ ਦੇਣ ਲੱਗਿਆ ਉਦਣ ਫਿਰ ਮੈਂ ਆਪਣੀਆਂ ਗਲਤੀਆਂ ਦਾ ਸੁਧਾਰ ਵੀ ਕਰਾਂਗਾ। ਜਿੰਨਾ ਚਿਰ ਹੁਣ ਇੱਕ ਰੱਬ ਬਣਾ ਲਿਆ ਪੁਜਾਰੀ ਦੀ ਇੱਕ ਰੱਬ ਵੱਖਰਾ ਕਿਤੇ ਬੈਠਾ ਹੈ ਉਹ ਕਰਦਾ ਸਾਰਾ ਕੁਛ। ਇੱਕ ਰੱਬ ਤੇ ਉਹ ਹੈ ਜਿਹੜਾ ਸਾਡੇ ਵਿੱਚ ਹੀ ਹੈ ਅਸੀਂ ਉਹਦਾ ਰੂਪ ਹਾਂ। ਇੱਕ ਕਹਿੰਦੇ ਆ ਵੀ ਅਲੱਗ ਬਹਿ ਕੇ ਕਰਦਾ ਸਾਰਾ ਕੁਛ ਤੇ ਅਸੀਂ ਫਿਰ ਕੀ ਕਹਿੰਦੇ ਹਾਂ ਜੀ? ਅਸੀਂ ਕਹਿੰਦੇ ਹਾਂ ਰੱਬ ਹੀ ਕਰੀ ਜਾਂਦਾ ਹੈ। ਜਿੱਦਣ ਵੇਖੋ ਪਿਆਰਿਓ ਸੁਣੋ ਆਹ ਗੱਲ ਜਿਹੜੀ ਕਹਿੰਦੇ ਹਾਂ ਨਾ ਵੀ ਫਲ ਮੇਰੇ ਕਰਮਾਂ ਦਾ ਹੀ ਹੈ ਜੇ ਮੈਂ ਬੀਜਿਆ। ਜਿੱਦਣ ਭਾਰਤ ਇਹ ਕਹਿਣ ਲੱਗਾ ਵੀ ਮੇਰੇ ਕਰਮਾਂ ਦਾ ਜੋ ਆ ਬੇੜਾ ਗਰਕਿਆ ਹੈ ਭਾਰਤ ਦੇ ਲੋਕ ਕਹਿਣ ਲੱਗੇ ਉਦਣ ਸੁਧਾਰ ਵੀ ਹੋਣ ਲੱਗੇਗਾ। ਪਰ ਇੱਥੇ ਕੀ ਕਹੀ ਜਾਂਦੇ ਆ ਰੱਬ ਕਰਦਾ ਨੇ ਕੀਤਾ ਉਹਦੇ ਤੇ ਸਿੱਟਦੇ ਆ ਕੋਈ ਵੱਖਰਾ ਹੈ ਜਿਹੜਾ ਕਰਦਾ ਹੈ ਜ਼ਿੰਮੇਵਾਰੀ ਉਹਨੂੰ ਦੇਤੀ ਉਹ ਕਰ ਰਿਹਾ ਸਾਰਾ ਉਹਦੇ ਕਰਕੇ ਹੋਈ ਜਾਂਦਾ। ਪਰ ਜਿੱਦਣ ਅਸੀਂ ਇਹ ਗੱਲ ਆਪਣੇ ਮਨੋਂ ਕਹਿਣ ਲੱਗ ਪਏ ਨਾ ਵੀ ਮੇਰਾ ਦੋਸ਼ ਹੈ ਮੇਰਾ ਦੋਸ਼ ਹੈ ਫਿਰ ਅਸੀਂ ਆਪਣੀਆਂ ਗਲਤੀਆਂ ਸੁਧਾਰਨ ਵੀ ਲੱਗਾਂਗੇ ਮੁੜ ਕੇ ਧੋਖੇ ਚ ਨਹੀਂ ਆਵਾਂਗੇ। ਆ ਗੱਲ ਕਹਿਣੀ ਬਹੁਤ ਸੌਖੀ ਹੈ ਵੀ ਮੇਰੇ ਕਰਮਾਂ ਦਾ ਹੀ ਫਲ ਹੈ। ਹੁਣ ਬੰਦਾ ਜ਼ਿੰਦਗੀ ਚ ਵੇਖੋ ਕਿਸੇ ਨਾਲ ਧੋਖਾ ਹੋ ਜਾਏ ਅਗਲਾ ਕਵੇ ਜੀ ਲੜਕੀ ਵਿਆਹੀ ਹੈ ਉੱਥੇ ਧੋਖਾ ਦੇ ਤਾ ਇਹਦੇ ਵਿੱਚ ਕਰਮਾਂ ਦਾ ਫਲ ਉਹ ਲੜਕੀ ਨਾਲ ਤੇ ਧੋਖਾ ਹੋਇਆ ਉਹਨੇ ਧੋਖਾ ਕੀਤਾ ਇਹਦਾ ਕੀ ਕਸੂਰ ਹੈ ਕੁੜੀ ਦਾ ਹੁੰਦਾ ਨਾ ਜੀ ਗੱਲ। ਪਰ ਕਸੂਰ ਸਾਡਾ ਹੀ ਆਉਣਾ ਅਸੀਂ ਭਰੋਸਾ ਕਿਉਂ ਕੀਤਾ ਆਖੋ ਸਤਨਾਮ ਹਰੇਕ ਗਲਤੀ ਦੇ ਸੈਂਟਰ ਚ ਅਸੀਂ ਖੜੇ ਹਾਂ ਹਰੇਕ ਗਲਤੀ ਦੇ ਸੈਂਟਰ ਚ ਅਸੀਂ ਖੜੇ ਹਾਂ ਤੁਹਾਡੀ ਜ਼ਿੰਦਗੀ ਦੇ ਸੈਂਟਰ ਚ ਤੁਸੀਂ ਹੀ ਖੜੇ ਹੋ। ਆਪਾਂ ਕੀ ਮੈਨੂੰ ਇੰਨੇ ਬੰਦਿਆਂ ਨੇ ਮੇਰੇ ਨਾਲ ਇੱਦਾਂ ਕੀਤਾ ਅਸੀਂ ਕਿਉਂ ਭਰੋਸਾ ਕੀਤਾ ਅਸੀਂ ਵਿਸ਼ਵਾਸ ਕਿਉਂ ਕੀਤਾ? ਅਸੀਂ ਬੱਚਾ ਆਉਣਾ ਹੀ ਆਉਣਾ ਆਪਣੇ ਤੇ ਗੱਲ ਨਿਬੜਨੀ ਆ। ਬਸ ਜਿੱਦਣ ਅਸੀਂ ਆਪਣੀਆਂ ਗਲਤੀਆਂ ਕੱਢਣ ਲੱਗ ਜਾਂਦੇ ਵੇਖੋ ਫਿਰ ਬਦਲਦਾ ਸਾਰਾ ਕੁਛ। ਅਸੀਂ ਆਪਣੀ ਜ਼ਿੰਮੇਵਾਰੀ ਚੱਕ ਲਈਏ ਆਪਣੀ ਜ਼ਿੰਦਗੀ ਦੇ ਜ਼ਿੰਮੇਵਾਰ ਬਣੀਏ ਵੀ ਹਾਂ ਜੋ ਗਲਤ ਹੋ ਰਿਹਾ ਹੈ ਉਹਦਾ ਮੈਂ ਜ਼ਿੰਮੇਵਾਰ ਹਾਂ। ਸਹੀ ਕਰੇਗਾ ਕ੍ਰੈਡਿਟ ਵੀ ਤੈਨੂੰ ਮਿਲੇਗਾ। ਆ ਸਾਡੀ ਬੱਚੀ ਪੁੱਛ ਰਹੀ ਸੀ ਮੇਰੇ ਨਾਲ ਗੱਲ ਕਰਦਿਆਂ ਵੀ ਮੈਨੂੰ ਪੁੱਛਿਆ ਕਹਿੰਦੇ ਭਾਈ ਸਾਹਿਬ ਮੈਂ ਜੌਬ ਕਰਾਂ ਕਿ ਪੜ੍ਹਾਈ ਕਰਾਂ ਮੜ ਜਾ ਤੁਸੀਂ ਮੈਨੂੰ ਸਲਾਹ ਦੇ ਦਿਓ ਕੁਛ। ਤੇ ਮੈਂ ਭੈਣ ਨਾਲ ਗੱਲ ਕਰਦਾ ਸੀ ਦੋ ਕੁ ਮਿੰਟ ਮੈਨੂੰ ਹੁਣ ਟਾਈਮ ਮਿਲਿਆ ਉੱਥੇ ਤੇ ਮੈਂ ਉਹਦੇ ਨਾਲ ਗੱਲ ਕਰਦਾ ਕਹਿ ਰਿਹਾ ਸੀ ਮੈਂ ਕਿਹਾ ਆਹੀ ਪ੍ਰੋਬਲਮ ਹੈ ਜੇ ਕਿਤੇ ਸਾਰੇ ਬੰਦੇ ਅਸੀਂ ਆਪਣੀ ਜ਼ਿੰਦਗੀ ਦੇ ਡਿਸੀਜਨ ਆਪ ਲੈਣ ਲੱਗ ਜਾਈਏ ਨਾ ਲਏਗਾ ਆਪਣੀ ਜ਼ਿੰਦਗੀ ਦੇ ਡਿਸੀਜਨ ਫਿਰ ਕੋਈ ਹੋਰ ਲੈਣ ਲੱਗ ਜਾਏਗਾ ਫਿਰ ਹੋਰ ਤੇਰੀ ਲਾਈਫ ਘੜੇਗਾ। ਗਲਤ ਹੋ ਜਾਣਗੇ ਜੀ ਮੈਨੂੰ ਡਿਸੀਜਨ ਲੈਣੇ ਨਹੀਂ ਆਉਂਦੇ ਮੇਰੀ ਜ਼ਿੰਦਗੀ ਦੇ ਮੇਰੇ ਤੋਂ ਡਿਸੀਜਨ ਗਲਤ ਹੋ ਜਾਂਦਾ ਠੀਕ ਹੈ ਫਿਰ ਹਾਰ ਜਾਂਦਾ ਨਾ। ਹਾਰਨਾ ਜਾਂ ਜਿੱਤਣਾ ਇਹ ਮਕਸਦ ਨਹੀਂ ਖੇਡਣਾ ਜ਼ਰੂਰੀ ਹੈ ਖੇਡਣਾ ਜ਼ਿੰਦਗੀ ਚ ਖੇਡਣਾ ਹਾਰਨਾ ਜਾਂ ਜਿੱਤਣਾ ਇਹ ਨਹੀਂ ਮੈਣਾ ਰੱਖਦਾ ਮੈਣਾ ਇਹ ਰੱਖਦਾ ਤੂੰ ਖੇਡਿਆ ਤੂੰ ਜ਼ਿੰਦਗੀ ਚ ਕਰਦਾ ਤੇ ਰਿਹਾ ਕੁਛ ਆਪਣੇ ਡਿਸੀਜਨ ਲੈ ਆਪਣੇ ਡਿਸੀਜਨ ਆਪ ਲੈ। ਵੇਖੋ ਦੋ ਗਲਤ ਹੋਣਗੇ ਐਕਸਪੀਰੀਅੰਸ ਹੋ ਜਾਏਗਾ ਫਿਰ ਇੱਕ ਠੀਕ ਵੀ ਹੋਏਗਾ ਫਿਰ ਵੀ ਗਲਤ ਹੋ ਸਕਦਾ ਫਿਰ ਠੀਕ ਹੋਏਗਾ। ਪਰ ਆਪਣੀ ਲਾਈਫ ਦੇ ਜ਼ਿੰਮੇਵਾਰ ਤੇ ਅਸੀਂ ਆਪ ਹਾਂ ਨਾ ਅਸੀਂ ਆਪਣੇ ਡਿਸੀਜਨ ਆਪ ਬਣਾਏ ਹੈ ਨਹੀਂ ਬਣਾਓਗੇ ਡਿਸੀਜਨ ਬਣਾਉਣਗੇ ਤੁਹਾਡੇ। ਮੈਨੂੰ ਪੁੱਛ ਲਓ ਦੱਸੋ ਜੀ ਪੜ੍ਹੀਏ ਕਿ ਨਾ ਪੜ੍ਹੀਏ ਮੈਂ ਕਹਿ ਦਿਆਂਗਾ ਇੱਦਾਂ ਕਰ ਲਓ ਦੋ ਸਾਲ ਬਾਅਦ ਉਹ ਡਿਸੀਜਨ ਲੈਣ ਦੀ ਜਾਚ ਨਹੀਂ ਆਈ ਫਿਰ ਕੀ ਹੋਏਗਾ? ਦੋ ਸਾਲਾਂ ਬਾਅਦ ਫਿਰ ਚਲੋ ਭਾਈ ਸਾਹਿਬ ਨੂੰ ਪੁੱਛ ਕੇ ਆਈਏ ਵੀ ਹੁਣ ਕੀ ਕਰੀਏ। ਅੱਛਾ ਫਿਰ ਦੋ ਸਾਲਾਂ ਬਾਅਦ ਮੈਨੂੰ ਪੁੱਛਣਾ ਫਿਰ ਡਿਸੀਜਨ ਲੈਣ ਵਾਲਾ ਦਿਮਾਗ ਬਣਨਾ ਹੀ ਨਹੀਂ ਛੇ ਸਾਲਾਂ ਨੂੰ ਫਿਰ ਮੇਰੇ ਵਰਗੇ ਕੋਲੋਂ ਪੁੱਛਣਾ ਪੈਣਾ। ਆਪਣੀ ਜ਼ਿੰਦਗੀ ਦੇ ਡਿਸੀਜਨ ਤੁਸੀਂ ਖੁਦ ਲੈਣੇ ਸਿੱਖੋ ਕਿਸੇ ਤੇ ਡਿਪੈਂਡ ਨਹੀਂ। ਡਿਪੈਂਡ ਕਿਹਦੇ ਤੇ ਹੋਣਾ? ਆਪਣੇ ਆਪ ਤੇ। ਅਸੀਂ ਕਹਿੰਦੇ ਹਾਂ ਰੱਬ ਨਾਲ ਜੁੜੋ ਰੱਬ ਕਿੱਥੇ ਹੈ? ਸਾਡੇ ਵਿੱਚ ਹੀ ਹੈ। ਇਹਦਾ ਅਰਥ ਕੀ ਬਣਿਆ ਫਿਰ? ਰੱਬ ਨਾਲ ਜੁੜੋ ਰੱਬ ਸਾਡੇ ਵਿੱਚ ਹੈ ਇਹਦਾ ਅਰਥ ਬੋਲੋ ਕੀ ਬਣਿਆ ਫਿਰ? ਕਿਹਦੇ ਨਾਲ ਜੁੜੋ? ਆਪਣੇ ਆਪ ਜਦੋਂ ਅਸੀਂ ਕਹਿੰਦੇ ਹਾਂ ਰੱਬ ਤੇ ਭਰੋਸਾ ਕਰੋ ਰੱਬ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਰੱਬ ਕਿੱਥੇ ਮੰਨਦੇ ਆ ਕਿ ਸਾਡੇ ਵਿੱਚ ਹੀ ਮੰਨਦੇ ਆ ਜੀ? ਗੱਜ ਕੇ ਯਾਰ ਹੱਦ ਹੋ ਗਈ। ਗੁਰੂ ਗ੍ਰੰਥ ਸਾਹਿਬ ਬਾਹਰ ਮੰਨਦੇ ਆ ਕਿ ਰੱਬ ਸਾਡੇ ਵਿੱਚ ਹੀ ਮੰਨਦੇ ਹੈ? ਸਾਡੇ ਵਿੱਚ ਮੰਨਦੇ ਹੈ। ਜਦੋਂ ਮੈਂ ਕਹਿੰਦਾ ਵੀ ਰੱਬ ਤੇ ਭਰੋਸਾ ਰੱਖੋ ਇਹਦਾ ਅਰਥ ਕੀ ਹੋਇਆ ਫਿਰ? ਆਪਣੇ ਆਪ ਤੇ ਭਰੋਸਾ ਰੱਖੋ। ਆਪਣੇ ਆਪ ਤੇ ਵਿਸ਼ਵਾਸ ਰੱਖੋ, ਕੌਨਫੀਡੈਂਸ ਪੈਦਾ ਕਰੋ, ਆਪਣੇ ਡਿਸੀਜਨ ਆਪ ਲੈਣੇ ਸਿੱਖੋ, ਇਹ ਹਿੰਮਤ ਪੈਦਾ ਕਰੀਏ। ਮੈਂ ਫਿਰ ਬੇਨਤੀ ਕਰਦਾ, ਖੇਡਣਾ ਜ਼ਰੂਰੀ ਨਹੀਂ, ਵਾਹਿਗੁਰੂ ਜਿੱਤ ਹਾਰ ਜ਼ਰੂਰੀ ਨਹੀਂ, ਖੇਡਣਾ ਜ਼ਰੂਰੀ ਹੈ। ਜ਼ਿੰਦਗੀ 'ਚ ਚੱਲਦੇ ਰਹਿਣਾ, ਕੁਛ ਬਾਜ਼ੀਆਂ ਜਿੱਤਾਂਗੇ ਤੇ ਕੁਛ ਬਾਜ਼ੀਆਂ ਹਾਰਾਂਗੇ, ਜ਼ਿੰਦਗੀ ਚੱਲਦੀ ਹੋਈ ਏਦਾਂ। ਮੈਂ ਪਿੱਛੇ ਜੇ ਵੀ ਅਰਜ਼ ਕੀਤੀ ਸੀ, ਤਾਸ਼ ਖੇਡਣ ਵਾਲੇ ਜਿਹੜੇ ਬੰਦੇ ਹੁੰਦੇ ਆ ਉਹ ਇਦਾਂ ਥੋੜਾ ਕਰਦੇ ਆ, ਜੇ ਮਾੜੇ ਪੱਤੇ ਆ ਜਾਣ ਫਿਰ ਸਿੱਟ ਕੇ ਭੱਜ ਜਾਣਗੇ, ਮੈਂ ਨਹੀਂ ਖੇਡਦਾ। ਉਹ ਤੇ ਖੇਡਦਾ, ਜਿਹੋ ਜਿਹੇ ਆ ਜਾਣ, ਕਦੇ ਮਾੜੇ ਆ ਜਾਂਦੇ ਤੇ ਕਦੇ ਚੰਗੇ ਆ ਜਾਂਦੇ। ਜ਼ਿੰਦਗੀ ਵਿੱਚ ਏਦਾਂ ਹੀ ਆ ਜੀ, ਕਈ ਵਾਰੀ ਰੰਗ ਕਾਲਾ ਆ ਸਕਦਾ, ਹੋ ਸਕਦਾ ਕੱਦ ਲੰਬਾ ਆ ਜੇ, ਕੱਦ ਲੰਬਾ ਆ ਜੇ, ਹੋ ਸਕਦਾ ਲੀਵਰ ਮਜ਼ਬੂਤ ਹੋਵੇ, ਸਰੀਰ ਫਿੱਟ ਹੋਵੇ, ਹੋ ਸਕਦਾ ਮਾਂ ਸਿਆਣੀ ਮਿਲ ਜੇ, ਹੋ ਸਕਦਾ ਬੇਟਾ ਅੱਗੇ ਇਦਾਂ ਦਾ ਨਿਕਲ ਆਵੇ, ਹੋ ਸਕਦਾ ਨੂੰਹ ਚੰਗੀ ਆ ਜੇ। ਕੁਛ ਪੱਤੇ ਮਾੜੇ ਤੇ ਕੁਛ ਪੱਤੇ ਜਿੱਦਾਂ ਦੇ ਮਿਲ ਜਾਣ ਫਿਰ ਖੇਡਣਾ ਸਿੱਖ ਖਿਡਾਰੀ, ਤੇ ਤਾਂ ਤੇ ਬੈਠਾ ਰੋਈ ਜਾ, ਸਾਨੂੰ ਚੰਗੇ ਪੱਤੇ ਆਉਣਗੇ ਮੈਂ ਤੇ ਤਾਂ ਖੇਡਾਂਗਾ, ਦੁਰ ਪੇਟੇ ਮੂੰਹ ਤੇਰੇ ਚੰਗੇ ਪੱਤੇ ਤੈਨੂੰ ਆਉਣ ਨਾ ਤੇ ਤੂੰ ਖੇਡੀ ਨਾ, ਸਾਰੀ ਜ਼ਿੰਦਗੀ ਇਹੀ ਵੇਟ ਕਰੀ ਜਾਓ ਮੇਰੇ ਨਾਲ, ਆਹ ਵੀ ਚੰਗਾ ਹੋਵੇ, ਆਹ ਵੀ ਚੰਗਾ ਹੋਵੇ, ਐਂ ਹਰ ਇੱਕ ਨਾਲ ਸਾਰਾ ਕੁਝ ਚੰਗਾ ਨਹੀਂ ਹੁੰਦਾ। ਉਹ ਅਬਾਨੀ ਵਰਗਿਆਂ ਨੂੰ ਪੁੱਛ ਲਓ, ਹੋ ਸਕਦਾ ਅਗਲੇ ਦਾ ਪੇਟ ਹੀ ਨਾ ਸਾਫ਼ ਹੁੰਦਾ ਹੋਵੇ, ਕੀ ਪਤਾ ਵੀ ਕਿਹੜੇ ਬੰਦੇ ਨੂੰ ਕਿਹੜੀ ਬਿਮਾਰੀ ਹੈ, ਕੀ ਪਤਾ ਬਈ। ਜੇ ਤੈਨੂੰ ਪੁੱਛਾਂ ਵੀ ਤੇਰੇ ਖਾਣਾ ਹਜ਼ਮ ਹੁੰਦਾ, ਹਾਂਜੀ ਚੰਗਾ ਭਲਾ ਹੁੰਦਾ, ਹੋ ਸਕਦਾ ਵੱਡੇ ਵੱਡੇ ਅਮੀਰਾਂ ਦੇ ਨਾਂ ਹੁੰਦਾ ਹੋਵੇ, ਜਿਹੜਾ ਤੇਰੇ ਕੋਲ ਹੈ ਹੋ ਸਕਦਾ ਉਹਦੇ ਕੋਲ ਨਾ ਹੋਵੇ। ਹਰ ਬੰਦੇ ਯੂਨੀਕ ਹੈ ਨਾ, ਹਰ ਚੀਜ਼ ਦੁਨੀਆ ਵਿੱਚ ਲੱਭ ਕੇ ਲਿਆ ਬੰਦਾ ਉਹ ਜਿਹਦੇ ਤੇਰੇ ਨਾਲ ਫਿੰਗਰ ਪ੍ਰਿੰਟ ਰਲਦੇ ਹੋਣ, ਕੋਈ ਬੰਦਾ ਲੱਭ ਕੇ ਲਿਆ ਸਕਦਾ, ਇੱਕ ਬੰਦਾ ਉਹ ਬੋਲੋ ਬੋਲੋ ਜਿਹਦੇ ਨਾਲ ਫਿੰਗਰ ਪ੍ਰਿੰਟ ਰਲਦੇ ਹੋਣ, ਕੋਈ ਲੱਭ ਸਕਦੇ ਹੋ ਦੁਨੀਆ 'ਚ ਬੰਦਾ, ਨਹੀਂ ਨਾ ਲੱਭਦਾ, ਫਿਰ ਇਹਦਾ ਮਤਲਬ ਤੂੰ ਸਾਰਿਆਂ ਨਾਲੋਂ ਵੱਖਰਾ ਹੈ, ਇਹਦਾ ਮਤਲਬ ਤੂੰ ਸਾਰਿਆਂ ਨਾਲੋਂ ਸਪੈਸ਼ਲ ਹੈ, ਕੋਈ ਸਾਂਚਾ ਥੋੜਾ ਬਣਿਆ ਵੀ ਇੱਕੋ ਜਿਹਾ ਨਿਕਲੀ ਜਾਂਦੇ ਨੇ, ਇਹਦਾ ਮਤਲਬ ਤੂੰ ਸਪੈਸ਼ਲ ਬਣਿਆ, ਤੂੰ ਸਪੈਸ਼ਲ ਹੈ, ਸਪੈਸ਼ੈਲਿਟੀ ਜਿਹੜੀ ਹੈ ਤੇਰੀ ਉਹਨੂੰ ਪਛਾਣ, ਜੋ ਤੇਰੇ 'ਚ ਹੈ ਉਹ ਕਿਸੇ ਹੋਰ 'ਚ ਨਹੀਂ। ਆਪਣੀ ਤੁਲਨਾ ਕਿਸੇ ਨਾਲ ਨਾ ਕਰੋ, ਕਿਸੇ ਨਾਲ ਆਪਣੀ ਤੁਲਨਾ ਨਾ ਕਰੋ, ਤੂੰ ਬਣਨਾ ਹੈ ਕਿਹਦੇ ਵਰਗਾ, ਆਪਣੇ ਆਪ ਵਰਗਾ, ਕਿਹਦੇ ਵਰਗਾ ਬਣਨਾ, ਆਪਣੇ ਆਪ, ਕਿਸੇ ਵਰਗਾ ਨਹੀਂ, ਜੋ ਤੇਰੇ 'ਚ ਹੈ ਉਹ ਤੇਰੇ 'ਚ ਹੀ ਹੈ, ਹੋਰ ਕਹਿੰਦੀ ਹੈ ਨਹੀਂ ਕਿਸੇ 'ਚ, ਕੁਆਲਿਟੀ ਹੈ ਹਰ ਇੱਕ ਦੀ, ਪੱਤਾ ਨਹੀਂ ਰਲਦਾ ਕੁਦਰਤ ਵਿੱਚ ਦੂਸਰੇ ਪੱਤੇ ਨਾਲ, ਤੇਰੇ ਰੋਮ ਵਰਗਾ ਦੂਜਾ ਰੋਮ ਹੈ ਨਹੀਂ ਦੁਨੀਆ 'ਚ, ਤੇਰੇ ਵਰਗਾ ਤੂੰ ਹੀ ਹੈ, ਤੇ ਆਪਣੇ ਆਪ ਵਰਗੇ ਬਣਨਾ ਹੈ ਹਰ ਇੱਕ ਨੇ, ਉਹ ਯੂਨੀਕਨੈਸ ਹੈ, ਉਹਨੂੰ ਸਮਝੋ, ਉਹਨੂੰ ਪਛਾਣੋ, ਕਦੇ ਉਹ ਲਾਂਭੇ ਨਾ ਦਿਓ, ਜੋ ਬਣ ਗਿਆ ਜਿਹੜੇ ਪੱਤੇ ਮਿਲ ਗਏ ਆਓ ਉਹਨਾਂ ਨਾਲ ਖੇਡੀਏ, ਬਸ ਖੇਡਣਾ ਜ਼ਰੂਰੀ ਹੈ, ਪੱਤੇ ਨਾ ਵੇਟ ਕਰ ਵੀ ਮਾੜੇ ਆ ਗਏ ਚੰਗੇ ਆ ਗਏ, ਬਸ ਖੇਡੀ ਜਾਂਦੀ, ਸਾਰੀ ਜ਼ਿੰਦਗੀ ਖੇਡੋ, ਸਾਰੀ ਜ਼ਿੰਦਗੀ ਖੇਡੋ, ਜਦੋਂ ਇਹ ਸਮਝ ਆ ਜਾਂਦੀ ਨਾ, ਭੁੱਲ ਗਈਆਂ ਖੇਡਾਂ ਸਭੇ, ਜਦੋਂ ਦੀ ਇਹ ਖੇਡ ਲੱਭੀ ਪਰ ਹਾਂ ਹੈਰਾਨ ਇਹ ਸਮਝ ਨਹੀਂ ਆਉਂਦੀ, ਤੇਰੇ ਜੇ ਗੁਰੂ ਬੇਪਰਵਾਹ ਸ਼ੈਨ ਸ਼ਾਹ ਤਾਈ, ਮੇਰੇ ਦਿਲ ਜਿਹੀ ਤੰਗ ਜਮਾ ਜਗ੍ਹਾ ਕਿਵੇਂ ਭਾਵਦੀ। ਖੇਡ ਆ ਗਏ ਨਾ, ਜਦੋਂ ਖੇਡਣੀ ਆ ਗਈ, ਸਮਝ ਆ ਗਈ, ਫਿਰ ਇਹ ਨੁਕਤਾ ਜਦੋਂ ਸਭੇ ਥੋਕ ਪ੍ਰਾਪਤ ਜੇ ਆਵੇ ਇੱਕ ਹੱਥ, ਉਹ ਹੱਥ ਚ ਆਉਣ ਦਾ ਮਤਲਬ ਹੈ ਜੇ ਤੂੰ ਸਮਝ ਆ ਗਈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹਨੂੰ ਆਪਣੇ ਆਪ ਦਾ ਪਤਾ ਲੱਗ ਗਿਆ, ਜਿਹਨੂੰ ਆਪਣੀ ਪਛਾਣ ਹੋ ਗਈ, ਜਿਹਨੂੰ ਸਮਝ ਪੈ ਗਈ, ਤਾਂ ਕਰਕੇ ਕਾਪੀ ਨਾ ਕਰਦਾ ਫਿਰ, ਬਾਹਰ ਨਾ ਵੇਖ, ਤੂੰ ਕਿਸੇ ਚੀਜ਼ ਨਾਲ ਨਾ ਜੁੜ, ਸਭ ਕੁਛ ਘਰ ਮੈਂ ਬਾਹਰ ਨਾ ਹੀ, ਬਾਹਰ ਟੋਲੈ ਸੋ ਭਰਮ ਭੁਲਾ, ਗੁਰਪ੍ਰਸਾਦੀ ਜਿੰਨੀ ਅੰਤਰ ਪਾਇਆ ਸੋ ਅੰਤਰ ਬਾਹਰ ਸੁਹੇਲਾ ਜੀ, ਕਹਿੰਦੇ ਅੰਦਰ ਲੱਭ, ਤੇਰੇ ਅੰਦਰ ਹੈ ਸਾਰਾ, ਬਾਹਰ ਇੱਥੇ ਕੁਛ ਹੈ ਨਹੀਂ, ਯਾਤਰਾ ਕਰਨੀ ਹੈ ਵੀਰਾ ਸੁਣੋ ਇੱਧਰ ਬਈ, ਅੰਦਰ ਦੀ ਕਰ, ਪੂਜਾ ਕਰਨੀ ਹੈ ਆਪਣੇ ਆਪ ਦੀ ਕਰ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ, ਤੂੰ ਆਪਣੇ ਆਪ ਨੂੰ, ਸ਼ਬਦ ਵੇਖਿਓ ਜਰਾ, ਸ਼ਬਦ ਆਪਾਂ ਜਿਹੜਾ ਪੜ੍ਹ ਰਹੇ ਹਾਂ ਗੁਰੂ ਅਮਰਦਾਸ ਜੀ ਦਾ, ਉਹ ਸ਼ਬਦ ਤੇ ਆਪਾਂ ਪੜ੍ਹਦੇ ਹਾਂ, ਪਰ ਆਹ ਸ਼ਬਦ ਵਿੱਚ ਨਹੀਂ ਸੁਣੋ, ਇੱਕ ਵਾਰ ਸੁਣਿਓ ਜੀ, ਜੋ ਬ੍ਰਹਿਮੰਡੇ ਸੋਈ ਪਈ,
ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੇ, ਪੀਪਾ ਪ੍ਰਣਵੇ ਪਰਮ ਤਤ ਹੈ, ਸਤਿਗੁਰ ਹੋਏ ਲਖਾਵੇ।
ਉਸ ਪਰਮ ਤਤ ਦੀ ਸਮਝ ਪੈ ਜਾਏ ਉਹਦੇ ਬਿਆਨਸ। ਹਾਂ, ਭਗਤ ਪੀਪਾ ਜੀ ਦੇ ਸ਼ਬਦ ਸ਼ੁਰੂ ਤੋਂ ਸੁਣ ਲਓ ਇੱਕ ਵਾਰ, ਆਪਣੇ ਆਪ ਦੀ ਯਾਤਰਾ ਕਰ। ਬਹੁਤ ਗਲਤ ਹੈ ਉਹ ਮੂਰਖ ਹੈ ਬੰਦਾ ਜਿਹੜਾ ਬਾਹਰ ਲੱਭਦਾ ਫਿਰਦਾ, ਕੱਥ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਪੰਗ। ਇਹਦੇ ਢਾਂਚੇ ਨੇ ਜਿਹੜੇ ਥਾਂ ਨਾਲ ਜੁੜ ਜਾ, ਬਾਹਰ ਚੀਜ਼ਾਂ ਨਾਲ ਜੁੜ ਜਾ। ਆਪਣੇ ਆਪ ਦੀ ਯਾਤਰਾ ਸੀ, ਆਪਣੇ ਆਪ ਵੱਲ ਹੀ ਹੋਣੀ ਹੈ, ਬਾਹਰ ਦੀ ਯਾਤਰਾ ਕੋਈ ਨਹੀਂ, ਚਾਹੇ ਕਿਸੇ ਧਰਮ ਨਾਲ ਕੋਈ ਸੰਬੰਧ ਰੱਖਦਾ ਹੈ। ਜਿੱਥੇ ਬਾਹਰ ਦੀ ਯਾਤਰਾ ਦੀ ਗੱਲ ਹੈ, ਇਹਦਾ ਮਤਲਬ ਇਹ ਪੁਜਾਰੀ ਦੀਆਂ ਗੋਲਕਾਂ ਵੱਲ ਖਿੱਚਿਆ ਜਾ ਰਿਹਾ, ਬਸ ਇਹ ਧੰਦਾ। ਕੋਈ ਧਰਮ ਹੈ ਭਾਵੇਂ, ਚਾਹੇ ਹਿੰਦੂ ਹੈ, ਚਾਹੇ ਸਿੱਖ ਹੈ, ਚਾਹੇ ਇਸਲਾਮ ਹੈ, ਚਾਹੇ ਜੈਨੀ ਕੋਈ ਬੋਧੀ, ਜਿਹੜਾ ਬਾਹਰ ਖਿੱਚ ਰਿਹਾ ਨਾ ਤੈਨੂੰ ਤੇਰੇ ਨਾਲੋਂ ਤੋੜ ਕੇ ਤੇ ਬਾਹਰ ਬਾਜਾਂ ਮਾਰਦਾ, ਇਹਦਾ ਮਤਲਬ ਉਹਦਾ ਗੋਲਕ ਦਾ ਚੱਕਰ ਹੈ, ਬਸ ਚੌਧਰਾਂ ਦਾ ਚੱਕਰ ਹੈ। ਉਹਦੀ ਅੱਖ, ਤੇਰਾ ਬ੍ਰੇਨ, ਤੇਰਾ ਦਿਮਾਗ ਵਿਕਸਿਤ ਕਰਨ ਦੀ ਨਹੀਂ, ਉਹਦੀ ਅੱਖ ਤੇਰੀ ਜੇਬ ਤੇ। ਸਮਝ ਆਉਂਦੀ ਹੈ ਜੀ ਗੱਲ? ਧਿਆਨ ਨਾਲ ਸੁਣਿਓ, ਪਕੜਿਓ ਵੀਰੋ ਗੱਲ, ਜਰਾ ਧਿਆਨ ਨਾਲ ਸਮਝੋ। ਵੈਸੇ ਮੈਨੂੰ ਲੱਗਦਾ ਵੀ ਇਦਾਂ ਦੀਆਂ ਗੱਲਾਂ, ਮੈਂ ਵੈਸੇ ਇਸ ਗੱਲ ਵਿੱਚ ਸਾਡੇ ਖਲਾਰਾ ਬਹੁਤ ਪੈਂਦਾ ਜਦੋਂ ਇਦਾਂ ਦੀਆਂ ਗੱਲਾਂ ਕਰਦੇ ਹਾਂ। ਮੈਂ 15 ਸਾਲ ਬਾਬਿਆਂ 'ਚ ਰਿਹਾ, ਉਹਨਾਂ ਦਾ ਪ੍ਰਚਾਰ ਕੀਤਾ ਵਲੰਟੀਅਰ ਬਣ ਕੇ, ਮੈਨੂੰ ਕਦੇ ਇੱਕ ਵੀ ਸਿਕਿਉਰਿਟੀ ਵਾਲੇ ਦੀ ਲੋੜ ਨਹੀਂ ਪਈ। ਜਦੋਂ ਤੋਂ ਮੈਂ ਆਹ ਗੱਲਾਂ ਕਰਦਾ ਤੇ ਸਾਨੂੰ ਖਤਰਾ ਪੈਦਾ ਹੋ ਗਿਆ, ਅਟੈਕ ਵੀ ਹੋ ਗਈ ਕਈ ਵਾਰੀ ਅਟੈਕ ਹੋ ਗਿਆ, ਕਦੇ ਕਿਤੇ ਕਦੇ ਕਿਤੇ ਬਾਹਰਲੇ ਦੇਸ਼ਾਂ 'ਚ ਅਮਰੀਕਾ ਤੱਕ ਵੀ ਮਾਰਨ ਆ ਗਏ ਬੰਦੇ ਮੇਰੇ, ਇੰਨਾ ਧੱਕਾ ਕੀਤਾ ਜਿਹਨਾਂ। ਪਰ ਇਸ ਕਰਕੇ ਵੀ ਆਹ ਗੱਲ ਜਿਹੜੀ ਹੈ ਨਾ, ਸਾਨੂੰ ਕਦੇ ਨਾ ਕਦੇ ਤੇ ਸਮਝਣੀ ਪਏਗੀ ਨਾ। ਸਾਨੂੰ ਬਾਹਰ ਜੋੜਿਆ ਹਰ ਇੱਕ ਬੰਦੇ ਨੇ, ਪਰ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਦੇ ਹਾਂ ਤੇ ਸਾਨੂੰ ਗੁਰੂ ਗ੍ਰੰਥ ਸਾਹਿਬ ਸਾਡੇ ਨਾਲ ਜੋੜਦੇ ਆ, ਸਾਨੂੰ ਰੱਬ ਦਾ ਰੂਪ ਕਹਿ ਕੇ ਸਾਡੇ 'ਚ ਕੌਨਫੀਡੈਂਸ ਭਰਦੇ ਆ। ਉਹ ਇਹ ਕੌਨਫੀਡੈਂਸ ਲਿਆ, ਤੂੰ ਤੇ ਰੱਬ ਦਾ ਰੂਪ ਹੈ, ਰੱਬ ਤੇਰੇ ਵਿੱਚ ਹੈ, ਤੂੰ ਉਹਦੀ ਅੰਸ਼ ਹੈ, ਕਿਉਂ ਦਿਲ ਢਾਈ ਬੈਠਾ ਹੈ, ਕਿਉਂ ਡਾਊਨ ਹੋਇਆ, ਉਹ ਤੇਰੇ 'ਚ ਹੈ। ਕੰਮ ਕਰਨੇ ਨੇ, ਕਾਰਜ ਕਰ ਜਿਹੜੇ ਕਰਨੇ, ਅਕਲ ਲੈ ਕੇ ਕਰੀ, ਗਿਆਨ ਲੈ ਕੇ ਕਰੀ, ਲਾਅ ਆਫ ਨੇਚਰ ਨੂੰ ਸਮਝ ਕੇ ਕਰੀ ਤੇ ਨਿਯਮਾਂ ਨੂੰ ਸਮਝ ਕੇ ਉਹਦੇ ਵਿੱਚ ਰਹਿ ਕੇ ਕਾਰਜ ਕਰ। ਤੈਂ ਕਰਨੇ ਨੇ ਸਾਰੇ, ਬਾਹਰ ਕਿਸੇ ਨਾਲ ਨਹੀਂ ਜੋੜਿਆ। ਜਿਹੜੇ ਬਾਹਰ ਜੋੜ ਰਹੇ ਹੈ, ਅਸਲ ਵਿੱਚ ਉਹ ਤੁਹਾਨੂੰ ਜਗ੍ਹਾ ਨਾਲ ਨਹੀਂ, ਥਾਵਾਂ ਨਾਲ ਨਹੀਂ, ਉਹ ਤੁਹਾਨੂੰ ਗੋਲਕਾਂ ਵਾਲੇ ਪਾਸੇ ਖਿੱਚਦੇ। ਸਾਡੇ ਕੋਈ ਥਾਵਾਂ ਦੀ ਮਹਾਨਤਾ ਦੀ ਗੱਲ ਨਹੀਂ, ਸਾਡੇ ਤੇ ਮਹਾਨਤਾ ਸਿਰਫ ਤੇ ਸਿਰਫ ਗਿਆਨ ਦੀ, ਨੌਲੇਜ ਦੀ, ਸਮਝ ਦੀ। ਇੱਥੇ ਗੁਰੂ ਮਹਾਨ ਹੈ, ਗਿਆਨ ਤੇ ਗਿਆਨ ਕਾਹਦਾ ਲੈਣਾ ਜੀ, ਪਰਮਾਤਮਾ ਦਾ। ਤੇ ਪਰਮਾਤਮਾ ਕਿੱਥੇ ਹੈ? ਕੁਦਰਤ ਦੇ ਵਿੱਚ ਹੈ। ਨਿਰਗੁਣ ਆਪ ਸਰਗੁਣ ਭੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ, ਅਨਕ ਭਾਂਤ ਹੋਏ ਪਸਰਿਆ ਨਾਨਕ ਇੱਕ ਅੰਕਾਰ। ਉਹਦਾ ਹੀ ਗਿਆਨ ਲੈਣਾ, ਕੁਦਰਤ ਦਾ ਗਿਆਨ ਲੈਣਾ, ਨੌਲੇਜ ਲੈਣੀ, ਉਹ ਸਮਝ ਲੈਣੀ। ਹੁਣ ਸਾਇੰਸ ਕਾਹਦਾ ਗਿਆਨ ਲੈ ਕੇ ਅੱਗੇ ਵੱਧ ਰਹੀ ਹੈ ਜੀ, ਬੋਲੋ, ਸਾਇੰਸ ਕਾਹਦਾ ਗਿਆਨ ਲੈ ਕੇ ਅੱਗੇ ਵੱਧ ਰਹੀ ਹੈ? ਜਵਾਬ ਦਿਓ, ਕੁਦਰਤ ਦਾ, ਨੇਚਰ ਦਾ। ਤੇ ਪਰਮਾਤਮਾ ਅਸੀਂ ਕਿੱਥੇ ਮੰਨਦੇ ਹਾਂ? ਕੁਦਰਤ ਦੇ ਵਿੱਚ ਹੀ। ਤੇ ਜਦੋਂ ਨਾ ਮੈਂ ਕਈ ਵਾਰੀ ਡਿਸਕਵਰੀ ਚੈਨਲ ਵੇਖਾਂ, ਉਹ ਕਹਿਣਗੇ ਜੇ ਕੋਈ ਪੰਛੀ ਦੀ ਗੱਲ ਆ ਜਾਏ ਵੀ ਪ੍ਰਕਿਰਤੀ ਨੇ, ਉਹ ਪ੍ਰਕਿਰਤੀ ਸ਼ਬਦ ਵਰਤ ਦਿੱਤੇ, ਪ੍ਰਕਿਰਤੀ ਨੇ ਇਹਨੂੰ, ਇਸ ਜੀਵ ਨੂੰ ਆ ਇਸ ਤਾਕਤ ਨਾਲ ਨਵਾਜਿਆ। ਕਦੇ ਕਹਿਣਗੇ ਕੁਦਰਤ ਨੇ ਇਸ ਜੀਵ ਨੂੰ ਆ ਤਾਕਤ ਦੇ ਕੇ ਨਵਾਜਿਆ, ਕੁਦਰਤ ਨੇ ਇਹਨੂੰ ਏਦਾਂ ਨਵਾਜਿਆ, ਕੁਦਰਤ ਨੇ ਇਹਨੂੰ ਏਦਾਂ ਨਵਾਜਿਆ। ਸੱਚੀ ਮੈਨੂੰ ਇਹ ਲੱਗਦਾ ਹੁੰਦਾ ਵੀ ਰੱਬ ਦੀ ਕਥਾ ਹੀ ਚੱਲ ਰਹੀ ਹੈ, ਇਹ ਟੀਵੀ ਦੇ ਵਿੱਚ ਕੈਮਰਿਆਂ ਨਾਲ ਵਿਖਾ ਰਹੇ ਹੈ, ਕੁਦਰਤ ਨੂੰ ਖੋਲ ਖੋਲ ਕੇ ਵਿਖਾ ਰਹੇ ਹੈ, ਉਹਦੀ ਕੋਠੀ ਨੂੰ ਖੋਲ ਖੋਲ ਕੇ ਵਿਖਾ ਰਹੇ ਹੈ। ਇਹ ਜੱਗ ਸੱਚੇ ਕੀ ਹੈ? ਕੋਠੜੀ ਸੱਚੇ ਕਾਫੀ ਚਾਸ, ਉਹਨੂੰ ਵਿਖਾ ਰਹੇ। ਤੇ ਮੇਰੇ ਵੀਰੋ, ਤੁਹਾਡਾ ਵਾਹ ਕੁਦਰਤ ਨਾਲ ਹੀ ਪੈਣਾ, ਸਾਡਾ ਵਾਹ ਕੁਦਰਤ ਨਾਲ ਹੀ ਪੈਣਾ ਹੈ ਤੇ ਸਾਨੂੰ ਜਾਣਕਾਰੀ ਜ਼ਿੰਦਗੀ ਜਿਉਣ ਲਈ ਕਾਹਦੀ ਚਾਹੀਦੀ ਹੈ ਕੁਦਰਤ ਦੀ ਲਓ ਜਿਹੜਾ ਨਿਯਮ ਹੈ ਕੁਦਰਤ ਦਾ ਕਾਨੂੰਨ ਸਾਨੂੰ ਉਸੇ ਦੀ ਜਾਣਕਾਰੀ ਚਾਹੀਦੀ ਹੈ ਅੱਗੇ ਅੱਗੇ ਵਧਣ ਵਾਸਤੇ ਸਾਨੂੰ ਉਹ ਨੌਲੇਜ ਚਾਹੀਦੀ ਹੈ ਜੋ ਸਾਨੂੰ ਮਿਲ ਰਹੀ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਇਹੀ ਸਮਝਾਇਆ ਉਹਨੂੰ ਜਾਣੋਗੇ ਸਮਝੋਗੇ ਤੇ ਸੁਖੀ ਹੋ ਜਾਓਗੇ ਤਾਂ ਕਰਕੇ ਲਓ ਭਗਤ ਜੀ ਦਾ ਬਚਨ ਇੱਕ ਵਾਰ ਸੁਣ ਲਈਏ ਸਾਰਾ ਹੀ ਸ਼ਬਦ ਸੁਣ ਲਓ ਸਿੱਧੀ ਸਮਝ ਆ ਜਾਣੀ ਬਹੁਤਾ ਇਕੱਲੇ ਇਕੱਲੇ ਪੰਕਤੀ ਦੇ ਅਰਥ ਕਰਨ ਦੀ ਲੋੜ
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ
ਇਹ ਜੀ ਤੁਹਾਡੀ ਕਾਇਆ ਦੀ ਖੋਜ ਦੀ ਗੱਲ ਕਰਦੇ ਭਗਤ ਜੀ ਕਹਿੰਦੇ ਕਾਇਆ ਹੀ ਤੇਰਾ ਸਾਰਾ ਕੁਛ ਹੈ ਕਾਇਆ ਦੀ ਖੋਜ ਕਰ ਮਤਲਬ ਤੂੰ ਹੈ ਪਰਮਾਤਮਾ ਦੀ ਅੰਸ਼ ਤੇ ਕਾਇਆ ਦੀ ਖੋਜ ਮਤਲਬ ਵੀ ਹੁਣ ਦਿਲ ਦਾ ਆਪਰੇਸ਼ਨ ਡਾਕਟਰ ਕਰਦਾ ਇਹ ਖੋਜ ਦੀ ਗੱਲ ਚੱਲਦੀ ਹੈ ਵੀ ਦਿਲ ਕਿੱਦਾਂ ਕੰਮ ਕਰਦਾ ਹੈ ਹਾਰਟ ਕਿੱਦਾਂ ਕੰਮ ਕਰਦਾ ਹੈ ਨਹੀਂ ਇੱਥੇ ਹੈ ਕਿ ਆਪਣਾ ਆ ਸਭ ਕੁਛ ਘਰ ਮੈਂ ਬਾਹਰ ਨਾ ਆ ਦਿਮਾਗ ਹੈ ਜਿਹੜਾ ਤੇਰਾ ਨੌ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਆ ਦਸਵਾਂ ਦੁਆਰ ਜਿਹੜਾ ਇਹਨੂੰ ਖੋਲ ਜਿੰਨਾ ਜਿੰਨਾ ਖੋਲਦਾ ਤੁਰਿਆ ਜਾਏਗਾ ਸੌਖਾ ਹੋ ਜਾਏਗਾ ਜਿੰਨਾ ਵੱਧਦਾ ਜਾਏਗਾ ਜਿੰਨਾ ਖੁੱਲਦਾ ਜਾਏਗਾ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਬਨਿਹਾਰੀ ਖੁੱਲੀ ਚੱਲ ਸਮਝ ਲੈ ਉਹ ਦਸਵਾਂ ਦੁਆਰ ਜਿਹੜਾ ਜੋਗੀ ਦੱਸਦੇ ਹੈ ਵੀ ਇੱਦਾਂ ਕਰਕੇ ਇੱਦਾਂ ਸਵਾਸ ਚਾੜ ਚਾੜ ਕੇ ਖੁੱਲਦਾ ਹੈ ਉਹ ਜੋਗੀਆਂ ਵਾਲਾ ਸਾਨੂੰ ਗੁਰੂ ਸਾਹਿਬ ਨੇ ਜੋਗੀ ਨਹੀਂ ਬਣਾਇਆ ਉਹ ਜੋਗੀ ਕਰਦੇ ਨੇ ਇੱਦਾਂ ਵੀ ਇੱਥੇ ਦਸਵਾਂ ਦੁਆਰ ਇੱਦਾਂ ਲਾਈਟਾਂ ਦਿਸਦੀਆਂ ਇਹ ਤੇ ਬੜਾ ਵੱਖਰਾ ਵਿਸ਼ਾ ਹੈ ਲਾਈਟਾਂ ਲੂਟਾਂ ਵੇਖਣ ਵਾਲਾ ਸਾਰਾ ਵੀ ਇੱਥੇ ਸਵਾਸ ਚੜ੍ਹਨੇ ਨੇ ਇੱਦਾਂ ਹੋਣਾ ਇੱਦਾਂ ਹੋਣਾ ਇਹ ਸਾਰੇ ਦਾ ਸਾਰਾ ਜੋਗ ਮਤ ਹੈ ਤੇ ਸਾਡਾ ਸੰਬੰਧ ਜੋਗ ਮਤ ਨਾਲ ਨਹੀਂ ਗੁਰਮਤ ਤੇ ਜੋਗ ਮਤ ਦਾ ਬੜਾ ਫਰਕ ਹੈ ਗੁਰਮਤ ਸਾਨੂੰ ਪ੍ਰੈਕਟੀਕਲ ਬਣਾਉਂਦੀ ਹੈ ਪ੍ਰੈਕਟੀਕਲ ਕੀ ਸਿਖਾਉਂਦੀ ਹੈ ਸਾਡਾ ਵਿਹਾਰ ਬਦਲਦੀ ਹੈ ਗੁਰਮਤ ਅੱਜ ਦੇ ਸਮੇਂ ਵਿੱਚ ਜਿਹੜਾ ਬੰਦਾ ਇਹ ਗੱਲਾਂ ਮੰਨਦਾ ਹੈ ਵੀ ਇੱਦਾਂ ਮੈਂ ਇੱਦਾਂ ਕਰਨਾ ਮੈਂ ਇੱਦਾਂ ਕਰਨਾ ਮੈਂ ਸਵਾਸ ਚੜ੍ਹਾਉਣਾ ਮੈਂ ਕੁੰਡਲੀਨੀ ਜਾਗਰਣ ਕਰਨਾ ਹੈ ਮੈਂ ਇੱਦਾਂ ਦੇ ਆਵਾਜ਼ਾਂ ਸੁਣਨੀਆਂ ਨੇ ਮੈਨੂੰ ਅਨਹਦ ਨਾਦ ਸੁਣਨਾ ਚਾਹੀਦਾ ਇਹ ਸ਼ਬਦ ਉਹੀ ਹੈ ਪਰ ਸਾਡੇ ਸ਼ਬਦਾਂ ਦੇ ਅਰਥਾਂ ਦਾ ਫਰਕ ਹੈ ਪੁਰਾਣੇ ਵੇਲਿਆਂ ਵਿੱਚ ਇੱਦਾਂ ਦੀਆਂ ਸ਼ਬਦ ਜੋਗੀ ਵਰਤਦੇ ਸੀ ਜਿਵੇਂ ਸਾਡਾ ਤੀਰਥ ਵੱਖਰਾ ਹੈ ਇੱਦਾਂ ਸਾਡਾ ਦਸਵਾਂ ਦੁਆਰ ਵੀ ਅਸੀਂ ਦਸਵਾਂ ਦੁਆਰ ਹੋਰ ਨੂੰ ਮੰਨਦੇ ਹਾਂ ਉਹ ਦਸਵਾਂ ਦੁਆਰ ਹੋਰ ਨੂੰ ਮੰਨਦੇ ਨੇ ਤੀਰਥ ਅਸੀਂ ਹੋਰ ਨੂੰ ਮੰਨਦੇ ਹਾਂ ਉਹ ਤੀਰਥ ਹੋਰ ਨੂੰ ਮੰਨਦੇ ਨੇ ਸ਼ਬਦ ਇੱਕੋ ਜਿਹਾ ਹੀ ਹੈ ਵੀਰੋ ਜਰਾ ਕੁ ਸਮਝਿਓ ਗੱਲ ਧਿਆਨ ਨਾਲ ਸੁਣਿਓ ਵੇਖੋ ਕੱਪੜੇ ਤੇ ਵੱਟ ਪੈ ਗਿਆ ਅੱਜ ਬੜਾ ਵੱਟ ਲੱਗਾ ਵੱਟ ਵੱਟ ਜਾ ਰਹੇ ਹਾਂ ਤਿੰਨ ਹੋ ਗਏ ਤੇਰੇ ਮੈਂ ਵੱਟ ਕੱਢ ਦੇਣੇ ਆ ਚਾਰ ਹੋ ਗਏ ਹੋਰ ਵੀ ਹੋ ਜਾਣੇ ਨੇ ਪੇਟ ਵਿੱਚ ਵੱਟ ਪੈਂਦਾ ਪੰਜ ਹੋ ਗਏ ਨਾ ਹੁਣ ਮੈਨੂੰ ਇਹ ਦੱਸੋ ਵੀ ਇੱਕ ਇਹਦੇ ਵਿੱਚ ਸਾਂਝਾ ਸ਼ਬਦ ਹੈ ਉਹ ਕਿਹੜਾ ਹੈ ਵੱਟ ਸ਼ਬਦ ਇੱਕੋ ਹੀ ਹੈ ਪੰਜ ਥਾਵਾਂ ਦੇ ਉੱਤੇ ਅਲੱਗ ਅਲੱਗ ਤਰੀਕਿਆਂ ਨਾਲ ਵਰਤਿਆ ਗਿਆ ਪੁਰਾਣੇ ਵੇਲਿਆਂ ਦੇ ਵਿੱਚ ਜਿਹੜੀ ਭਾਸ਼ਾ ਸੀ ਗੁਰਬਾਣੀ ਦੇ ਵਿੱਚ ਵਰਤੇ ਤੇ ਉਹੀ ਗਏ ਹੈ ਕਿਹਾ ਦਸਮ ਦਵਾ ਹੁਣ ਅਗਰ ਮੈਂ ਕਹਿ ਤਾ ਵੱਟ ਕਿਹੜਾ ਵੱਟ ਬਈ ਕੱਪੜੇ ਵਾਲੇ ਦੀ ਗੱਲ ਕਰਦੇ ਹੋ ਕਿ ਵੱਟ ਦੀ ਗੱਲ ਕਰਦੇ ਹੋ ਕਿ ਬਾਹਰ ਵੱਟ ਲੱਗਣ ਦੀ ਗੱਲ ਕਰਦੇ ਹੋ ਕਿ ਦੁੱਧ ਵੱਟ ਖਾ ਗਿਆ ਕਈ ਵਾਰੀ ਕਹਿੰਦੇ ਦੁੱਧ ਜਦੋਂ ਖਰਾਬ ਹੋ ਜਾਏ ਕੀ ਕਹਿੰਦੇ ਨੇ ਵੀ ਅੱਜ ਦੁੱਧ ਵੱਟ ਖਾ ਗਿਆ ਸ਼ਬਦ ਇੱਕ ਵੱਟ ਹੀ ਹੈ ਪਰ ਫਰਕ ਹੈ ਨਾ ਬਹੁਤ ਹੁਣ ਵੇਖੋ ਵੇਖਿਓ ਭਲਾ ਆਈ ਲਵ ਡੋਗ ਇਹਦਾ ਅਰਥ ਕੀ ਬਣਿਆ ਬੋਲੋ ਯਾਰ ਸਾਰੇ ਪੜ੍ਹੇ ਲਿਖੇ ਤੁਹਾਨੂੰ ਪਤਾ ਹੀ ਹੈ ਸ਼ਹਿਰੀ ਹੋ ਤੁਸੀਂ ਆਈ ਲਵ ਡੋਗ ਮਤਲਬ ਮੈਂ ਕੁੱਤੇ ਨਾਲ ਗੱਜ ਕੇ ਕਰਦੇ ਨੀ ਤੁਸੀਂ ਪਿਆਰ ਆਈ ਲਵ ਡੋਗ ਦਾ ਮਤਲਬ ਕੀ ਹੈ ਮੈਂ ਕੁੱਤੇ ਨਾਲ ਆਈ ਲਵ ਚਿਕਨ ਹੁਣ ਦੱਸੋ ਇਹਦਾ ਮਤਲਬ ਵੀ ਮੈਂ ਮੁਰਗੇ ਨਾਲ ਪਿਆਰ ਕਰਦਾ ਜਿਹੜਾ ਬੰਦਾ ਕਹਿੰਦਾ ਆਈ ਲਵ ਚਿਕਨ ਤੇ ਖੜਾ ਰੈਸਟੋਰੈਂਟ ਵਿੱਚ ਇਹਦਾ ਮਤਲਬ ਇਹ ਮੁਰਗੇ ਨੂੰ ਪਿਆਰ ਕਰਨਾ ਚਾਹੁੰਦਾ ਕਿ ਖਾਣਾ ਚਾਹੁੰਦਾ ਬੋਲੋ ਬੋਲੋ ਤੇ ਜਿਹੜਾ ਕਹਿੰਦਾ ਆਈ ਲਵ ਡੋਗ ਇਹ ਕੁੱਤਾ ਰੱਖਣਾ ਚਾਹੁੰਦਾ ਸ਼ਬਦ ਇੱਕੋ ਹੀ ਹੈ ਪਰ ਅਰਥ ਦਾ ਕਿੰਨਾ ਫਰਕ ਹੈ ਇੱਕ ਪਾਲਣਾ ਚਾਹੁੰਦਾ ਇੱਕ ਮਾਰਨਾ ਚਾਹੁੰਦਾ ਕਿਉਂ ਬਈ ਫਰਕ ਹੈ ਕਿ ਨਹੀਂ ਹੈ ਇਦਾਂ ਹੀ ਹੈ ਜਦੋਂ ਅਸੀਂ ਦਸਮ ਦੁਆਰ ਕਹਿੰਦੇ ਹਾਂ ਤ੍ਰਿਕੁਟੀਆਂ ਕਹਿੰਦੇ ਹਾਂ ਅਨਹਦ ਨਾਦ ਕਹਿੰਦੇ ਹਾਂ ਉਹਦਾ ਤੇ ਇਹਦਾ ਦਿਨ ਰਾਤ ਦਾ ਫਰਕ ਹੈ ਸਾਡੇ ਵਾਲੇ ਬਹੁਤੇ ਬੰਦੇ ਜੋਗੀਆਂ ਵਾਲੇ ਦਸਮ ਦੁਆਰ ਚੱਕੀ ਫਿਰਦੇ ਨੇ ਆਖੋ ਸਤਨਾਮ ਉਹ ਜਿਹੜੇ ਤੀਰਥ ਪਹਿਲੇ ਵੇਲਿਆਂ ਦੇ ਵਿੱਚ ਚੱਲਦੇ ਆ ਉਹੀ ਤੀਰਥ ਅਸੀਂ ਚੱਕੀ ਫਿਰਦੇ ਸਮਝਿਆ ਨਹੀਂ ਨਾ ਵੀ ਗੁਰਬਾਣੀ ਦਾ ਕੋਨਸੈਪਟ ਕੀ ਹੈ ਸਾਨੂੰ ਗੁਰੂ ਸਾਹਿਬ ਕੀ ਸਮਝਾਉਂਦੇ ਹੈ ਤੀਰਥ ਦੇ ਕੇ ਗਏ ਹੈ ਕਿਹੜਾ ਚੱਕ ਲਿਓ ਉਹੀ ਤੀਰਥ ਦੇ ਕੇ ਗਏ ਹੈ ਪਰ ਮਨ ਮੰਦਰ ਕਿਹੜਾ ਮੰਦਰ ਦੇ ਕੇ ਗਏ ਮਨ ਮੰਦਰ ਤਨ ਵੇਸ ਕਲੰਦਰ ਘੱਟ ਹੀ ਇਹ ਤੀਰਥ ਨਹੀਂ ਦੇ ਕੇ ਗਏ ਚੱਕ ਲਿਆ ਉਹ ਕਾਪੀ ਮਾਰਤੀ ਨਾ ਕਾਪੀ ਪੇਸਟ ਕਰਨਾ ਵਧੀਆ ਲੱਗਦਾ ਬਸ ਉਹ ਅਸਲ ਜਿਹੜਾ ਸੀ ਉਹ ਖਤਮ ਹੋ ਗਿਆ ਜੇ ਤੁਸੀਂ ਅਸਲ ਦੱਸਦੇ ਨਾ ਇੱਥੇ ਕਦੇ ਕਮਿਊਨਿਸਟ ਪੈਦਾ ਨਾ ਹੁੰਦੇ ਕਦੇ ਤਰਕਸ਼ੀਲ ਸੁਸਾਇਟੀਆਂ ਪੈਦਾ ਨਾ ਹੁੰਦੀਆਂ ਨਾ ਸਾਧਾਂ ਦੇ ਡੇਰੇ ਹੁੰਦੇ ਆਖੋ ਸਤਨਾਮ ਹੋਣਾ ਹੀ ਕੁਛ ਨਹੀਂ ਸੀ ਅਸਲ ਗੱਲ ਦੱਸ ਦਿਓ ਗੁਰਬਾਣੀ ਕਹਿੰਦੀ ਕੀ ਹੈ ਇਹ ਸਮਝਾ ਦਿਓ ਉਹ ਨਹੀਂ ਦੱਸਦੇ ਨਾ ਟੋਟਲ ਫਰਕ ਹੈ ਅਪੋਜਿਟ ਬਿਲਕੁਲ ਅਲੱਗ ਬਿਲਕੁਲ ਅਲੱਗ ਕਿੱਥੇ ਵੱਟ ਲੱਗਿਆ ਤੇ ਕਿੱਥੇ ਸਬਜ਼ੀ ਵੱਟ ਖਾ ਗਈ ਕਿੰਨਾ ਫਰਕ ਹੈ ਸ਼ਬਦ ਸੇਮ ਹੈ ਪਰ ਅਰਥ ਦਾ ਬਹੁਤ ਜ਼ਿਆਦਾ ਫਰਕ ਹੈ ਇਸੇ ਤਰ੍ਹਾਂ ਸਾਡਾ ਤੀਰਥ ਹੋਰ ਤੀਰਥ ਹੈ ਸਾਰਾ ਕੁਛ ਹੀ ਵੱਖਰਾ ਬਿਲਕੁਲ ਨਹੀਂ ਰਲਦਾ ਜੀ 1% ਨਹੀਂ ਰਲਦਾ ਜਿਹੜੇ ਗੁਰੂ ਨਾਨਕ ਨੇ ਰਾਹ ਦੱਸੇ ਹੈ ਕਬੀਰ ਜੀ ਨੇ ਦੱਸੇ ਹੈ ਭਗਤ ਰਵਿਦਾਸ ਜੀ ਨੇ ਦੱਸੇ ਭਗਤ ਰਾਮਾਨੰਦ ਜੀ ਨੇ ਦੱਸੇ ਭਗਤ ਪੀਪਾ ਜੀ ਨੇ ਦੱਸੇ ਉਹ ਤੀਰਥ ਉਹ ਯਾਤਰੀ ਉਹ ਸਾਰੇ ਦਾ ਸਾਰਾ ਅੰਦਰ ਹੀ ਹੋਈ ਜਾਂਦਾ ਰੁਪਈਆ ਇੱਕ ਵੀ ਨਹੀਂ ਲੱਗਦਾ ਆਖੋ ਸਤਨਾਮ ਗੱਜ ਕੇ ਆਖੋ ਸਤਨਾਮ ਕੋਈ ਬਜਟ ਨਹੀਂ ਇਹਦੇ ਕੋਈ ਬਜਟ ਨਹੀਂ ਚਾਹੀਦਾ ਕੋਈ 2-4 ਸੌ 5 ਸੌ 5 ਹਜ਼ਾਰ ਨਹੀਂ ਚਾਹੀਦਾ ਕਿਤੇ ਕਮਰੇ ਨਹੀਂ ਲੈਣੇ ਪੈਂਦੇ ਕੁਛ ਵੀ ਨਹੀਂ ਹੈ ਇਹ ਤੇ ਸਿਰਫ ਆਪਣੀ ਯਾਤਰਾ ਤੇ ਜਿਹਨੂੰ ਹਰ ਕੋਈ ਕਰ ਸਕਦਾ ਦੱਸੋ ਸਾਰੇ ਸਾਰੀ ਦੁਨੀਆ ਸਾਰੇ ਤੀਰਥਾਂ ਤੇ ਜਾ ਸਕਦੀ ਹੈ ਬਈ ਇੰਨਾ ਬਜਟ ਸਾਰਿਆਂ ਕੋਲ ਹੈ ਬੋਲੋ ਗੱਜ ਕੇ ਬਈ ਐਸਾ ਤੀਰਥ ਜਿਹੜਾ ਜੇ ਆਪਣੇ ਆਪਣਾ ਹੀ ਤੀਰਥ ਹੈ ਆਪਾਂ ਹੀ ਤੀਰਥ ਹਾਂ ਆਪਣੇ ਆਪ ਦੀ ਯਾਤਰਾ ਕਰਨੀ ਹੈ ਫਿਰ ਹਰ ਕੋਈ ਕਰ ਸਕਦਾ ਕਿ ਨਹੀਂ ਕਰ ਸਕਦਾ ਹਰ ਕੋਈ ਜਿੱਥੇ ਬੈਠਾ ਉੱਥੇ ਹੀ ਕਰ ਸਕਦਾ ਆਪਣੀ ਯਾਤਰਾ ਇੰਨਾ ਸੌਖਾ ਮੌਜਾਂ ਲਾ ਦਿੱਤੀਆਂ ਆਪਣੇ ਆਪ ਨਾਲ ਜੁੜੋ ਆਪਣੇ ਅੰਦਰੋਂ ਕੱਢੋ ਜੋ ਗੰਨਣਾ ਜੋ ਪ੍ਰਾਪਤ ਹੋਣਾ ਤੁਹਾਨੂੰ ਤੁਹਾਡੇ ਚੋਂ ਹੀ ਹੋਣਾ ਹੈ ਭਾਈ ਆਪਣੇ ਅੰਦਰ ਖੋਜੋ ਸਮਝੋ ਇਸ ਕਰਕੇ ਲਓ ਜੀ ਭਗਤ ਜੀ ਦਾ ਬਚਨ ਸੁਣ ਲੈਂਦੇ ਹਾਂਜੀ ਕਾਇਆ ਹੀ ਤੇਰਾ ਸਾਰਾ ਸ਼ੁਰੂ ਤੋਂ ਫਿਰ ਪੜ੍ਹ
ਕਾਇਓ ਦੇਵਾ ਕਾਇਓ ਕੇ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ
ਭਾਈ ਤੇਰਾ ਨਾਰੀਅਲ ਚੜਾਉਣਾ ਕਾਇਆ ਦੀ ਖੋਜ ਆਪੇ ਦੀ ਖੋਜ ਤੇਰਾ ਧੂਪ ਦੀਪ ਸਾਰਾ ਕੁਝ ਆਪੇ ਦੀ ਖੋਜ ਆਪੇ ਦੀ ਖੋਜ ਮਤਲਬ ਜੀ ਆ ਇਹਨੂੰ ਖੋਲ ਇਹਨੂੰ ਖੋਲਣਾ ਆ ਦਿਮਾਗ ਖੋਲਣਾ ਇਹਨੂੰ ਖੋਲਣਾ ਇਹਦੀ ਖੋਜ ਕਰਨੀ ਡਿਵੈਲਪ ਕਰ ਆ 500 ਸਾਲ ਦੇ ਜੇ ਆ ਪੜ੍ਹਦੇ ਹੁੰਦੇ ਨਾ ਰੁਮਾਲੇ ਚੁੱਕ ਕੇ ਤੇ ਆਪਾਂ ਅੱਜ ਯਹੂਦੀਆਂ ਵਾਂਗੂ ਸਾਰਿਆਂ ਤੋਂ 1 ਨੰਬਰ ਤੇ ਹੁੰਦੇ ਆ ਪੰਜਾਬੀਓ ਤੁਹਾਨੂੰ ਕਹਿੰਦਾ ਮੈਂ ਆ ਰੁਮਾਲੇ ਚੱਕ ਕੇ ਪੜਿਆ ਹੁੰਦਾ ਤੇ ਆਪਾਂ ਕਦੋਂ ਦੇ ਦਿਮਾਗ ਚੱਲ ਪੈਣਾ ਸੀ ਸਾਡਾ ਜਿਹੜੀ ਮਰਜ਼ੀ ਸਟੇਟ 'ਚ ਚੱਲ ਜਾਓ ਸਿੱਖਾਂ ਨੂੰ ਵੇਖ ਕੇ ਇੱਦਾਂ ਕਰਨ ਲੱਗ ਜਾਣਗੇ ਬੱਲੇ 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 ਕੀ ਹੋ ਗਿਆ ਕਹਿੰਦੇ ਨੱਚਣ ਵਾਲੇ ਆ ਗਏ ਕਰੀ ਜਾਓ ਗੁੱਸਾ ਜਿਹਨੇ ਕਰਨਾ ਪਰ ਸੱਚੀ ਗੱਲ ਹੈ ਪੰਜਾਬੀਆਂ ਦੀ ਪਛਾਣ ਨਚਾਰ ਜਾਂ ਬੰਦੂਕਾਂ ਸਾਡੀ ਪਛਾਣ ਬਣੀ ਪਈ ਹੈ ਸਾਡੀ ਪਛਾਣ ਸੀ ਗਿਆਨ ਨੂੰ ਗੁਰੂ ਮੰਨਣ ਵਾਲੇ ਸਭ ਤੋਂ ਸਿਆਣੇ ਸਮਝਦਾ ਹਰ ਸਿਚੁਏਸ਼ਨ ਵਿੱਚ ਰਹਿਣਾ ਕਿੱਦਾਂ ਇਹਨਾਂ ਨੂੰ ਚੱਜ ਆ ਗਿਆ ਸਮਝ ਆ ਗਿਆ ਦਿਮਾਗੀ ਸਾਡੀ ਪਛਾਣ ਇਹ ਹੈ ਹੁਣ ਮੈਂ ਤੁਹਾਨੂੰ ਦੱਸਿਆ ਵੀ ਹਰਿਆਣੇ ਚ ਬੜੇ ਗੁੜ 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 ਵਾਲੇ ਜਿਹੜੇ ਉਹ ਹੁੱਕੇ ਜੇ ਪਏ ਦੁਕਾਨਾਂ ਉੱਤੇ ਦੇਖਦੇ ਵੱਡੇ ਵੱਡੇ, ਪੰਜਾਬ ਚ ਨਹੀਂ ਦੇਖਦਾ, ਇੱਥੇ ਵੱਡੀਆਂ ਵੱਡੀਆਂ ਦੁਕਾਨਾਂ ਤੇ ਪਏ ਹੈ, ਪਿੰਡਾਂ ਚ ਪੀਣ ਵਾਲੇ ਬੈਠੇ ਹੈ, ਤਾਹਦੀ ਪਛਾਣ ਬਣੀ ਪਈ ਹੈ ਸਾਡੇ ਪੰਜਾਬੀਆਂ ਦੀ। ਜੇ ਪਛਾਣ ਅਗਲਾ ਕਵੇ ਵੀ ਬੱਲੇ ਬੱਲੇ ਵਾਲੇ ਆਏ, ਨਹੀਂ ਅਸੀਂ ਇੰਨੇ ਤੇਜ਼ ਦਿਮਾਗ ਹੁੰਦੇ, ਅਗਲਾ ਕਹਿੰਦਾ ਜਿਹੜਾ ਪਾਸਾ ਮਰਜ਼ੀ ਵੇਖ ਲਓ, ਗੱਲ ਛੇੜ ਕੇ ਵੇਖੋ, ਸਮਝ ਦਾ ਪੱਧਰ ਵੇਖੋ। ਕਿਉਂ ਭਲਾ? ਗਿਆਨ ਨੂੰ ਗੁਰੂ ਮੰਨਦੇ ਹੈ ਬੜੇ ਸਿਆਣੇ। ਗੁਰੂ ਗ੍ਰੰਥ ਸਾਹਿਬ ਚੋਂ ਕੀ ਮਿਲਦਾ ਜੀ ਸਾਨੂੰ ਗੱਜ ਕੇ ਜੀ? ਸ਼ਬਦ ਚੋਂ ਕੀ ਮਿਲਦਾ? ਬਾਣੀ ਚੋਂ ਕੀ ਮਿਲਦਾ? ਗਿਆਨ, ਸਮਝ, ਨੌਲੇਜ। ਇਹ ਤੇ ਸਭ ਤੋਂ ਤੇਜ਼ ਚਾਹੀਦੇ, ਪਰ ਸਾਨੂੰ ਹੋਰ ਹੀ ਪਾਸੇ ਤੋਰਿਆ ਪਿਆ। ਇਧਰੋਂ ਟਰੱਕ ਭਰੀ ਲਓ ਚੱਲੋ, ਉਧਰੋਂ ਇਧਰ ਨੂੰ ਆ ਜਾਓ, ਇਧਰੋਂ ਉਧਰ ਨੂੰ ਚੱਲ ਜਾਓ, ਬਸ ਇੱਦਾਂ ਹੀ ਫਿਰੀ ਜਾਂਦੇ। ਪਤਾ ਨੀ ਕਿੰਨੇ ਕਰੋੜਾਂ ਅਰਬਾਂ ਖਰਬਾਂ ਦਾ ਤੇਲ ਫੂਕੀ ਜਾਂਦੇ ਸਾਲ, ਤੁਰੇ ਫਿਰੋ ਸੜਕਾਂ ਦੇ ਉੱਤੇ ਗੇੜੇ ਦਿੰਦੇ। ਖੋਜ ਕਾਹਦੀ ਕਰਨੀ ਸੀ? ਆਪਣੇ ਆਪ ਦੀ, ਆਪਣੇ ਆਪ ਦੀ ਖੋਜ। ਆਪਣਾ ਆਪ ਲੱਭਣਾ ਸੀ, ਗਵਾਚਿਆ ਤੇ ਆਪਣਾ ਆਪ ਹੈ, ਰੱਬ ਲੱਭਦਾ ਫਿਰਦਾ। ਤੇਰਾ ਆਪਣਾ ਆਪ ਗਵਾਚਿਆ ਹੈ ਵੀਰੋ, ਸੁਣੋ, ਮਿਰਚ ਦੇ ਵਿੱਚ ਜੇ ਕੜਵਾਹਟ ਨਾ ਹੋਵੇ ਤੇ ਕਾਹਦੀ ਮਿਰਚ ਹੈ? ਮਿਰਚ ਜੇ ਗਵਾਚ ਜਾਏ ਭਲਾ ਉਹਦਾ ਕੀ ਗਵਾਚਿਆ? ਉਹਦਾ ਕੌੜਾਪਨ। ਤੇ ਲੱਭਦੀ ਫਿਰੇ ਗੰਨੇ ਨੂੰ, ਗੰਨੇ ਵਾਲੀ ਮਿਠਾਸ ਮੇਰੇ ਚਾਚੇ ਨੂੰ ਕਹਿੰਦੇ ਜੋ ਤੇਰਾ ਹੈ ਉਹ ਲੱਭ, ਜੇ ਤੇਰਾ ਗਵਾਚਿਆ ਨਾ ਜਿਹੜਾ ਉਹ ਲੱਭ। ਤੁਹਾਨੂੰ ਆਪਣੇ ਆਪ ਨੂੰ ਲੱਭਣਾ ਪੈਣਾ, ਬਸ ਹੋਰ ਕੁਛ ਨਹੀਂ। ਜੇ ਸਮਝ ਰਹੇ ਹੋ ਤੇ ਫਿਰ ਆਪਾਂ ਗੱਲ ਅੱਗੇ ਕਰਦੇ ਹਾਂ। ਸੁਣੋ ਆਪਾਂ ਗੱਜੀ ਦਾ ਬਚਨ ਸ਼ੁਰੂ ਤੋਂ ਫਿਰ ਪੜੋ।
ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ ਕਾਇਓ ਧੂਪ ਦੀਪ ਨਹੀਂ ਬੇਦਾ ਕਾਇਓ ਪੂਜੋ ਪਾਤੀ।
ਹੁਣ ਵੇਖੋ ਧੂਪ ਦੀਪ ਦੀਵੇ ਜਗਾਉਣੇ, ਧੂਫਾਂ ਲਾਉਣੀਆਂ, ਨਾਰੀਅਲ ਰੱਖਣੇ। ਹੁਣ ਇਹ ਨਾਰੀਅਲ ਧੂਪ ਦੀਪ ਸਾਰਾ ਕੁਝ ਹੋਰ ਹੈ, ਆਪਾਂ ਕਿਹੜਾ ਸਮਝ ਗਏ ਭਲਾ? ਜਿਵੇਂ ਇੱਕ ਕਹਿੰਦਾ ਆਈ ਲਵ ਚਿਕਨ ਆਈ ਲਵ ਡੋਗ, ਹੁਣ ਅਸੀਂ ਸਮਝ ਕਿਹੜਾ ਗਏ ਭਲਾ? ਇੱਥੇ ਕਿਹੜਾ ਸਮਝ ਗਏ? ਬਾਣੀ ਕਿਹੜੇ ਹੋਰ ਨਾਰੀਅਲ ਦੀ ਗੱਲ ਕਰਦੀ ਹੈ? ਅਸੀਂ ਉਹ ਦੂਜਾ ਹੀ ਚੱਕੀ ਫਿਰਦੇ ਹਾਂ। ਅਸੀਂ ਕਹਿੰਦੇ ਜਦੋਂ ਘਰ ਪ੍ਰਵੇਸ਼ ਕਰਨਾ ਹੈ ਸਾਰੇ ਨਾਰੀਅਲ ਭਾਂਦੇ ਆ, ਸਾਨੂੰ ਵੀ ਨਾਰੀਅਲ ਲਿਖਿਆ ਹੀ ਹੈ ਵਿੱਚ। ਇਹ ਤੇ ਵੇਖ ਲੈ ਵੀ ਕਿਹੜੇ ਨਾਰੀਅਲ ਦੀ ਗੱਲ, ਫਰਕ ਨੀ, ਅਲੱਗ ਨੀ, ਹਰ ਚੀਜ਼ ਸੇਮ ਹੋ ਗਈ, ਫਰਕ ਹੈ, ਬੜਾ ਫਰਕ ਹੈ। ਤਾਂ ਕਰਕੇ ਸ਼ਬਦ ਸਾਂਝੇ ਹੁੰਦੇ ਆ ਤੇ ਥੋੜੇ ਹੁੰਦੇ ਆ, ਅਰਥ ਵੱਖਰੇ ਵੱਖਰੇ ਹੁੰਦੇ ਆ। ਵੇਖੋ ਪੈਂਟ ਕੋਟ ਪਾ ਲਓ ਅੰਗਰੇਜ਼ੀ ਚ ਉਹਨੂੰ ਕੀ ਕਹਿੰਦੇ ਆ? ਡਰੈਸ। ਕੁੜਤਾ ਪਜਾਮੇ ਨੂੰ ਕੀ ਕਹਿਣਗੇ ਭਲਾ? ਡਰੈਸ। ਤੇ ਚੋਲੇ ਨੂੰ ਕੀ ਕਹਿਣਗੇ? ਡਰੈਸ। ਤੇ ਬੱਚੇ ਦੀ ਯੂਨੀਫਾਰਮ ਨੂੰ ਕੀ ਕਹਿੰਦੇ ਆ ਆਪਾਂ? ਉਹ ਵੀ ਡਰੈਸ ਹੀ ਹੈ। ਹੁਣ ਜੇ ਕੋਈ ਡਰੈਸ ਲਿਆ ਕਿਹੜੀ, ਮੈਂ ਜੇ ਕਹਾਂ ਵੀ ਡਰੈਸ ਲਿਆ ਕਿਹੜੀ ਬਈ, ਅਗਲਾ ਕਹੇਗਾ ਕਿਹੜੀ ਬੋਲੋ? ਚੋਲੇ ਨੂੰ ਕਹਿੰਦੇ ਆ ਕਿ ਕੁੜਤੇ ਪਜਾਮੇ ਨੂੰ ਕਹਿੰਦੇ ਆ ਕਿ ਪੈਂਟ ਸ਼ਰਟ ਨੂੰ ਕਹਿੰਦੇ? ਕਿਹੜੀ ਡਰੈਸ? ਸ਼ਬਦ ਸਾਂਝਾ ਇੱਕੋ ਹੀ ਹੈ, ਕਿਹੜਾ? ਡਰੈਸ। ਜਿਵੇਂ ਆਪਾਂ ਕਹਿੰਦੇ ਨਾ ਫੂਡ, ਹੁਣ ਜਾ ਕੇ ਕਹੋ ਵੀ ਫੂਡ ਲਿਆ, ਕਹਿੰਦਾ ਬਈ? ਪੀਜ਼ੇ ਨੂੰ ਵੀ ਫੂਡ ਹੀ ਕਹਿੰਦੇ ਆ, ਬਰਗਰ ਨੂੰ ਵੀ ਫੂਡ ਹੀ ਕਹਿੰਦੇ ਆ, ਦਾਲ ਰੋਟੀ ਨੂੰ ਕੀ ਕਹਿਣਗੇ ਭਲਾ ਅੰਗਰੇਜ਼ੀ ਚ? ਇਹ ਵੀ ਫੂਡ ਹੀ ਹੈ, ਕਿਹੜਾ ਬਈ? ਸਾਂਝਾ ਸ਼ਬਦ ਇੱਕੋ ਹੀ ਹੈ। ਤਾਂ ਕਰਕੇ ਪਿਆਰਿਓ, ਇਹ ਆਪਾਂ ਬਚਨ ਪੜ੍ਹਦੇ ਹਾਂ ਪਰ ਅਸੀਂ ਗਹਿਰਾਈ ਨਾਲ ਸੋਚੀਏ ਵੀ ਅਸੀਂ ਤੇ ਉਹੀ ਲਈ ਫਿਰਦੇ ਹਾਂ ਸਾਰਾ ਕੁਛ। ਫਿਰ ਅਸੀਂ ਕਹਿੰਦੇ ਹਾਂ ਸਾਡੀ ਤਰੱਕੀ ਨਹੀਂ ਹੁੰਦੀ, ਸਾਡੇ ਦਿਮਾਗ ਨਹੀਂ ਚੱਲਦੇ, ਦਿਮਾਗ ਚੱਲਣ ਵਾਲੇ ਪਾਸੇ ਤੁਰੇ ਹੀ ਨਹੀਂ, ਕਰਮ ਕਾਂਡਾਂ ਵਿੱਚ ਪੈ ਗਏ। ਕਰਮ ਕਾਂਡਾਂ ਨੂੰ ਕਹਿੰਦੇ ਆ, ਅਸੀਂ ਕਹਿੰਦੇ ਹਾਂ ਫੋਰਮੈਲਿਟੀ। ਧਰਮ ਦੀ ਭਾਸ਼ਾ ਵਿੱਚ ਕਰਮ ਕਾਂਡ ਕਿਹਾ ਜਾਂਦਾ ਹੈ, ਅੱਜ ਅਸੀਂ ਕਹਿੰਦੇ ਹਾਂ ਉਹਨੂੰ ਫੋਰਮੈਲਿਟੀ। ਫੋਰਮੈਲਿਟੀਜ਼ ਇੰਨੇ ਤਰ੍ਹਾਂ ਦੀਆਂ ਆ ਕਿ ਬੰਦਾ ਉਹਦੇ ਤੇ ਹੀ ਲੱਗ ਜਾਂਦਾ, ਵਿਚਾਰ ਕਰਦਾ ਸੋਚਦਾ ਤੇ ਹੈ ਹੀ ਨਹੀਂ। ਹੁਣ ਸੁਣੋ ਅੱਗੇ।
ਕਾਇਆ ਬਹੁ ਖੰਡ ਖੋਜਤੇ ਨਵ ਨਿਧ ਪਾਈ, ਨਾ ਕਛ ਆਇਬੋ ਨਾ ਕਛ ਜਾਇਬੋ ਰਾਮ ਕੀ ਦੁਹਾਈ।
ਕਹਿੰਦੇ ਮੈਂ ਸਮਝ ਗਿਆ ਇੱਥੇ ਕੁਛ ਆਉਂਦਾ ਜਾਂਦਾ ਨਹੀਂ। ਇਹ ਤੇ ਅੱਜ ਸਾਇੰਸ ਵੀ ਕਹਿੰਦੀ ਹੈ ਕਿ ਯੂਨੀਵਰਸਲ ਐਨਰਜੀ ਹੈ, ਰੂਪ ਬਦਲ ਨਾ ਸਮਾਜ ਵਿੱਚ ਅੱਜ ਤੱਕ ਇੱਥੇ ਕੁਝ ਨਵਾਂ ਆਇਆ ਹੈ ਤੇ ਨਾ ਇੱਥੋਂ ਕੁਝ ਗਿਆ ਹੈ ਰੀਸਾਈਕਲ ਹੁੰਦੀ ਹੈ ਐਨਰਜੀ ਐਨਰਜੀ ਜਿਹੜੀ ਹੈ ਰੀਸਾਈਕਲ ਹੁੰਦੀ ਹੈ ਜਿਹੜੀ ਬਿਗ ਬੈਂਗ ਥਿਊਰੀ ਜਿਹਨੂੰ ਕਹਿੰਦੇ ਹੈ ਇੱਕ ਬਲਾਸਟ ਹੋ ਗਿਆ ਇੱਕ ਐਨਰਜੀ ਹੈ ਉਹੀ ਚੱਲੀ ਜਾਂਦੀ ਹੈ ਸਾਰੇ ਪਾਸੇ ਹੁਣ ਜਿੱਦਾਂ ਹੁਣ ਪਾਣੀ ਬਰਸਾਤ ਹੋ ਜਾਂਦੀ ਹੈ ਇੱਕ ਬੇਨਤੀ ਕਰ ਹੋਰ ਤਰ੍ਹਾਂ ਸਮਝਣ ਵਾਲੇ ਆ ਫਿਰ ਤੇ ਮੈਨੂੰ ਤੁਸੀਂ ਦੱਸ ਦਿੰਦੇ ਮੈਂ ਸਾਖੀ ਸ਼ੁਰੂ ਕਰ ਲੈਂਦਾ ਵੀ ਸਿੱਧੀ ਜੀ ਗੱਲ ਕਰੀ ਜਾਂਦੇ ਆਹ ਗੱਲ ਤਾਂ ਕਰਦਾ ਵੀ ਮੈਨੂੰ ਲੱਗਦਾ ਸੀ ਵੀ ਸਮਝਣ ਵਾਲੇ ਸਰੋਤੇ ਆ ਵਿੱਚ ਵੀ ਆਹ ਗੱਲ ਸਮਝ ਆਵੇ ਸਾਡੇ ਫਾਰਮੂਲੇ ਸਮਝ ਚ ਆ ਜਾਣ ਬੜਾ ਸੌਖਾ ਹੋ ਜਾਏ ਭੈਣਾਂ ਨੂੰ ਬੇਨਤੀ ਹੈ ਵੀ ਟਕਾ ਰੱਖਿਓ ਕਿੰਨੇ ਵੱਜ ਗਏ ਭਲਾ 10:00 ਡੇਢ ਕੁ ਘੰਟਾ ਤੇ ਹੋ ਗਿਆ ਆਪਾਂ ਨੂੰ ਲੱਗਿਆ ਨੂੰ ਤੇ ਆਪਾਂ 15 ਕੁ ਮਿੰਟ ਹੋਰ ਲਾ ਲੈਂਦੇ ਹਾਂ ਜ਼ਿਆਦਾ ਨਹੀਂ ਲਾਉਂਦੇ ਤੁਹਾਨੂੰ ਭੈਣਾਂ ਨੂੰ ਬੇਨਤੀ ਹੈ ਵੀ ਹੁਣ ਟਕਾ ਰੱਖਿਓ 15 ਮਿੰਟ ਹਿੱਲ ਜੁਲ ਨਾ ਹੋਵੇ ਵੀਰਾਂ ਨੂੰ ਵੀ ਬੇਨਤੀ ਹੈ ਵੀ ਟਕਾ ਬਣਾ ਕੇ ਰੱਖਿਓ 2-2.5 ਘੰਟੇ ਆਉਣ ਤੇ ਲੱਗੇ ਹੈ 2-2.5 ਘੰਟੇ ਜਾਣ ਤੇ ਲੱਗਣੇ ਹੈ ਤੁਸੀਂ ਵੀਰੋ ਭਰਾਵੋ ਭੈਣੋ ਜ਼ਰਾ ਸਮਝੋ ਨਵੇਂ ਬੱਚਿਆਂ ਨੂੰ ਸਮਝ ਲੈਣ ਦਿਓ ਚਲੋ ਕਈਆਂ ਦੇ ਤੇ ਹੁਣ ਦਿਮਾਗ 'ਚ ਢੱਕਣ ਲਾਏ ਨਾ ਅਸੀਂ ਬ੍ਰੇਨ ਦੇ ਉੱਤੇ ਸਾਡੀਆਂ ਮਨੌਤਾਂ ਦਾ ਪਰੰਪਰਾਵਾਂ ਦਾ ਢੱਕਣ ਲੱਗਾ ਸਾਡੇ ਦਿਮਾਗ 'ਤੇ ਕੁਛ ਨਹੀਂ ਪੈਣਾ ਉਹਦੇ ਵਿੱਚ ਪਰ ਨਵੇਂ ਬੱਚੇ ਜਿਹੜੇ ਸਮਝਦੇ ਆ ਜਿਨ੍ਹਾਂ ਦਾ ਦਿਮਾਗ ਚੱਲ ਰਿਹਾ ਉਹਨਾਂ ਨੂੰ ਸਮਝ ਲੈਣ ਦਈਏ ਉਹਨਾਂ ਵਾਸਤੇ ਬੈਠੇ ਰਹੋ ਥੋੜ੍ਹਾ ਚਿਰ ਲੌਜੀਕਲੀ ਸਮਝ ਸਕੀਏ ਮੈਜਿਕ ਦੀਆਂ ਗੱਲਾਂ ਛੱਡੋ ਲੌਜਿਕ ਨੂੰ ਲਿਆਓ ਸਮਝ ਸਾਡਾ ਮਾਇੰਡ ਡਿਵੈਲਪ ਹੋਵੇ ਜਿਹੜਾ ਆਉਣ ਵਾਲਾ ਸਮਾਂ ਹੈ ਉਹਦੇ ਵਿੱਚ ਬੱਚੇ ਲੌਜੀਕਲੀ ਸਾਰੇ ਬੱਚਿਆਂ ਨੂੰ ਪੜ੍ਹਨ ਤੇ ਪਾਇਆ ਹੀ ਹੈ ਤੁਸੀਂ ਨਿਆਣਿਆਂ ਨੂੰ ਪੜ੍ਹਾਓ 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 ਤੇ ਬੱਚੇ ਲੌਜਿਕ ਨਾਲ ਸਮਝਣਗੇ ਮੈਜਿਕ ਨਾਲ ਨਹੀਂ ਦਿਮਾਗ ਚੱਲਣੇ ਚਾਹੀਦੇ ਆ ਸਾਡੇ ਦਲੀਲ ਬੜੀ ਜ਼ਰੂਰੀ ਹੈ ਤਾਂ ਕਰਕੇ ਰੀਸਾਈਕਲ ਹੋ ਰਹੀ ਹੈ ਜੀ ਐਨਰਜੀ ਨਾ ਕੁਛ ਆਏਬੋ ਨਾ ਕੁਛ ਜਾਏਬੋ ਰਾਮ ਕੀ ਦੁਹਾਈ ਉਹ ਕਹਿੰਦਾ ਤੁਹਾਨੂੰ ਦੁਹਾਈ ਪਾਉਂਦਾ ਪਰਮਾਤਮਾ ਦੀ ਇੱਥੇ ਕੁਛ ਆਉਂਦਾ ਜਾਂਦਾ ਨਹੀਂ ਤੁਹਾਨੂੰ ਭੁਲੇਖਾ ਪੈਂਦਾ ਕੁਛ ਜੰਮਦਾ ਮਰਦਾ ਨਹੀਂ ਇੱਥੇ ਰੂਪ ਬਦਲ ਰਿਹਾ ਬਸ ਦੱਸੋ ਪੱਤਾ ਹੈ ਦਰਖਤ ਹੈ ਜਿਹੜਾ ਆਪਣਾ ਰੂਪ ਨਹੀਂ ਬਦਲਦਾ ਇੱਕ ਪੱਤਾ ਸੜ ਗਿਆ ਇੱਕ ਪੱਤਾ ਨਵਾਂ ਆ ਗਿਆ ਦਰਖਤ ਤੇ ਉੱਥੇ ਹੀ ਹੈ ਰੂਪ ਬਦਲ ਰਿਹਾ ਉਹਦਾ ਇੱਕ ਹਿੱਸਾ ਮਰਿਆ ਇੱਕ ਹਿੱਸਾ ਪੈਦਾ ਹੋ ਗਿਆ ਇੱਕ ਹੀ ਐਨਰਜੀ ਹੈ ਇੱਕੋ ਹੀ ਹੈ ਜਿਵੇਂ ਹੁਣ ਮੰਨ ਲਓ ਨਵਾਂ ਪਾਣੀ ਥੋੜਾ ਆ ਰਿਹਾ ਕਿਤੋਂ ਧਰਤੀ ਵਾਲਾ ਪਾਣੀ ਨਦੀਆਂ ਦੇ ਵਿੱਚ ਦੀ ਸਮੁੰਦਰ 'ਚ ਚਲੇ ਜਾਂਦਾ ਸਮੁੰਦਰ 'ਚੋਂ ਬੱਦਲ ਬਣ ਜਾਂਦੇ ਆ ਬੱਦਲ ਤੋਂ ਫਿਰ ਧਰਤੀ ਤੇ ਆ ਜਾਂਦਾ ਧਰਤੀ ਤੋਂ ਫਿਰ ਸਮੁੰਦਰ ਬਣ ਜਾਂਦਾ ਸਮੁੰਦਰ ਤੋਂ ਫਿਰ ਉੱਪਰ ਚਲੇ ਜਾਂਦਾ ਰੀਸਾਈਕਲ ਹੋ ਰਿਹਾ ਜੋ ਕੁਛ ਪਾਇਆ ਸੋ ਇੱਕ ਵਾਰ ਨਵਾਂ ਨਹੀਂ ਕੁਛ ਪਾਇਆ ਜਾ ਰੀਸਾਈਕਲ ਏਦਾਂ ਹੀ ਇੱਕ ਐਨਰਜੀ ਜਿਹੜੀ ਜਿਹਨੂੰ ਅਸੀਂ ਯੂਨੀਵਰਸਲ ਐਨਰਜੀ ਕਹਿੰਦੇ ਹਾਂ ਜਿਹਨੂੰ ਤੁਸੀਂ ਸ਼ਕਤੀ ਕਹਿ ਲਓ ਰੱਬ ਕਹਿ ਲਓ ਜੋ ਕਹਿਣਾ ਕਹਿ ਲਓ ਉਹ ਰੀਸਾਈਕਲ ਹੋ ਰਹੀ ਹੈ ਬਸ ਇੱਥੇ ਕਹਿੰਦੇ ਕੁਛ ਆਉਂਦਾ ਕੁਛ ਜਾਂਦਾ ਨਹੀਂ ਰੂਪ ਬਦਲ ਰਿਹਾ ਫਿਰ ਸੁਣੋ ਰਹਾਓ ਦੀ
ਕਾਇਆ ਬਹੁ ਖੰਡ ਖੋਜ ਤੇ ਨਵ ਨਿਦ ਪਾਈ ਨਾ ਕੁਛ ਆਏਬੋ ਨਾ ਕੁਛ ਜਾਏਬੋ ਰਾਮ ਕੀ ਦੁਹਾਈ
ਠੀਕ ਹੈ ਜੀ ਅੱਗੇ ਚੱਲੀ
ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਪੀਪਾ ਪ੍ਰਣਵੇ ਪਰਮ ਤਤ ਹੈ ਸਤਿਗੁਰ ਹੋਏ ਲਖਾਵੇ
ਇਹ ਜਿਹੜੀ ਇਹ ਲੱਖ ਦਾ ਬੰਦਾ ਉਦੋਂ ਹੈ ਸਮਝਦਾ ਉਦੋਂ ਹੈ ਜਾਣਦਾ ਉਦੋਂ ਹੈ ਜਦੋਂ ਸੱਚਾ ਗਿਆਨ ਪ੍ਰਾਪਤ ਕਰੇ ਨੌਲੇਜ ਲਵੇ ਹੁਣ ਜਿਹੜਾ ਬੰਦਾ ਇਹਦੇ ਬਾਰੇ ਜਾਣਨਾ ਚਾਹੁੰਦਾ ਜਾਣੇਗਾ ਤੇ ਉਹੀ ਜਿਹੜਾ ਖੇਤੀ ਬਾਰੇ ਜਾਣਨਾ ਚਾਹੁੰਦਾ ਸੀ ਉਹਨੂੰ ਖੇਤੀ ਦੀ ਸਮਝ ਆ ਗਈ ਜਿਹੜਾ ਬਿਜ਼ਨਸ ਬਾਰੇ ਜਾਣਨਾ ਚਾਹੁੰਦਾ ਸੀ ਉਹਨੂੰ ਬਿਜ਼ਨਸ ਦੀ ਸਮਝ ਆ ਗਈ ਜਿਹੜਾ ਜਿਹੜੇ ਵੀ ਫੀਲਡ ਵਿੱਚ ਜਾਣਾ ਚਾਹੁੰਦਾ ਸੀ ਸਮਝ ਆ ਗਈ ਉਹ ਜਿਹੜਾ ਇੱਧਰ ਨੂੰ ਜਾਣਨ ਲੱਗੇਗਾ ਉਹ ਸਮਝਦਾ ਜਾਏਗਾ ਪਰ ਇਹਦਾ ਅੰਤ ਕੋਈ ਨਹੀਂ ਹੈ ਇਹ ਬੇਅੰਤੀ ਹੈ ਆਖੋ ਸਤਨਾਮ ਸਮਝ ਆਉਂਦੀ ਜਾਣੀ ਹੈ ਪਰ ਹੈ ਵੇਖੋ ਜਾਣ ਜਾਣ ਕੇ ਇਹੋ ਹੀ ਜਾਣੋਗੇ ਵੀ ਕੁਛ ਵੀ ਨਹੀਂ ਜਾਣਿਆ ਸਮਝ ਸਮਝ ਕੇ ਇਹੋ ਹੀ ਸਮਝੋਗੇ ਵੀ ਕੁਛ ਵੀ ਨਹੀਂ ਸਮਝਿਆ ਜਿੰਨੇ ਸਾਇੰਟਿਸਟ ਨੇ ਉਹਨਾਂ ਨੂੰ ਪੁੱਛੋ ਵੀ ਇੰਨੇ ਸਾਲਾਂ ਦੀ ਖੋਜਾਂ 'ਚ ਤੁਸੀਂ ਕਿੱਥੇ ਕੁ ਪਹੁੰਚੇ ਵੀ ਕੀ ਕੁਝ ਜਾਣ ਲਿਆ ਕਹਿੰਦੇ ਕੁਛ ਵੀ ਨਹੀਂ ਜਾਣਿਆ ਕੀ ਸਮਝੇ ਕਹਿੰਦੇ ਕੁਛ ਵੀ ਨਹੀਂ ਜਿੰਨਾ ਕੁ ਸਮਝਦੇ ਹਾਂ ਉਹਨਾਂ ਕੁ ਅੱਗੇ ਹੋਰ ਦਿਸ ਪੈਂਦਾ, ਜਿੰਨਾ ਕੁ ਜਾਣਦੇ ਹਾਂ ਇਹ ਲੱਗਦਾ ਵੀ ਸਾਨੂੰ ਤੇ ਅਜੇ ਕੁਛ ਵੀ ਨਹੀਂ ਪਤਾ। ਤਾਂ ਕਰਕੇ ਹੈ ਬੇਅੰਤ ਹੈ, ਸੱਚਾ ਗਿਆਨ ਲਈਏ ਤੇ ਆਪੇ ਦੀ ਖੋਜ ਕਰੀਏ। ਵੇਖੋ ਜੋ ਬ੍ਰਹਿਮੰਡ ਵਿੱਚ ਹੈ ਅੱਜ ਪਤਾ ਲੱਗ ਗਿਆ, ਸਰੀਰ ਦੇ ਵਿੱਚ ਵੀ ਉਹੀ ਐਨਰਜੀ ਕੰਮ ਕਰਦੀ ਹੈ, ਉਹੀ ਨੂਰ ਕੰਮ ਕਰਦਾ ਹੈ, ਜੋ ਸਾਰੇ ਬ੍ਰਹਿਮੰਡ 'ਚ ਹੈ ਉਹ ਮੇਰੇ ਵਿੱਚ ਵੀ ਹੈ, ਮੈਂ ਉਸੇ ਦੀ ਅੰਸ਼ ਹਾਂ। ਮੈਨੂੰ ਪਤਾ ਲੱਗ ਗਿਆ, ਪੱਤੇ ਨੂੰ ਪਤਾ ਲੱਗ ਗਿਆ ਦਰਖਤ ਮੇਰੇ ਵਿੱਚ ਹੀ ਹੈ, ਦਰਖਤ ਮੇਰੇ ਵਿੱਚ ਹੀ ਹੈ। ਲਹਿਰ ਨੂੰ ਪਤਾ ਲੱਗ ਗਿਆ ਸਾਗਰ ਮੇਰੇ ਵਿੱਚ ਹੀ ਹੈ, ਬਾਹਰ ਥੋੜਾ ਸਾਗਰ ਵਿੱਚ ਹੀ ਸੀ। ਲਹਿਰ ਸਾਗਰ ਨੂੰ ਲੱਭਣ ਜਾਵੇ ਕਿ ਆਪਣੇ ਆਪ ਨੂੰ ਲੱਭ ਲੈ, ਬੋਲੋ। ਵੇਖੋ ਲਹਿਰ ਸਾਗਰ ਨੂੰ ਲੱਭਣ ਜਾਵੇ ਕਿ ਆਪਣੇ ਆਪ ਨੂੰ ਲੱਭ ਲੈ, ਸਾਗਰ ਲੱਭ ਜਾਏਗਾ ਗੱਜ ਕੇ ਗੱਜ ਕੇ ਗੱਜ ਕੇ। ਪੱਤਾ ਦਰਖਤ ਨੂੰ ਲੱਭਣ ਜਾਵੇ ਕਿ ਆਪਣੇ ਆਪ ਨੂੰ ਲੱਭ ਲੈ, ਦਰਖਤ ਲੱਭ ਜਾਏਗਾ। ਬਾਬੇ ਬੰਦਾ ਰੱਬ ਲੱਭਣ ਜਾਵੇ ਕਿ ਆਪਣੇ ਆਪ ਨੂੰ ਲੱਭ ਲੈ, ਰੱਬ ਲੱਭ ਜਾਏਗਾ। ਫਿਰਦੇ ਤੇ ਰੱਬ ਲੱਭਦੇ ਆ ਸਾਰੇ ਚੱਕਰ, ਇੱਕ ਵੱਖਰਾ ਰੱਬ ਹੈ ਉਹਨੂੰ ਲੱਭਣਾ ਜੀ, ਉਹ ਖੁਸ਼ ਹੁੰਦਾ ਜੀ, ਉਹ ਆਪਣਿਆਂ ਤੇ ਕਿਰਪਾ ਕਰ। ਨਿਰਵੈਰ ਕਿੱਦਾਂ ਬਈ, ਉਹ ਤੇ ਨਿਰਵੈਰ ਕਿਰਪਾ ਆਪਣਿਆਂ ਤੇ ਕਰਦਾ, ਜਿਹੜੇ ਉਹਦੇ ਨੇ ਉਹਦੇ ਬਣ ਗਏ ਨੇ, ਉਹਦੇ ਗੁਣ ਗਾਉਂਦੇ ਨੇ ਉਹਨਾਂ ਤੇ ਕਿਰਪਾ ਕਰਦਾ, ਜਿਹਨਾਂ ਕੋਲ ਟਾਈਮ ਹੈ ਨੀ ਗੁਣ ਗਾਉਣ ਦਾ ਉਹਨਾਂ ਦਾ ਨਾਰਾਜ਼ ਰਹਿੰਦਾ। ਫਿਰ ਨਿਰਵੈਰ ਕਿੱਦਾਂ, ਜਿੱਦਾਂ ਬੰਦਾ ਆਪ ਉਦਾਂ ਦਾ ਰੱਬ ਘੜ ਲਿਆ, ਵੀ ਜਿਵੇਂ ਮੇਰੇ ਆਪਣਿਆਂ ਤੇ ਅੰਨਾ ਵੰਡੇ ਰਿਉੜੀਆਂ ਮੁੜ ਮੁੜ ਆਪਣਿਆਂ ਨੂੰ ਦੇਵੇ, ਵੀ ਰੱਬ ਤੇਰੇ ਵਰਗਾ ਹੀ ਹੈ। ਪੁਜਾਰੀ ਨੇ ਆਪਣੇ ਵਰਗਾ ਬਣਾ ਲਿਆ, ਬੰਦੇ ਨੇ ਆਪਣੇ ਵਰਗਾ ਹੀ ਰੱਬ ਸਮਝ ਲਿਆ ਵੀ ਆਪਣੇ ਵਰਗਾ ਹੀ ਹੈ। ਲੱਭਣਾ ਕਿਉਂ ਸੀ, ਇਹ ਕਿੱਥੋਂ ਪੈ ਗਿਆ ਸਾਡੇ ਵਿੱਚ ਵੀ ਲੱਭਣਾ ਕਿਤੇ, ਗਵਾਚਿਆ ਕੀ ਹੈ ਆਪਣਾ ਆਪ, ਕੁਛ ਨਹੀਂ ਗਵਾਚਿਆ, ਆਪਾਂ ਹੀ ਆ ਬਸ। ਜੋ ਜੋ ਸਾਡੀ ਸਾਡੇ ਕਰਨ ਵਾਲੇ ਕੰਮ ਨੇ ਉਹ ਕਰਨੇ ਸ਼ੁਰੂ ਕਰੀਏ, ਜਿਹੜੇ ਫਰਜ਼ ਨੇ ਉਹ ਨਿਭਾਣੇ ਸ਼ੁਰੂ ਕਰੀਏ, ਜ਼ਿੰਮੇਵਾਰੀਆਂ ਨਿਭਾਣੀਆਂ ਸ਼ੁਰੂ ਕਰੀਏ, ਉਹਦਾ ਰੂਪ ਆ ਅਸੀਂ ਉਹਦੀ ਅੰਸਾਂ। ਵੇਖੋ ਵੀਰੋ ਇੱਧਰ ਸੁਣੋ, ਆ ਸਰੀਰ ਦਾ ਇੱਕ ਇੱਕ ਅੰਗ ਆਪਣੇ ਫਰਜ਼ ਨਿਭਾ ਰਿਹਾ ਹੈ, ਸਰੀਰ ਦੇ ਹਿੱਸੇ ਨੇ, ਆ ਉਂਗਲਾਂ ਸਰੀਰ ਦਾ ਹਿੱਸਾ ਨੇ, ਇਹ ਸਰੀਰ ਨਹੀਂ ਲੱਭਦੀਆਂ ਫਿਰਦੀਆਂ, ਆਪਣੀ ਡਿਊਟੀ ਕਰਦੀਆਂ, ਅੱਖਾਂ ਆਪਣੀ ਡਿਊਟੀ ਕਰਦੀਆਂ, ਕੰਨ ਆਪਣੀ ਡਿਊਟੀ ਕਰਦੇ ਆ। ਜੇ ਤੁਸੀਂ ਇਹਨਾਂ ਨੂੰ ਇਹ ਕਹਿ ਦੋਗੇ ਵੀ ਤੁਸੀਂ ਭਾਈ ਸਰੀਰ ਲੱਭੋ, ਇਹਨਾਂ ਦੀ ਜ਼ਿੰਦਗੀ ਇਹਦੇ 'ਚ ਲੰਘ ਜਾਣੀ ਹੈ। ਸਾਨੂੰ ਰੱਬ ਲੱਭਣ ਲਾ ਤਾਂ ਸਿਖਾਉਣਾ ਇਹ ਸੀ ਵੀ ਆਪਣੇ ਫਰਜ਼ ਪਛਾਣ, ਆਪਣੀਆਂ ਜ਼ਿੰਮੇਵਾਰੀਆਂ, ਤੇਰੀਆਂ ਡਿਊਟੀਆਂ ਕੀ ਹੈ ਤੇਰੀਆਂ, ਉਹ ਲੱਭ ਲੱਭ ਕੰਮ ਕਿਹੜੇ ਕਰਨੇ, ਤੈਂ ਤੇਰਾ ਕਰਮ ਤੇਰਾ ਧਰਮ ਹੈ, ਤੇਰਾ ਧਰਮ ਹੀ ਤੇਰਾ ਕਰਮ ਹੈ, ਫਰਜ਼ ਜ਼ਿੰਮੇਵਾਰੀ। ਆਪਾਂ ਬਾਜ਼ਾਰੋਂ ਖਰੀਦੋ ਮਰਚ, ਖਰੀਦੀ ਕਾਹਦੇ ਲਈ ਸੀ ਵੀ ਕੌੜੀ ਕੌੜੀ ਹੋਏਗੀ, ਜੇ ਕੌੜੀ ਹੋਵੇ ਨਾ ਆਪਾਂ ਕੀ ਕਹਿੰਦੇ ਹਾਂ, ਗੱਲ ਬਣੀ ਨਹੀਂ ਗੱਲ। ਗੰਨਾ ਪੱਟੋ ਮਿੱਠਾ ਨਾ ਹੋਵੇ ਆਪਾਂ ਕਹਿੰਦੇ ਹਾਂ ਵੀ ਗੱਲ ਬਣੀ, ਕਿੰਨੂੰ ਖਰੀਦੋ ਖੱਟਾ ਨਾ ਹੋਵੇ ਗੱਲ। ਬੰਦਾ ਬੰਦਾ ਜਦੋਂ ਬੰਦਾ ਬੰਦੇ ਨੂੰ ਮਿਲੇ ਨਾ ਉਹਦੇ ਵਿੱਚ ਇਨਸਾਨੀਅਤ ਹੋਵੇ, ਜੇ ਨਹੀਂ ਤੇ ਇਹਦਾ ਮਤਲਬ ਅਜੇ ਗੱਲ ਬਣੀ। ਬਸ ਇਨਸਾਨੀ ਗੁਣ ਤੇ ਸਾਡੇ ਵਰਗੇ ਧਰਮੀ ਤੇ ਦਿਸਦੇ ਆ, ਤੇ ਮੈਂ ਹਰ ਸਟੇਜ ਤੇ ਕਹਿੰਦਾ ਹੁੰਦਾ ਸਾਨੂੰ 20 ਵਾਰ ਅਨਾਊਂਸਮੈਂਟ ਕਰਾਉਂਦੀ, ਗਲੇ ਥੱਕ ਜਾਂਦੇ ਆ, ਓਏ ਮੋਬਾਈਲ ਸਾਂਭ ਕੇ ਰੱਖਿਓ, ਓਏ ਪਰਸ ਸਾਂਭ ਕੇ ਰੱਖਿਓ, ਓਏ ਬੱਚੇ ਸਾਂਭ ਕੇ ਰੱਖਿਓ, ਖਤਰਾ ਇਹੀ ਪਿਆ ਰਹਿੰਦਾ ਵੀ ਜੁੱਤੀ ਚੁੱਕ ਕੇ ਲੈ ਜਾਣੀ ਬਾਹਰ ਕਿਸੇ ਵੱਡੇ ਧਰਮੀ ਨੇ, ਖਤਰਾ ਸਾਡਾ ਇਹ ਬਣਿਆ। ਇਨਸਾਨੀ ਗੁਣ ਸਾਡੇ 'ਚ ਕਿੱਥੇ ਹੈ, ਅਸੀਂ ਤੇ ਧਰਮ ਸਥਾਨਾਂ ਤੇ ਆ ਕੇ ਜੁੱਤੀਆਂ ਨਹੀਂ ਛੱਡਦੇ। ਇਨਸਾਨੀ ਗੁਣ ਤੇ ਆਏ ਨਾ ਤੇ ਕਿਹੜੇ ਰੱਬ ਦੀ ਗੱਲ ਕਰਦੇ ਹਾਂ ਅਸੀਂ, ਲੱਭਣਾ ਤੇ ਆਪਣਾ ਆਪ ਹੈ। ਧੋਖੇ ਪੈਰ ਪੈਰ ਤੇ ਦਿੰਦੇ ਹਾਂ, ਬੇਈਮਾਨੀਆਂ ਠੱਗੀਆਂ ਸਿਰੇ ਦੀਆਂ, ਤੇ ਗੱਲਾਂ ਕਰਦੇ ਹਾਂ ਅਸੀਂ ਰੱਬ ਲੱਭਣ ਦੀਆਂ। ਤਾਂ ਕਰਕੇ ਵੀਰੋ ਭਰਾਵੋ ਮੇਰੀ ਉਹ ਭੈਣੋ, ਅਸੀਂ ਆਪਣੇ ਫਰਜ਼ ਪਛਾਣਨੇ ਨੇ, ਸਾਡੀਆਂ ਜ਼ਿੰਮੇਵਾਰੀਆਂ। ਮੈਨੂੰ ਬੜੇ ਬੰਦੇ ਮਿਲਦੇ ਕਹਿੰਦੇ ਭਾਈ ਸਾਹਿਬ, ਅੱਗੇ ਦਿਮਾਗ 'ਚ ਐਂ ਚੱਲਦਾ ਰਹਿੰਦਾ ਸੀ ਵੀ ਕੰਮ ਕਦੋਂ ਨਿਬੜਨਗੇ ਤੇ ਰੱਬ ਕਦੋਂ ਲੱਭਾਂਗੇ, ਟਾਈਮ ਕਦੋਂ ਮਿਲੇਗਾ, 60 ਸਾਲ ਤੱਕ ਤੇ ਜੌਬ ਕਰੀ ਜਾਣੀ। ਅੱਗੇ ਕਹਿੰਦੇ ਸਾਡੇ ਦਿਮਾਗ 'ਚ ਐਂ ਚੱਲਦਾ ਸੀ ਵੀ ਸਾਡੇ ਕੋਲੇ ਕਦੋਂ ਅਸੀਂ ਰੱਬ ਲੱਭਾਂਗੇ, ਕਿਵੇਂ ਰਾਮ ਰਾਮ ਕਵਾਂ ਕਰਾਂਗੇ, ਕਦੋਂ ਵਾਹਿਗੁਰੂ ਵਾਹਿਗੁਰੂ ਕਰਨ ਦਾ ਟਾਈਮ ਆਏਗਾ, ਕਦੋਂ ਕਦੋਂ ਅਸੀਂ ਰੱਬ ਲੱਭਾਂਗੇ। ਕਹਿੰਦੇ ਹੁਣ ਸਾਨੂੰ ਸਮਝ ਆ ਗਈ ਵੀ ਸਾਡਾ ਕਰਮ ਸਾਡਾ ਧਰਮ ਹੈ, ਆਪਣਾ ਆਪ ਲੱਭੋ, ਆਪਣੇ ਫਰਜ਼ ਨਿਭਾਓ, ਆਪਣੀਆਂ ਜ਼ਿੰਮੇਵਾਰੀਆਂ ਚੱਕੋ। ਕਹਿੰਦੇ ਉਹਦੇ ਦੇ ਹੌਲੇ ਹੌਲੇ ਹੋ ਗਏ, ਵਾਧੂ ਦਾ ਪੁਜਾਰੀ ਦਾ ਪਾਇਆ ਭਾਰ ਲੈਂਦਾ ਜਾਂਦਾ ਲੈਂਦਾ ਜਾਂਦਾ, ਹੁਣ ਕੰਮਾਂ ਵਿੱਚ ਜੀ ਲੱਗਦਾ ਵੀ ਆਹ ਮੇਰੀ ਡਿਊਟੀ ਹੈ, ਇਹੀ ਮੈਂ ਕਰਨਾ, ਇਹੀ ਮੇਰਾ ਕਰਮ ਹੈ, ਇਹੀ ਮੇਰਾ ਧਰਮ ਹੈ, ਇਹੀ ਸਾਰਾ ਕੁਛ ਹੈ। ਹੁਣ ਜੀ ਲੱਗਦਾ। ਅੱਗੇ ਕਹਿੰਦੇ ਇਹੀ ਟੈਨਸ਼ਨ ਪਈ ਰਹਿੰਦੀ ਸੀ ਵੀ ਰੱਬ ਕਿਵੇਂ ਲੱਭੀਏ, ਆਪਾਂ ਆਹ ਰੱਬ ਦੇ ਨੇੜੇ ਹੈ ਆਹ ਰੱਬ ਦੇ ਦੂਰ ਹੈ, ਏਦਾਂ ਜੇ ਰੱਬ ਦਾ ਹਰੇਕ ਹੀ ਪੀਏ ਬਣਿਆ ਫਿਰਦਾ ਇੱਥੇ। ਸਾਡੇ ਵਰਗੇ ਕਹਿੰਦੇ ਨੀ ਰੱਬ ਦੇ ਪੀਏ ਆ, ਸਾਨੂੰ ਪੁੱਛੋ ਸਾਡੇ ਵਰਗੇ ਬੰਦੇ। ਹੁਣ ਜਦੋਂ ਇਹਨਾਂ ਗੱਲਾਂ ਦੀ ਸਮਝ ਪੈਂਦੀ ਫਿਰ ਪਤਾ ਲੱਗਦਾ ਵੀ ਨਹੀਂ, ਕਰਦੇ ਕੁਝ ਹੋਰ ਆ ਕਰਨਾ ਕੁਝ ਹੋਰ ਸੀ, ਲੱਭਦੇ ਕੁਝ ਹੋਰ ਆ ਪਰ ਲੱਭਣਾ ਕੁਝ ਹੋਰ ਸੀ। ਇਹ ਸਮਝ ਆਵੇ ਜ਼ਿੰਦਗੀ ਬਦਲ ਜਾਏ। ਤਾਂ ਕਰਕੇ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ, ਆਪਣੇ ਆਪ ਦੀ ਖੋਜ ਕਰੀਏ। ਮਨ ਤੂੰ ਜੋਤ ਸਰੂਪ ਹੈ। ਸਾਰੇ ਪੜੀਏ ਗੱਜ ਕੇ ਇੱਕ ਵਾਰੀ ਆਪਣੇ ਆਪ ਨੂੰ ਕਹੀ,
ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ।
ਇੱਕ ਜੋਤ ਜਿਹੜੀ ਸਾਰੇ ਪਾਸੇ ਫੈਲੀ ਹੈ ਉਹਦਾ ਹੀ ਤੂੰ ਰੂਪ ਹੈ, ਤੂੰ ਉਹਨੂੰ ਲੱਭ ਨਾ ਆਪਣੇ ਆਪ ਨੂੰ ਪਛਾਣ।
ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣਾ ਮਨ ਤੂੰ ਜੋਤ ਸਰੂਪ ਹੈ। ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਮਨ ਤੂੰ ਜੋਤ ਸਰੂਪ ਹੈ, ਮਨ ਤੂੰ ਜੋਤ ਸਰੂਪ ਹੈ।
ਜਿਹਦੀਆਂ ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵੱਸਦਾ,
ਬਾਹਰ ਤਲਾਸ਼ਾਂ ਕਰਦਾ ਉਹ ਤੇਰੇ ਅੰਦਰ ਵੱਸਦਾ ਹੈ, ਜਿਹਦੀਆਂ ਬਾਹਰ ਤਲਾਸ਼ਾਂ
ਹੈ ਤੇ ਇਹਦਾ ਮੰਦਰ ਲੱਭੀਏ, ਇੱਥੇ ਪੰਗਾ ਪੈਂਦਾ। ਇੰਨੀ ਗੱਲ ਤੇ ਅੱਜ ਤੱਕ ਸੁਣਦੇ ਹੀ ਆਏ ਆ ਵੀ ਅੰਦਰ ਵੱਸਦਾ, ਫਿਰ ਕੀ ਕਰੀਏ? ਉਹਨੂੰ ਅੰਦਰੋਂ ਲੱਭੋ। ਅੰਦਰੋਂ ਅੰਦਰ ਵੱਸਦੇ ਦਾ ਮਤਲਬ ਇਹ ਹੈ ਵੀ ਤੇਰੇ ਵਿੱਚ ਹੀ ਹੈ, ਤੈਨੂੰ ਲੱਭਣ ਦੀ ਲੋੜ ਨਹੀਂ, ਤੈਨੂੰ ਹੁਣ ਆਪਣੇ ਫਰਜ਼ ਪਛਾਣ ਕੇ ਆਪਣੀ ਡਿਊਟੀ ਕਰਨ ਦੀ ਲੋੜ ਹੈ। ਆਖੋ ਸਤਨਾਮ। ਇਹ ਨਹੀਂ ਕਿਹਾ ਜਾ ਰਿਹਾ ਵੀ ਹੁਣ ਤੇਰੇ ਅੰਦਰ ਹੈ ਤੇ ਅੰਦਰ ਲੱਭ। ਸਾਡੇ ਬੰਦੇ ਬਹੁਤੇ ਕਹਿੰਦੇ ਵੀ ਬਾਹਰ ਤੇ ਹੈ ਨਹੀਂ ਠੀਕ ਹੈ, ਸਾਨੂੰ ਪਤਾ ਵੀ ਸਗਲ ਬਨਸਪਤ ਮਾਹੇ ਬਸੰਤਰ ਸਗਲ ਦੁੱਧ ਮੈਂ ਕੀਆ, ਊਚ ਨੀਚ ਮੈਂ ਜੋਤ ਸਮਾਣੀ, ਘੱਟ ਘੱਟ ਮਾਧੋ। ਉਹ ਤੇ ਸਾਡੇ ਅੰਦਰ ਹੈ, ਸਾਰਾ ਕੁਝ ਸਮਝ ਆ ਗਿਆ। ਪੋਪ ਮਤ ਜਿਉਂ ਬਾਸ ਬਾਸ ਬਸਤ ਹੈ, ਸਾਰਾ ਹੀ ਸਮਝ ਆ ਗਈ ਗੱਲ। ਇਹਦਾ ਮਤਲਬ ਹੁਣ ਅੰਦਰੋਂ ਲੱਭਣਾ ਹੈ। ਇਹ ਲੱਭਣਾ ਛੱਡ, ਤੂੰ ਉਹਦਾ ਰੂਪ ਹੈ, ਆਪਣੀ ਡਿਊਟੀ ਕਰ, ਫਰਜ਼ ਪਛਾਣ। ਲੱਭਣ ਵਾਲਾ ਚੈਪਟਰ ਬੰਦ, ਤੂੰ ਆਪਣੇ ਆਪ ਨੂੰ ਵੇਖ, ਆਪਣੇ ਫਰਜ਼ ਪਛਾਣ ਲੈ ਬਸ। ਉਸ ਪਰਿਵਾਰ ਦਾ ਉਸ ਤੂੰ ਮੈਂਬਰ ਹੈ, ਆਪਣੀ ਡਿਊਟੀ ਕਰ। ਇਹ ਕੋਸ਼ਿਸ਼ ਕਰ ਵੀ ਮੇਰਾ ਫਰਜ਼ ਕੀ ਹੈ, ਮੇਰਾ ਰੋਲ ਕੀ ਹੈ, ਮੈਂ ਉਹ ਪਲੇ ਕਰਾਂ। ਆਪਣਾ ਰੋਲ ਕੀ ਹੈ ਉਹ ਪਲੇ ਕਰ। ਹੁਣ ਤੁਸੀਂ ਕੈਨੇਡਾ ਜਾਓ ਤੇ ਕੈਨੇਡਾ ਜਾ ਕੇ ਲੱਭਦੇ ਕੀ ਫਿਰੋ, ਕੈਨੇਡਾ ਦਾ ਕਾਨੂੰਨ ਕੀ ਹੈ, ਕਦੋਂ ਬਣਿਆ, ਕਿਵੇਂ ਬਣਿਆ, ਤੇਰਾ ਮਤਲਬ ਕੀ ਹੈ ਉੱਥੇ ਗਿਆ ਜੇ? ਉੱਥੇ ਜਾ ਕੇ ਚੰਗਾ ਨਾਗਰਿਕ ਬਣ ਤੇ ਇਹ ਵੇਖ ਵੀ ਇਸ ਕਾਨੂੰਨ ਦੇ ਵਿੱਚ ਮੈਂ ਕਿੱਥੇ ਆਉਣਾ ਤੇ ਮੇਰੀ ਇੱਥੇ ਡਿਊਟੀ ਕੀ ਹੈ, ਮੇਰੇ ਫਰਜ਼ ਕੀ ਹੈ। ਬਸ ਵਾਹਿਗੁਰੂ ਰੱਬ ਰੱਬ ਕਰੋ, ਏਦਾਂ ਕਿੰਨੇ ਕੁ ਗਾ ਸਕਦੇ ਆ? ਫਿਰ ਪੁੱਛਣ ਵਾਲਾ ਹੋਵੇ ਵੀ ਸੂਰਜ ਕਿਵੇਂ ਗਾਉਂਦਾ, ਸੂਰਜ ਦੇ ਕਿਹੜੀ ਜੀਭ ਲੱਗੀ? ਨਿਜਮ ਦੇ ਵਿੱਚ ਬੱਝੇ ਹੋਏ ਹੈ, ਆਪਣੀ ਡਿਊਟੀ ਕਰਦੇ ਹੈ। ਸੂਰਜ ਦਾ ਗਾਉਣਾ ਸੂਰਜ ਦੇ ਡਿਊਟੀ ਕਰਨੀ, ਸੂਰਜ ਦੀ ਆਪਣੀ ਡਿਊਟੀ ਕਰਨੀ, ਇਹ ਸੂਰਜ ਦਾ ਗਾਉਣਾ।
ਇਹ ਤੇ ਗਲਤ ਹੋਈ ਹੈ, ਸਗੋਂ ਗੱਲ
ਉਲਟ ਕਰਤੀ ਨਾ, ਗੱਲ ਹੈ ਕੁਛ ਹੋਰ ਹੈ ਤੇ ਦੱਸਿਆ ਕੁਛ। ਤੇ ਮੇਰੇ ਵਰਗੇ ਵਿਹਲੜ ਸਾਰੇ ਸਮਾਜ ਦੇ ਸਿਰ ਤੇ ਬੈਠੇ ਅੱਜ, ਜਿਨ੍ਹਾਂ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ, ਉਹ ਵਿਹਲੜਾਂ ਵਿਹਲੜ ਬੰਦੇ ਸਾਰੇ ਸਮਾਜ ਦੇ ਸਿਰ ਤੇ ਪਤਾ ਕਿਉਂ ਬੈਠੇ ਆ? ਉਹ ਕਹਿੰਦੇ ਗੁਰਬਾਣੀ 'ਚ ਜਿਹੜਾ ਗਾਉਣਾ ਲਿਖਿਆ ਉਹ ਤੇ ਅਸੀਂ ਗਾਉਂਦੇ ਹਾਂ, ਗੁਰਬਾਣੀ 'ਚ ਜਿਹੜਾ ਗਾਉਣਾ ਲਿਖਿਆ ਉਹ ਤੇ ਸਾਨੂੰ ਪਤਾ ਹੈ ਨਾ ਵੀ ਅਸੀਂ ਗਾਉਂਦੇ ਹਾਂ। ਅਸਲ 'ਚ ਗਾਉਣਾ ਕੀ ਹੈ? ਫਰਜ਼ ਪਛਾਣ, ਜ਼ਿੰਮੇਵਾਰੀ। ਜਿਵੇਂ ਸੂਰਜ ਗਾਉਂਦਾ, ਜਿਵੇਂ ਹਵਾ ਗਾਉਂਦੀ ਹੈ, ਤਾਰ ਸਾਫ ਹੋਵੇ, ਜਿੱਧਰ ਮਰਜ਼ੀ ਤੁਰ ਪੈ, ਤੇਰੀ ਆਪਣੀ ਮਰਜ਼ੀ ਹੈ। ਅੱਗੇ
ਗੁਰਮੁਖ ਆਪਣਾ ਮਨ ਮਾਰੇ ਆ, ਸ਼ਬਦ ਕਸਵਟੀ ਲਾਏ।
ਹਾਂ ਅੱਗੇ ਪੜੋ।
ਮਨ ਹੀ ਨਾਲ ਝਗੜਾ, ਮਨ ਹੀ ਨਾਲ ਸਾਥ, ਮਨ ਹੀ ਮੰਜ ਸਮਾਏ।
ਬਸ ਆਪਣੇ ਨਾਲ ਹੀ ਝਗੜਾ ਕਰੀਏ, ਜਿਹੜਾ ਝਗੜਾ ਕਰਨਾ ਦੁਨੀਆ ਨੂੰ ਨਹੀਂ ਬਦਲਣਾ। ਹਰ ਬੰਦਾ ਆਪਣੇ ਆਪ ਨੂੰ ਬਦਲੇ, ਆਪਣੀ ਡਿਊਟੀ ਨੂੰ ਡਿਊਟੀ ਸਮਝੇ। ਜਿੱਥੇ ਮੈਂ ਨਕੰਮਾ, ਮੈਂ ਵਿਹਲਣਾ, ਮੈਂ ਆਲਸੀ ਹਾਂ, ਮੈਂ ਆਪਣੇ ਆਪ ਨਾਲ ਝਗੜਾ ਕਰਾਂ, ਆਪਣੇ ਆਪ ਨੂੰ ਕਚਹਿਰੀ 'ਚ ਖਿਲਾਰਾਂ, ਆਪਣੇ ਮਾੜੇ ਵਿਚਾਰਾਂ ਨੂੰ ਦਬਾ ਕੇ ਤੇ ਚੰਗੇ ਵਿਚਾਰਾਂ ਨੂੰ ਹਾਵੀ ਕਰਾਂ, ਇਹੀ ਮੇਰਾ ਫਰਜ਼ ਹੈ, ਆਪਣੇ ਨਾਲ ਝਗੜਾ। ਅੱਗੇ
ਮਨ ਜੋ ਇੱਛੇ ਸੋਲ ਹੈ, ਸੱਚੇ ਸ਼ਬਦ ਸੁਭਾਏ।
ਸੱਚਾ ਗਿਆਨ ਲੈ ਕੇ ਜੋ ਮਰਜ਼ੀ ਇੱਛਾ ਹੋਵੇ ਬੰਦਾ ਪੂਰੀ ਕਰ ਸਕਦਾ, ਭਾਵੇਂ ਗਿਆਨ ਲੈ ਕੇ ਤੇ ਮਿਹਨਤ ਕਰਕੇ ਆਪਣੇ ਆਪ ਤੇ ਕੰਮ ਕਰਕੇ ਜੋ ਮਰਜ਼ੀ ਪ੍ਰਾਪਤ ਕਰ ਸਕਦਾ। ਅੱਗੇ
ਅੰਮ੍ਰਿਤ ਨਾਮ ਸਦ ਪੁੰਜੀਐ, ਗੁਰਮੁਖ ਘਰ ਕਮਾਏ।
ਸੱਚਾ ਗਿਆਨ ਸਦਾ ਛਕਦੇ ਰਹੋ, ਅੰਮ੍ਰਿਤ ਨਾਮ ਮਤਲਬ ਸੱਚਾ ਗਿਆਨ, ਸਮਝ ਹਮੇਸ਼ਾ ਲੈਂਦੇ ਰਹੋ। ਅੱਗੇ
ਵਿਣ ਮਨੈ ਜੇ ਹੋਰੀ ਨਾਲ ਲੁੱਝਣਾ, ਜਸੀ ਜਨਮ ਗਵਾਏ।
ਕਹਿੰਦੇ ਤੂੰ ਲੋਕਾਂ ਨਾਲ ਨਾ ਲੜਦਾ ਰਹਿ, ਵੀ ਲੋਕ ਨੀ ਬਦਲਦੇ, ਮੇਰੇ ਗੁਆਂਢੀ ਨੀ ਬਦਲਦੇ, ਮੇਰੇ ਬੱਚੇ ਨੀ ਬਦਲਦੇ, ਮੇਰੀ ਮਾਂ ਨੀ ਬਦਲਦੀ, ਮੇਰਾ ਪਿਓ ਨੀ ਬਦਲਦਾ। ਕਹਿੰਦੇ ਆਪਣਾ ਜਨਮ ਗਵਾ ਕੇ ਚਲੇ ਜਾਏਗਾ, ਇਹਦੇ ਤੇ ਟਾਈਮ ਨਾ ਖਰਾਬ ਕਰ, ਆਪਣੇ ਆਪ ਨੂੰ ਬਦਲ, ਆਪਣੇ ਆਪ ਨੂੰ ਬਦਲ। ਗੁਰੂ ਰਾਮਦਾਸ ਜੀ ਦਾ ਪੁੱਤਰ ਲੈ ਪੁੱਤਰ ਪ੍ਰਿਥੀ ਚੰਦ ਹੈ, ਨਹੀਂ ਬਦਲਦਾ, ਕਹਿੰਦੇ ਨਾ ਬਦਲ, ਤੇਰੀ ਮਰਜ਼ੀ ਹੈ। ਗੁਰੂ ਹਰ ਰਾਏ ਸਾਹਿਬ ਦਾ ਪੁੱਤਰ ਰਾਮ ਰਾਏ ਹੈ, ਕਹਿੰਦੇ ਨਹੀਂ ਬਦਲਦਾ, ਨਾ ਬਦਲ, ਟਾਈਮ ਨਾ ਖਰਾਬ ਕਰੋ, ਬਦਲੇਗਾ ਉਹ ਜਿਹੜਾ ਬਦਲਣਾ ਚਾਹੁੰਦਾ। ਕਿੰਨੀ ਵਾਰੀ ਗੱਲ ਕੀਤੀ ਹੈ, ਜਰ ਮੱਝ ਨੂੰ ਪਾਣੀ ਤਾਂ ਹੀ ਪਿਆ ਸਕਦਾ ਜੇ ਅਗਲੀ ਪੀਣਾ
ਨਹੀਂ ਪੀਣਾ ਚਾਹੁੰਦੀ ਤਾਂ ਮੱਝ ਨੂੰ ਪਾਣੀ ਨਹੀਂ ਪਿਆ ਸਕਦਾ, ਉਹ ਪੀਣਾ ਚਾਹੂਗੀ ਤਾਂ ਹੀ ਪਿਆ ਸਕਦਾ। ਜਿਹੜਾ ਬਦਲਣਾ ਚਾਹੇਗਾ ਬਦਲ ਜਾਏਗਾ, ਤੂੰ ਕਿਸੇ ਨੂੰ ਬਦਲ ਨਹੀਂ ਸਕਦਾ। ਸਮਝਾਉਣਾ ਫਿਰ ਕਿਹਨੂੰ ਆਏ? ਆਪਣੇ ਆਪ ਨੂੰ। ਜਿਹੜਾ ਬੰਦਾ ਆਪਣੇ ਆਪ ਨੂੰ ਵੇਖੀਏ, ਮੈਂ ਨਿਕੰਮਾ ਕਿੱਥੇ ਆ, ਕਿੱਥੇ ਕਿੱਥੇ ਮੇਰੀਆਂ ਗਲਤੀਆਂ, ਗਰੰਟੀਆਂ ਨਾ ਲੈਂਦੇ ਫਿਰ ਉਹ ਨਿਆਣਿਆਂ ਦੀਆਂ, ਬੱਚਿਆਂ ਦੀਆਂ, ਪਰਿਵਾਰ ਦੀਆਂ। ਆਪਾਂ ਕਹਿਤੀ ਆਪਣੀ ਗੱਲ, ਸਮਝਣਾ ਹੋਇਆ ਸਮਝਣਗੇ, ਨਹੀਂ ਤੇ ਭਾਈ ਆਪਣੀ ਮਰਜ਼ੀ ਦੇ ਮਾਲ। ਕੁਦਰਤ ਨੇ ਆਜ਼ਾਦ ਛੱਡੇ ਨੇ ਸਾਰੇ, ਤੇਰੇ ਬਸ ਕੁਛ ਨਹੀਂ, ਤੂੰ ਜੋ ਮਰਜ਼ੀ ਕਰ ਲੈ, ਜੋ ਕਰਨਾ ਉਹਨਾਂ ਨੇ ਉਵੇਂ ਹੀ ਕਰਨਾ। ਅਸੀਂ ਧੱਕਾ ਹੀ ਨਾ ਕਰੀਏ, ਅਸੀਂ ਭੁੱਲ ਜਾਈਏ ਵੀ ਅਸੀਂ ਕਿਸੇ ਨੂੰ ਬਦਲ ਸਕਦੇ ਹਾਂ। ਅਸੀਂ ਕਹਿਤਾ ਆ, ਅਗਲਾ ਬਦਲਣਾ ਚਾਹੇਗਾ ਬਦਲੇ, ਨਹੀਂ ਤੇ ਅਗਲੇ ਦੀ ਮਰਜ਼ੀ ਹੈ। ਰਾਮ ਪਦਾਰਥ ਪਾਏ ਕਹਿ ਕਬੀਰਾ ਗਾਂਠ ਨਾ ਕੋਲ, ਨਹੀਂ ਪਟਣ ਨਹੀਂ ਪਾਰਖੂ, ਨਹੀਂ ਗਾਹਕ ਨਹੀਂ ਮੋਲ। ਫਿਰ ਕਰੀ ਸਮਝਣਾ ਚਾਹੁੰਦਾ ਉਹਨੂੰ ਸਮਝਾ, ਜਿਹੜਾ ਸੁਣਨਾ ਚਾਹੁੰਦਾ ਉਹਨੂੰ ਸੁਣਾ, ਜਿਹੜਾ ਤੇਰੇ ਤੋਂ ਪੁੱਛਦਾ ਉਹਨੂੰ ਦੱਸ। ਗਠੜੀ ਖੋਲ ਕੇ ਬੈਠਾ ਰਹੇ ਆਖੋ ਸਤਨਾ ਪਿਆਰਿਆ। ਵੇਖੋ ਇਹ ਭੈਣਾਂ ਕਹਿਣ ਵੀ ਲਿਆ ਵਿਖਾ, ਉਹ ਤਾਂ ਗਠੜੀ ਖੋਲਦਾ, ਧੱਕੇ ਨਾਲ ਹੀ ਥੋੜਾ ਗਠੜੀ ਖੋਲੀ ਜਾਂਦਾ। ਜੇ ਅਗਲਾ ਨਹੀਂ ਗਿਆਨ ਲੈਣਾ ਚਾਹੁੰਦਾ ਨਾ ਸਹੀ, ਸੁਣਾਈਏ ਕਿਹਨੂੰ? ਜਿਹੜਾ ਸੁਣਨਾ ਚਾਹੁੰਦਾ। ਬੇਟੇ ਨੂੰ ਤਾਂ ਸਮਝਾ ਜੇ ਸਮਝਣਾ ਚਾਹੁੰਦਾ ਹੈ। ਦੁਨੀਆ ਨਹੀਂ ਬਦਲਦੀ, ਨਹੀਂ ਆਪਾਂ ਸਾਰੇ ਮੈਂ ਬਦਲਾਂ, ਸਮਾਜ ਆਪੇ ਹੀ ਸਾਰਾ ਬਦਲ ਗਿਆ। ਹਰ ਗਲਤੀਆਂ ਕੱਢੇ ਵਾਪਸ ਸੋਹਣਾ ਸਮਾਜ ਬਣ ਸਕਦਾ, ਦੁਨੀਆ ਨੂੰ ਗਵਾਏ।
ਮਨ ਮੁਖੀ ਮਨ ਕੂੜ ਕੋ ਸਤ ਕਮਾਏ,
ਹੱਥ ਵਿੱਚ ਆ ਕੇ ਮਗਰ ਲੱਗੇ ਰਹਿੰਦੇ ਐ, ਆਪਣੇ ਆਪ ਨੂੰ ਬਦਲਦੇ ਨਹੀਂ ਤੇ ਜ਼ਿੰਦਗੀ ਬਰਬਾਦ ਕਰੇ। ਇੱਕ ਨਾ ਇਸ ਕਰਕੇ
ਹਰ ਸੇਤੀ ਲਿਵਲਾਏ, ਨਾਨਕ ਗੁਰਮੁਖ ਮਨ ਮੁਖ ਆਵੇ ਜਾਏ।
ਕਹਿੰਦੇ ਮਨਮੁਖ ਆਉਂਦੇ ਜਾਂਦੇ ਰਹਿੰਦੇ ਐ ਤੇ ਗੁਰਮੁਖ ਹੋਵੇ ਜਿਹੜੇ ਸੱਚ ਕਮਾਉਂਦੇ ਐ। ਹੁਣ ਆਉਣ ਜਾਣ ਦਾ ਮਤਲਬ ਕੀ ਹੈ? ਭਟਕਣਾ। ਮਨ ਗਲਤ ਕੰਮ ਕਰਦੇ ਆ ਛਿੱਤਰ ਖਾਂਦੇ ਆ, ਮਾੜੇ ਕੰਮ ਕਰਦੇ ਆ ਦੁਖੀ ਰਹਿੰਦੇ ਆ, ਤੇ ਗੁਰਮੁਖ ਹੋਵੇ ਜਿਹੜਾ ਸੱਚ ਨੂੰ ਆਪਣੀ ਜ਼ਿੰਦਗੀ 'ਚ ਸਮਝ ਕੇ ਪ੍ਰੈਕਟੀਕਲ ਕਰ ਲੈਂਦਾ, ਕਮਾ ਲੈਂਦਾ, ਗਿਆਨ ਨੂੰ ਆਪਣੀ ਜ਼ਿੰਦਗੀ 'ਚ ਲਾਗੂ ਕਰ ਲੈਂਦਾ। ਸੋ ਇਸ ਕਰਕੇ ਆਓ ਆਪਣੇ ਆਪਣੇ ਸੁਭਾਅ ਨੂੰ ਵੇਖੀਏ, ਆਪਣੀਆਂ ਗਲਤੀਆਂ ਨੂੰ ਸਵੀਕਾਰੀਏ, ਜਿੱਥੇ ਜਿੱਥੇ ਨਕੰਮੇ ਆ ਕਾਇਮ ਹੋਈਏ। ਮੈਨੂੰ ਇੱਥੇ ਪਰਚੀ ਦਿੱਤੀ, ਕਹਿੰਦੇ ਛੋਟੇ ਸਾਹਿਬਜ਼ਾਦਿਆਂ ਦੀਆਂ ਘੋੜੀਆਂ ਗਾ ਦਿਓ। ਫਾਰਮੂਲੇ ਜੇ ਸਮਝ ਜਾਈਏ ਨਾ ਤੇ ਅਸੀਂ ਸਾਹਿਬਜ਼ਾਦੇ ਬਣ ਸਕਦੇ ਹਾਂ। ਸੁਣੋ ਸੁਣੋ ਵੀਰੋ, ਵੀਰੋ ਸੁਣੋ ਸੁਣੋ, ਸੁਣੋ ਸੁਣੋ ਵੇਖੋ, ਮੇਰੀ ਜੱਜਮੈਂਟ ਗਲਤ ਨਾ ਹੋ ਜਾਏ ਕਿਤੇ। ਮੈਂ ਜੋ ਇੱਥੇ ਗੱਲਬਾਤ ਸ਼ੁਰੂ ਕੀਤੀ, ਮੇਰੀ ਜੱਜਮੈਂਟ ਇਹ ਹੈ ਵੀ ਸਾਰੇ ਪੜ੍ਹੇ ਲਿਖੇ ਆ ਤੇ ਗੱਲ ਅੰਡਰਸਟੈਂਡ ਕਰਦੇ। ਮੈਂ ਤਾਂ ਇੱਥੇ ਕੋਈ ਸਾਖੀ ਨਹੀਂ ਸੁਣਾ ਰਿਹਾ, ਨਾ ਮੈਂ ਕੋਈ ਹੋਰ। ਮੈਨੂੰ ਇਹ ਲੱਗਦਾ ਵੀ ਅੰਡਰਸਟੈਂਡਿੰਗ ਚੰਗੀ ਹੈ ਸਾਰਿਆਂ ਦੀ। ਵੇਖੋ ਸਾਹਿਬਜ਼ਾਦੇ ਸਨ ਬੜੇ ਮਹਾਨ, ਉਹ ਕਿਹੜੇ ਫਾਰਮੂਲੇ ਹੈ ਜਿਨ੍ਹਾਂ ਕਰਕੇ ਉਹ ਇੱਦਾਂ ਹੋਏ, ਉਹ ਬਣੇ? ਮੁੜ ਕੇ ਕਿਉਂ ਨਹੀਂ ਸਾਹਿਬਜ਼ਾਦੇ ਪੈਦਾ ਹੋਏ? 250 ਸਾਲ ਵਿੱਚ ਤੇ ਲਗਾਤਾਰ ਹੀ ਪੈਦਾ ਹੁੰਦੇ ਰਹੇ, ਹੁਣ ਕਿਉਂ ਨਹੀਂ ਹੁੰਦੇ? ਹੁਣ ਉਹ ਚੀਜ਼ ਕਿਉਂ ਚਲੇ ਗਈ? ਉਹ ਸਕੂਲ ਦੁਆਰਾ ਕਿਉਂ ਨਹੀਂ ਖੁੱਲ ਸਕਦਾ? ਫਰਕ ਕੀ ਪੈ ਗਿਆ? ਕਿੱਥੇ ਕਮੀ ਆਈ ਹੈ, ਕਿੱਥੇ ਘਾਟ ਆਈ ਹੈ? ਅਸੀਂ ਉਸ ਟੌਪਿਕ ਤੇ ਡਿਸਕਸ਼ਨ ਕਰੀਏ, ਅਸੀਂ ਸਮਝੀਏ ਉਹ ਜਜ਼ਬਾ ਆਉਂਦਾ ਕਿੱਦਾਂ। ਤੁਸੀਂ ਮੈਨੂੰ ਇੱਕ ਜਵਾਬ ਦਿਓ, ਅਸੀਂ ਇੱਕ ਸ਼ਬਦ ਵਰਤਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਨੇ ਚਾਰੇ ਪੁੱਤ ਧਰਮ ਤੋਂ ਵਾਰੇ, ਐਦਾਂ ਕੋਈ ਚੀਜ਼ ਚੱਕੀ ਤੇ ਕਿਸੇ ਤੋਂ ਵਾਰ ਦਿੱਤੀ। ਤੁਹਾਨੂੰ ਕੀ ਲੱਗਦਾ ਤੁਸੀਂ ਸੋਚ ਕੇ ਦੱਸੋ ਵੀ ਜੇ ਤੁਸੀਂ ਚਾਹੋ ਆਪਣੇ ਬੱਚਿਆਂ ਨੂੰ ਵਾਰ ਸਕਦੇ ਤਾਂ ਵਾਰੇ ਜਾਣਗੇ ਜੇ ਨਿਆਣੇ ਆਪ ਆਪਣੇ ਆਪ ਨੂੰ ਵਾਰਨਾ ਚਾਹੁਣਗੇ। ਤੁਸੀਂ ਨਹੀਂ ਵਾਰ ਸਕਦੇ। ਕੁਦਰਤ ਨੇ ਹਰੇਕ ਚੀਜ਼ ਯੂਨੀਕ ਪੈਦਾ ਕੀਤੀ ਹੈ। ਗੁਰੂ ਨਾਨਕ ਪਾਤਸ਼ਾਹ ਵੀ ਕਹਿੰਦੇ ਸੀ ਸ਼੍ਰੀ ਚੰਦ ਵੀ ਵਾਰਿਆ ਜਾਏ, ਪਰ ਜੇ ਨਹੀਂ ਵਾਰਨਾ ਆਪਣੇ ਆਪ ਨੂੰ ਤੋਰਨਾ ਚਾਹੁੰਦਾ ਤੇ ਦੂਜਾ ਨਹੀਂ ਤੋਰ ਸਕਦਾ। ਇਹਦਾ ਕ੍ਰੈਡਿਟ ਸਾਹਿਬਜ਼ਾਦਿਆਂ ਨੂੰ ਹੈ। ਉਹ ਤਾਂ ਵਾਰੇ ਗਏ ਹੈ ਕਿਉਂਕਿ ਉਹ ਆਪਣੇ ਆਪ ਨੂੰ ਵਾਰਨਾ ਚਾਹੁੰਦੇ ਸੀ। ਗੁਰੂ ਰਾਮਦਾਸ ਚਾਹੁੰਦੇ ਹੈ ਮੇਰਾ ਪੁੱਤਰ ਜਿਵੇਂ ਦਾ ਅਰਜਨ ਦੇਵ ਤਵੀ ਤੇ ਬਹਿੰਦਾ ਹੈ, ਬਿਰਥੀ ਚੰਦ ਵੀ ਇਹੋ ਜਿਹਾ ਹੋਵੇ। ਭਲਾ ਚਾਹੁੰਦੇ ਹੋਣਗੇ ਕਿ ਨਹੀਂ ਵੀ ਅਰਜਨ ਦੇਵ ਜੀ ਵਰਗਾ ਹੋਵੇ ਬਿਰਥੀ ਚੰਦ? ਬੋਲੋ ਬੋਲੋ, ਚਾਹੁੰਦੇ ਸੀ ਕਿ ਨਹੀਂ? ਪਰ ਬਿਰਥੀ ਚੰਦ ਦੀ ਤੇ ਗੁਰੂ ਅਰਜਨ ਦੇਵ ਜੀ ਸੋਚ ਦਾ ਕਿੰਨਾ ਫਰਕ ਹੈ। ਤੁਸੀਂ ਵਾਰ ਸਕਦੇ ਹੋ ਆਪਣੇ ਆਪ ਨੂੰ। ਤੁਸੀਂ ਇਕੱਲੇ ਹੋ, ਬੱਚੇ ਤੁਹਾਡੇ ਨਹੀਂ, ਤੁਸੀਂ ਇਕੱਲੇ ਹੋ। ਨਿਆਣੇ ਆਪਣੀ ਮਰਜ਼ੀ ਦੇ ਮਾਲਕ ਹੈ। ਹਾਂ, ਉਹਨਾਂ ਦੀ ਮਰਜ਼ੀ ਹੋਏਗੀ, ਉਹ ਵੀ ਤਵੀ ਤੇ ਬਹਿ ਜਾਣ, ਪਰ ਤੁਸੀਂ ਨਹੀਂ ਬਹਿ ਸਕਦੇ। ਬੱਚੇ ਉਹ ਨਿੱਕੀ 7 ਤੇ 9 ਸਾਲ ਦੀ ਉਮਰ ਵਿੱਚ ਕੁਦਰਤੀ ਐਸਾ ਹੋਇਆ ਵੀ ਗੁਰੂ ਗੋਬਿੰਦ ਸਿੰਘ ਵੀ ਉਸੇ ਰਾਹ ਤੇ ਚਾਰੇ ਦੇ ਚਾਰੇ ਸਾਹਿਬਜ਼ਾਦੇ ਵੀ ਉਸੇ ਰਾਹ। ਕੁਦਰਤੀ ਉਸੀ ਉਹਨਾਂ ਚ ਆ ਗਿਆ, ਹੋ ਗਿਆ। ਬਾਹਰੋਂ ਨਹੀਂ ਤੁਸੀਂ ਪਾ ਸਕਦੇ ਕਿਸੇ ਦੇ ਵਿੱਚ, ਘੋਲ ਕੇ ਨਹੀਂ ਪਿਆ ਸਕਦੇ ਵੀ ਚੱਲ ਯੂਨੀਕ। ਫਿਰ ਉਹੀ ਗੱਲ ਆਉਂਦੀ ਵੀ ਅਗਲਾ ਨਹੀਂ ਬਦਲਣਾ ਚਾਹੁੰਦਾ। ਉਹ ਨਿੱਕੀਆਂ ਉਮਰਾਂ ਵਿੱਚ ਇੱਦਾਂ ਦੀਆਂ ਚੀਜ਼ਾਂ ਕਿੱਥੋਂ ਆਈਆਂ ਉਹਨਾਂ ਚ? ਕਿਵੇਂ ਆਈਆਂ? ਕਿਵੇਂ ਇਹ ਬੜਕ ਪੈਦਾ ਹੋਈ? ਉਹਨੂੰ ਅਸੀਂ ਪੈਦਾ ਕਰਨਾ ਹੈ। ਉਹ ਕਿੱਦਾਂ ਦੇ ਢਾਂਚੇ ਸੀ, ਜਿੱਦਾਂ ਕਿੱਦਾਂ ਦਾ ਸਮਾਂ ਸੀ, ਉਹ ਸਾਰੇ ਦੇ ਸਾਰੇ ਉਸ ਰਾਹ ਤੇ ਇੱਕ ਤੋਂ ਇੱਕ, ਇੱਕ ਤੋਂ ਇੱਕ, ਇੱਕ ਤੋਂ ਇੱਕ ਚੱਲ ਰਹੇ ਸੀ। ਹੁਣ ਕੀ ਹੋ ਗਿਆ? ਹੁਣ ਕਿਉਂ ਨਹੀਂ ਉਹ ਜਜ਼ਬਾ ਪੈਦਾ ਹੁੰਦਾ? ਇਹਨਾਂ ਨੁਕਤਿਆਂ ਨੂੰ ਸਮਝ ਕੇ ਅਸੀਂ ਸਾਹਿਬਜ਼ਾਦੇ ਬਣੀਏ, ਅਸੀਂ ਉਹ ਸੋਚ ਲੈ ਕੇ ਆਈਏ ਵੀ ਇੱਕ ਐਸੀ ਕਾਮਨ ਸੈਂਸ ਸਾਡੀ ਡਿਵੈਲਪ ਹੋਵੇ ਕਿ ਜੇ ਜ਼ਿੰਦਗੀ ਦੇ ਚੱਲਦਿਆਂ 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 ਬੜੇ ਧੱਕੇ ਖਾਣੇ ਪੈਣ, ਮੁਸ਼ਕਲਾਂ ਜ਼ਿੰਦਗੀ ਵਿੱਚ ਆ ਜਾਣ, ਮੌਤ ਵਰਗੀਆਂ ਮੁਸ਼ਕਲਾਂ ਆ ਜਾਣ, ਤਾਂ ਵੀ ਕੋਈ ਨਹੀਂ। ਹੋ ਸਕਦਾ ਸਰੀਰ ਦਾ ਵੀ ਲੇਖੇ ਲੱਗਣਾ ਪੈ ਜੇ, ਤਾਂ ਵੀ ਕੋਈ ਨਹੀਂ। ਇਹ ਗੱਲਾਂ ਸਾਡੇ ਸਮਝ ਵਿੱਚ ਆਣ, ਤਾਂ ਕਰਕੇ ਮੈਂ ਇਹ ਬੇਨਤੀਆਂ ਆਪ ਜੀ ਨੂੰ ਕੀਤੀਆਂ ਤੇ ਤੁਸੀਂ ਇਸ ਗੱਲ ਨੂੰ ਸਮਝਣ ਦੀ ਖੇਚਲ ਕਰੋ। ਕਿਉਂਕਿ ਜਿਹੜੀ ਗੱਲ ਕਰਦੇ ਸੀ ਇਹਦਾ ਤੇ ਇਤਿਹਾਸ ਘੋੜੀਆਂ ਵਾਲਾ ਜਿਹੜਾ ਹੈ ਨਾ, ਉਹ ਵੱਖਰਾ ਹੈ। ਉਹ ਤੇ ਕਦੇ ਨਾ ਕਦੇ ਆਪਾਂ ਇਤਿਹਾਸ ਸੁਣਾ ਰਹੇ ਹੋਈਏ ਨਾ, ਫਿਰ ਥੋੜਾ ਜਿਹਾ ਸੌਖਾ ਹੁੰਦਾ। ਕਿਉਂਕਿ ਸਾਹਿਬਜ਼ਾਦਿਆਂ ਦੀਆਂ, ਕਿਉਂਕਿ ਹੁਣ ਕੋਈ ਪ੍ਰਸੰਗ ਆਪਾਂ ਨਹੀਂ ਸੁਣਾ ਰਹੇ, ਇਸ ਕਰਕੇ ਇਤਿਹਾਸ ਸੁਣਾਉਣਾ ਜਿਹੜਾ ਨਾ, ਇਤਿਹਾਸ ਦੇ ਨਾਲ ਹੀ ਉਹ ਜਿਹੜੀ ਚੀਜ਼ ਹੈ ਨਾ, ਉਹ ਸੋਹਣੀ ਲੱਗਦੀ ਹੈ। ਇਤਿਹਾਸ ਦੇ ਨਾਲ ਨਾਲ ਫਿਰ ਚੱਲੀਦਾ, ਉਹ ਪਿਕਚਰ ਬਣੀ ਹੁੰਦੀ ਹੈ ਸਾਹਮਣੇ, ਉਹ ਉਵੇਂ ਤਸਵੀਰ ਬਣਦੀ ਹੈ ਜਦੋਂ ਉਹ ਟਾਈਮ ਹੁੰਦਾ ਹੈ, ਜਦੋਂ ਉਹ ਸਮਾਂ ਹੁੰਦਾ ਹੈ। ਸੋ ਇਸ ਕਰਕੇ ਆਪ ਸਾਰਿਆਂ ਨੂੰ ਬੇਨਤੀ ਹੈ, ਕਦੇ ਫਿਰ ਤੁਹਾਡੇ ਏਰੀਏ ਵਿੱਚ ਆਪਾਂ ਆਏ, ਫਿਰ ਆਪਾਂ ਸਾਹਿਬਜ਼ਾਦਿਆਂ ਦਾ ਪ੍ਰਸੰਗ ਸੁਣਾ ਲਵਾਂਗੇ, ਇਤਿਹਾਸ ਸੁਣਾ ਲਵਾਂਗੇ। ਪਰ ਇਹਦੇ ਤੇ ਕੰਮ ਕਰੋ ਵੀ ਅਸੀਂ ਸਾਹਿਬਜ਼ਾਦੇ ਕਿਵੇਂ ਬਣੀਏ। ਸਾਰੇ ਆਪਣੇ ਚ ਪਤਾ ਕੀ ਕਹਿੰਦੇ, ਬੱਚਿਆਂ ਨੂੰ ਸਾਹਿਬਜ਼ਾਦੇ ਬਣਾਓ। ਗੁਰੂ ਗੋਬਿੰਦ ਸਿੰਘ ਪੁੱਛਣਗੇ, ਕਲਗੀਆਂ ਵਾਲੇ ਤੇ ਤੈਨੂੰ ਸਿੰਘਾਂ ਦੇ ਕੇ ਗਿਆ ਸੀ, ਫਤਿਹ ਸਿੰਘ ਮੇਰਾ ਕਿੱਥੇ ਹੈ? ਬੋਲੋ ਬੋਲਾ, ਤੈਨੂੰ ਸਿੰਘਾਂ ਦੇ ਕੇ ਗਿਆ ਸੀ, ਫਤਿਹ ਸਿੰਘ ਮੇਰਾ? ਫਤਿਹ ਸਿੰਘ ਕੌਣ ਬਣਾਓ? ਆਪਣੇ ਬੱਚਿਆਂ ਨੂੰ ਬਣਾਓ। ਪੱਗ ਬੰਨ ਦਿਓ, ਦਸਤਾਰ ਬੰਨ ਦਿਓ, ਖੰਡੇ ਲਾ ਦਿਓ, ਫਤਿਹ ਸਿੰਘ ਵਰਗਾ ਲੱਗਦਾ, ਇਹ ਫਤਿਹ ਸਿੰਘ ਬਣ ਗਿਆ। ਨਹੀਂ, ਅਸੀਂ ਜਿੱਦਣਾ ਨਾ ਫਤਿਹ ਸਿੰਘ ਮੇਰਾ ਕਿੱਥੇ ਹੈ ਗੁਰੂ ਸਾਹਿਬ ਪੁੱਛਣ, ਅਸੀਂ ਕਹੀਏ ਜੀ ਮੈਂ ਹਾਂ ਫਤਿਹ ਸਿੰਘ ਤੁਹਾਡਾ, ਦਾੜੀ ਭਾਵੇਂ ਮੇਰੀ ਚਿੱਟੀ ਹੋਈ ਹੋਗੀ, ਮੈਂ ਤੁਹਾਡੇ ਸਾਹਮਣੇ ਹਾਂ ਹਾਜ਼ਰ। ਗੱਲ ਕਰੀਏ ਆਪਣੀ, ਜਦੋਂ ਨਿਆਣਿਆਂ ਦਾ ਟਾਈਮ ਆਇਆ ਉਹ ਆਪਣੇ ਆਪ ਨੂੰ ਪੇਸ਼ ਕਰਨਗੇ, ਉਹ ਬਣਨਾ ਚਾਹੁਣਗੇ ਬਣ ਜਾਣਗੇ। ਅਸੀਂ ਬੱਚਿਆਂ ਤੇ ਇਹ ਨਾ ਕਹੀਏ ਵੀ ਨਿਆਣਾ ਮੇਰਾ ਜਿਹੜਾ ਹੈ ਫਤਿਹ ਸਿੰਘ ਮੈਂ ਬਣਾਉਣਾ, ਆਪਣੇ ਆਪ ਨੂੰ ਅਸੀਂ ਬਣਾਈਏ। ਮੈਂ ਬਣਾਉਣਾ ਆਪਣੇ ਆਪ ਨੂੰ ਫਤਿਹ ਸਿੰਘ, ਮੇਰੀ ਗੱਲ ਹੈ, ਮੈਨੂੰ ਕੁਝ, ਮੈਂ ਬੱਚੇ ਨਹੀਂ ਅੱਗੇ ਕਰਨੇ, ਮੈਂ ਅੱਗੇ ਆਉਣਾ, ਆ ਗਿਆ ਮੈਂ ਅੱਗੇ, ਹਾਂ ਜਿਹੜੇ ਮੇਰੇ ਬੱਚੇ ਦਾ ਜੀ ਕਰੇਗਾ ਮੇਰੇ ਵੱਲ ਵੇਖ ਕੇ ਉਹ ਵੀ ਫਤਿਹ ਸਿੰਘ ਬਣ ਜਾਏਗਾ, ਮੈਂ ਤੇ ਬਣਾ। ਹੁਣ ਅਸੀਂ ਨਿਆਣਿਆਂ ਨੂੰ ਫਤਿਹ ਸਿੰਘ ਬਣਾਉਂਦੇ ਹਾਂ, ਮੁੜ ਕੇ ਨਿਆਣਾ ਵੱਡਾ ਹੋ ਕੇ ਜਦੋਂ 20 ਸਾਲ ਦਾ ਕੇਸ ਕਟਾ ਲਵੇ, ਗਲਤ ਪਾਸੇ ਤੁਰ ਜਾਏ, ਉਨੇ ਹੀ ਫਿਰ ਦੁਖੀ ਹੁੰਦੇ ਆ ਵੀ ਲੋਕੀ ਕਹਿਣਗੇ ਤੂੰ ਤੇ ਕਹਿੰਦਾ ਸੀ ਮੇਰਾ ਪੁੱਤ ਬੜਾ ਗੁਰਸਿੱਖ ਹੈ, ਹੁਣ ਕੀ ਹੋ ਗਿਆ, ਤੂੰ ਤੇ ਕਹਿੰਦਾ ਸੀ ਮੇਰਾ ਬੱਚਾ ਗਲਤੀ ਨਹੀਂ ਕਰੇਗਾ ਮੇਰਾ ਪੁੱਤ ਫਤਿਹ ਸਿੰਘ ਹੈ, ਹੁਣ ਕੀ ਹੋ ਗਿਆ। ਉਨੇ ਦੁਖੀ ਹੁੰਦੇ ਆ, ਮੈਂ ਜਿੰਨੀਆਂ ਵੱਡੀਆਂ ਆਸਾਂ ਲਾਉਂਦੇ ਆ ਉਨੇ ਦੁਖੀ ਹੁੰਦੇ, ਜਿੰਨੀਆਂ ਬੜਕਾਂ ਮਾਰਦੇ ਆ ਵੱਡੀਆਂ ਵੱਡੀਆਂ ਗੱਲਾਂ ਨਿਆਣਿਆਂ ਦੀਆਂ ਕਰਦੇ ਆ ਉਹਨੇ ਪਰੇਸ਼ਾਨ ਹੁੰਦੇ ਆ। ਹਮੇਸ਼ਾ ਵੀਰੋ ਭੈਣੋ ਇੱਕੋ ਗੱਲ ਬੱਚਿਆਂ ਵਾਸਤੇ ਕਿਹਾ ਕਰੋ, ਤੇਰੇ ਨਿਆਣੇ ਕਿੱਦਾਂ ਹੈ, ਬੱਚਿਆਂ ਵਰਗੇ ਬੱਚੇ ਆ, ਅਜੇ ਤੱਕ ਠੀਕ ਹੈ, ਜ਼ਮਾਨਾ ਮਾੜਾ ਪਤਾ ਕੋਈ ਨੀ, ਅੱਜ ਤੱਕ ਠੀਕ ਹੈ ਭਾਈ, ਕੱਲ ਦਾ ਭਰੋਸਾ ਨਹੀਂ, ਆਖੋ ਸਤਨਾਮ। ਸਟੇਟਮੈਂਟ ਕਿੰਨੀ ਦੇਣੀ ਹੈ, ਇੰਨੀ ਕੁ ਛੋਟੀ ਜੀ, ਬੱਚਿਆਂ ਵਰਗੇ ਹੀ ਹੈ ਬਸ, ਕੀ ਪਤਾ ਭਾਈ ਕਿਹੜੇ ਨਿਆਣੇ ਦਾ ਕਿੱਥੇ ਡੋਲ ਜਾਣਾ, ਅਜੇ ਤੱਕ ਮੇਰਾ ਧੀ ਪੁੱਤ ਠੀਕ ਹੈ, ਕੱਲ ਦਾ ਮੈਨੂੰ ਪਤਾ ਨਹੀਂ। ਕਦੇ ਵੱਡੀ ਸਟੇਟਮੈਂਟ, ਜਿੱਡੀਆਂ ਵੱਡੀਆਂ ਸਟੇਟਮੈਂਟਾਂ ਦਿਓਗੇ ਕੱਲ ਨੂੰ ਉਨੇ ਹੀ ਔਖੇ ਹੋਵੋਗੇ। ਜੇ ਬੱਚਾ ਵਿਗੜਿਆ ਸਾਨੂੰ ਵਿਗੜੇ ਦਾ ਘੱਟ ਦੁੱਖ ਹੋਣਾ, ਇਹ ਕਹਿਣਾ ਲੋਕੀ ਕਹਿਣਗੇ ਤੂੰ ਤੇ ਗੱਲਾਂ ਹੀ ਬਹੁਤ ਵੱਡੀਆਂ ਕਰਦਾ ਸੀ, ਮੇਰਾ ਨਿਆਣਾ ਤੇ ਇੱਦਾਂ ਹੋ ਹੀ ਨਹੀਂ ਸਕਦਾ, ਮੇਰਾ ਬੱਚਾ ਤੇ ਇੱਦਾਂ ਹੋ ਹੀ ਨਹੀਂ ਸਕਦਾ, ਤੈਨੂੰ ਤੇਰੀਆਂ ਦਿੱਤੀਆਂ ਸਟੇਟਮੈਂਟਾਂ ਨੇ ਫਾਹਾ ਪਾਉਣਾ ਫਿਰ, ਤੂੰ ਤੇ ਇੱਦਾਂ ਕਹਿੰਦਾ ਸੀ, ਇੰਨੀ ਗੱਲ ਕਿਹਾ ਕਰ। ਬੱਚਿਆਂ ਵਰਗੇ ਬੱਚੇ ਬਸ, ਧੀਆਂ ਪੁੱਤਾਂ ਵਰਗੇ, ਨਿਆਣਿਆਂ ਵਰਗੇ ਨਿਆਣੇ, ਅਜੇ ਤੱਕ ਤੇ ਠੀਕ ਹੈ ਭਾਈ, ਕੱਲ ਦਾ ਕੋਈ ਪਤਾ, ਸਿੱਧਾ ਕਦੇ ਗਰੰਟੀਆਂ ਨਾ ਲਓ, ਕਦੇ ਨਾ ਗਰੰਟੀਆਂ ਲਓ, ਸਿੱਧੀ ਗੱਲ ਕਰੋ, ਪਰ ਆਪਣੇ ਆਪ ਨੂੰ ਪੇਸ਼ ਕਰੀਏ ਜੀ। ਜਦੋਂ ਮਹਾਰਾਜ ਫਤਿਹ ਸਿੰਘ ਕਿੱਥੇ ਹੈ, ਆ ਜੀ ਮੈਂ, ਦਾੜੀ ਮੇਰੀ ਚਿੱਟੀ ਹੋ ਗਈ ਪਰ ਫਤਿਹ ਸਿੰਘ ਸਮਝ ਲਓ ਮੈਨੂੰ, ਮੈਂ ਗਲਤੀ ਨਹੀਂ ਕਰਦਾ, ਮੈਂ ਬਣਦਾ ਆਪਣੇ ਆਪਣੇ ਆਪ ਨੂੰ ਪੇਸ਼ ਕਰਦਾ। ਇਸ ਕਰਕੇ ਆਓ ਕੋਸ਼ਿਸ਼ ਕਰੀਏ ਆਪਣੇ ਆਪ ਨੂੰ ਬਦਲਣ ਦੀ, ਆਪਣੇ ਸੁਭਾਅ ਨੂੰ ਬਦਲਣ ਦੀ, ਆਪਣੀਆਂ ਆਦਤਾਂ ਸੁਧਾਰਨ ਦੀ, ਆਪਣੇ ਮਨ ਨਾਲ ਝਗੜਾ ਆਪਣੇ ਮਨ ਨਾਲ ਸੱਥ ਵਿੱਚ ਖਿਲਾਰੀਏ ਇਹਨੂੰ, ਤੇ ਆਪਣੇ ਆਪ ਨੂੰ ਬਦਲ ਕੇ ਆਪਣਾ ਜੀਵਨ ਸੋਹਣਾ ਬਣੀਏ। ਜਦੋਂ ਮੈਂ ਸੋਹਣਾ ਬਣਾਂਗਾ ਮੇਰਾ ਪਰਿਵਾਰ ਸੋਹਣਾ ਬਣੇਗਾ, ਮੇਰਾ ਪਰਿਵਾਰ ਸੋਹਣਾ ਬਣੇਗਾ, ਮੇਰਾ ਸਮਾਜ ਸੋਹਣਾ ਬਣੇਗਾ, ਅਸੀਂ ਬਦਲੇ ਤੇ ਸਮਾਜ ਵੀ ਇੱਕ ਨਾ ਇੱਕ ਦਿਨ ਬਦਲੇਗਾ, ਸਮਾਜ ਵੀ ਇੱਕ ਨਾ ਇੱਕ ਦਿਨ ਬਦਲੇਗਾ। ਕੋਸ਼ਿਸ਼ ਕਰੀਏ, ਗੱਜ ਕੇ ਆਨੰਦ ਸਾਹਿਬ ਚ ਬੋਲੋ, ਅਰਦਾਸ ਚ ਜੁੜੋ, ਹੁਕਮਨਾਮੇ ਸੁਣੀਏ, ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ ਜੀ, 5-7 ਮਿੰਟ ਟਕਾ ਰਹੇ, ਗੁਰੂ ਗ੍ਰੰਥ ਸਾਹਿਬ ਜਾਣਗੇ ਫਿਰ ਆਪਾਂ ਚੱਲਾਂਗੇ, ਕਾਲ ਨਹੀਂ ਕਿਸੇ ਨੇ ਕਰਨੀ, ਟਕਾ ਨਾਲ ਬਹਿ ਕੇ ਤੁਸੀਂ 2-2.5 ਘੰਟੇ ਬੈਠੇ, ਬਹੁਤ ਟਕਾ ਨਾਲ ਸੁਣਿਆ, ਧੰਨਵਾਦ ਆਪ ਸਾਰਿਆਂ ਦਾ। ਕਦੇ ਮੌਕਾ ਬਣਿਆ ਫਿਰ ਤੁਹਾਡੇ ਦਰਸ਼ਨ ਕਰਾਂਗੇ। ਕੱਲ੍ਹ ਤੋਂ ਦਿੜਬਾ ਮੰਡੀ ਪਾਤੜਾਂ ਦੇ ਨੇੜੇ ਦੀਵਾਨ ਸ਼ੁਰੂ ਹੋਣੇ, ਅਨਾਜ ਮੰਡੀ ਵਿੱਚ 3 ਦਿਨ ਦਾ ਪ੍ਰੋਗਰਾਮ ਹੈ, ਖੁੱਲ੍ਹੇ ਪੰਡਾਲ ਵਿੱਚ, ਜਿਹੜੇ ਉਸ ਏਰੀਏ 'ਚੋਂ ਕੋਈ ਆਇਆ ਹੋਵੇ ਤੇ ਉੱਥੇ ਰਾਤ ਦੇ ਦੀਵਾਨਾਂ 'ਤੇ ਹਾਜ਼ਰੀ ਭਰ ਸਕਦਾ, ਨਹੀਂ ਤੇ ਇੰਟਰਨੈੱਟ 'ਤੇ ਲਾਈਵ ਦੀਵਾਨ ਚੱਲਦੇ ਹੀ ਹੈ ਸਾਰੇ, ਜਿਹੜੇ ਬੰਦੇ ਘਰਾਂ 'ਚ ਬਹਿ ਕੇ ਸੁਭਾਅ ਬਣ ਜਾਂਦਾ, ਜਿਹੜੇ ਲਗਾਤਾਰ ਵੇਖਦੇ ਆ ਉਹਨਾਂ ਨੂੰ ਸਾਡੀਆਂ ਸਾਰੀਆਂ ਗੱਲਾਂ ਦਾ ਪਤਾ, ਮੈਨੂੰ ਉਹਨਾਂ ਨੂੰ ਵਾਰ ਵਾਰ ਸਮਝਾਉਣ ਦੀ ਲੋੜ, ਦੇ ਇਸ਼ਾਰਾ ਸਮਝ ਜਾਂਦੇ ਜਦੋਂ ਮੈਂ ਸਟੇਜ 'ਤੇ ਗੱਲ ਕਰਦਾ, ਇੰਨਾ ਸੁਣਦੇ, ਜਿਹੜੇ ਲਗਾਤਾਰ ਜਿਹੜੇ ਦੀਵਾਨ ਸੁਣਦੇ ਉਹਨਾਂ ਨੂੰ ਮੈਨੂੰ ਕਹਿਣ ਦੀ ਲੋੜ ਨਹੀਂ, ਇਕੱਲੀ ਇਕੱਲੀ ਗੱਲ ਨੂੰ ਸੁਣੋ, ਜਿੱਥੇ ਤੁਹਾਨੂੰ ਮੈਂ ਗਲਤ ਲੱਗਦਾ ਕਦੇ ਕੋਈ ਵਿਚਾਰ ਕਰਨੀ ਹੈ, ਤੁਸੀਂ ਆ ਤੁਹਾਡੇ ਸਿੰਘ ਆ ਇੱਥੇ ਭਾਈ, ਫਿਰ ਭੁੱਲ ਗਿਆ ਮੈਂ ਨਾਂ, ਸੁਰੇਸ਼ ਸਿੰਘ, ਹਾਂਜੀ, ਉਹਨਾਂ ਨਾਲ ਗੱਲ ਕਰੋ, ਉਹਨਾਂ ਨੂੰ ਕਹੋ ਵੀ ਭਾਈ ਰਣਜੀਤ ਸਿੰਘ ਨੂੰ ਮਿਲਾ ਕੇ ਲਿਆਓ ਸਾਨੂੰ, ਉਹਨਾਂ ਦੀ ਆਹ ਗੱਲ ਸਾਨੂੰ ਗਲਤ ਲੱਗੀ, ਆਹ ਗੱਲ ਸਾਨੂੰ ਗਲਤ ਲੱਗਦੀ ਹੈ, ਮੇਰੀ ਗੱਲ ਜਿਹਦੇ ਵਿੱਚ ਸਮਾਜ ਦਾ ਵਿਕਾਸ ਨਹੀਂ, ਜਿਹਦੇ ਵਿੱਚ ਸਮਾਜ ਦਾ ਨੁਕਸਾਨ ਹੋਏਗਾ, ਜਿਹਦੇ ਵਿੱਚ ਸਾਡੇ ਬੱਚਿਆਂ ਦੇ ਬੌਧਿਕ ਪੱਧਰ ਦਾ ਬੌਧਿਕ ਵਿਕਾਸ ਨਹੀਂ, ਜਿੱਥੇ ਤੁਹਾਨੂੰ ਮੇਰੀ ਕੋਈ ਗੱਲ ਲੱਗਦੀ ਹੈ ਤੇ ਜ਼ਰੂਰ ਟਾਈਮ ਲੈ ਕੇ ਮੇਰੇ ਕੋਲ ਘੰਟਾ ਬੈਠੋ, 2 ਘੰਟੇ ਬੈਠੋ, ਆਪਣਾ ਸਵਾਲ ਕਰੋ, ਗੱਲਬਾਤ ਕਰੋ, ਜ਼ਰੂਰ ਟਾਈਮ ਕੱਢ ਕੇ ਆਓ, ਬੈਠੋ, ਟਾਈਮ ਲਓ। ਜਿਹੜੇ ਪ੍ਰਬੰਧਕ ਸਾਨੂੰ ਇੱਥੇ ਲੈ ਕੇ ਆਏ ਹੈ, ਕਹੇ ਵੀ ਤੁਸੀਂ ਜੇ ਲੈ ਕੇ ਆਏ ਹੋ ਤੇ ਸਾਨੂੰ ਮਿਲਾਉਣ ਦਾ ਵੀ ਹੁਣ ਤੁਹਾਡਾ ਫਰਜ਼, ਮਿਲਾਉਣਗੇ ਤੁਹਾਨੂੰ ਜ਼ਰੂਰ, ਇਹਨਾਂ ਦਾ ਮਿਲਾਉਣ ਦਾ ਫਰਜ਼ ਹੈ ਤੇ ਮੇਰਾ ਬੋਲੋ ਬੋਲੋ ਮਿਲਣ ਦਾ ਫਰਜ਼ ਹੈ, ਆਪਾਂ ਬਹਿ ਕੇ ਗੱਲਬਾਤ ਕਰਾਂਗੇ, ਵਿਚਾਰ ਕਰਾਂਗੇ,
ਤੁਹਾਨੂੰ ਕਿਹੜੀ ਗੱਲ ਮੇਰੀ ਗਲਤ ਲੱਗਦੀ ਹੈ? ਸਾਰੇ ਸਾਰੇ ਦੀਵਾਨ ਸੁਣੋ, ਏਦਾਂ ਨਹੀਂ ਵੀ ਇੱਕ ਗੱਲ ਕੱਟੀ ਕਟਾਈ ਫੜ ਕੇ ਲੈ ਆਵੇ ਮੇਰੇ ਕੋਲ, ਤੈਨੂੰ ਸਾਰੀ ਗੱਲ ਸੁਣਨੀ ਪੈਣੀ। ਇਹ ਨਹੀਂ ਵੀ ਕੋਈ ਦੋ ਮਿੰਟ ਦੀ ਕਿਸੇ ਨੇ ਕੱਟ ਕੇ ਪਾਤੀ, ਅੱਧੇ ਮਿੰਟ ਦੀ ਪਾਤੀ, ਗੱਲ ਹੁੰਦੀ ਹੈ ਦੋ ਘੰਟਿਆਂ ਚ ਕੱਟ ਦਿੰਦੇ ਨੇ ਅੱਧੇ ਮਿੰਟ ਦੀ, ਉਹ ਕਿਵੇਂ ਪਤਾ ਲੱਗੇਗਾ? ਵੀ ਕੱਟ ਵੱਢ ਕਰਕੇ ਬੜਾ ਕੁਝ ਸੁਣਾਉਂਦੇ ਨੇ ਨਾ ਅੱਜ ਕੱਲ੍ਹ ਸਾਡੇ ਜਿਹੜੇ ਆ ਦੂਜੇ ਪਾਸੇ ਵਾਲੇ ਬੰਦੂਕਾਂ ਚੱਕੀ ਫਿਰਦੇ ਨੇ, ਉਹ ਜਿਹੜੇ ਮਾਰਨ ਨੂੰ ਫਿਰਦੇ ਨੇ ਉਹ ਫਿਰ ਇੱਦਾਂ ਦੀਆਂ ਗੱਲਾਂ ਕੱਟ ਵੱਟ ਕਰਦੇ ਆ। ਸ਼ਬੀਲ ਲਾ ਕੇ ਮਰਿਆ ਨੀ, ਉਹ ਕਹਿੰਦੇ ਬਦਨਾਮੀ ਕਰਕੇ ਮਾਰ ਦੇਣਾ ਵੀ ਗਲਤ ਪ੍ਰਚਾਰ ਕਰਦਾ ਜੀ, ਐਂ ਕਰਦਾ ਜੀ, ਦੱਸਣਾ ਪੈਣਾ ਵੀ ਗਲਤ ਕੀ ਕਰਦਾ। ਪਰ ਇਹਨਾਂ ਦੀਆਂ ਜਿਹੜੀਆਂ ਗੱਲਾਂ ਹੈ ਉਹਨਾਂ ਨੇ ਮੇਰਾ ਫਾਇਦਾ ਬਹੁਤ ਕੀਤਾ ਹੈ। ਫਾਇਦਾ ਪਤਾ ਕੀ ਕੀਤਾ ਹੈ? ਲੋਕਾਂ ਨੂੰ ਕਹਿੰਦੇ ਗਲਤ ਪ੍ਰਚਾਰ ਕਰਦਾ, ਲੋਕੀ ਕਹਿੰਦੇ ਸੁਣ ਕੇ ਤੇ ਵੇਖੋ ਵੀ ਗਲਤ ਕੀ ਕਰਦਾ ਹੈ। ਇਹਨਾਂ ਦੀਆਂ ਗੱਲਾਂ ਕਰਕੇ ਸੁਣਨ ਆਉਂਦੇ ਹੈ, ਉਹ ਜਦੋਂ ਸੁਣਦੇ ਹੈ ਫਿਰ ਲੱਗਦਾ ਵੀ ਯਾਰ ਗਲਤ ਤੇ ਕੁਛ ਵੀ ਨਹੀਂ, ਜਿੰਨੇ ਇਹਨਾਂ ਨੇ ਸਾਡੇ ਨਾਲ ਬੰਦੇ ਜੋੜੇ ਹੈ ਇੰਨੇ ਸ਼ਾਇਦ ਸਾਥੋਂ ਨਹੀਂ ਸੀ ਜੁੜ ਹੋਣਾ, ਸਾਥੋਂ ਨਹੀਂ ਪ੍ਰਚਾਰ ਹੋਣਾ ਸੀ ਇਹਨਾਂ ਜਿੰਨਾ ਇਹਨਾਂ ਨੇ ਕਰਤਾ। ਇਹ ਕਹਿੰਦੇ ਗਲਤ ਪ੍ਰਚਾਰਕ ਹੈ, ਉਹ ਕਹਿੰਦੇ ਸੁਣੋ ਭਲਾ, ਨਿੰਦਿਆ ਕਰਦਾ ਕਹਿੰਦੇ ਸੁਣੋ। ਉਹ ਦੋ ਘੰਟੇ ਜਦੋਂ ਸੁਣਦੇ ਹੈ ਉਹ ਅਗਲੇ ਦਿਨ ਫੇਰ ਸੁਣਨ ਲੱਗੇ, ਉਹਨਾਂ ਨੂੰ ਆਦਤ ਹੀ ਪੈ ਜਾਂਦੀ ਸੁਣਨ ਦੀ। ਇਹਨਾਂ ਨੇ ਸਾਡਾ ਜ਼ਿਆਦਾ ਫਾਇਦਾ ਕੀਤਾ। ਤਾਂ ਕਰਕੇ ਭਾਈ ਮੈਂ ਤੁਹਾਨੂੰ ਅਰਜ਼ ਕਰਦਾ ਵੀ ਲਗਾਤਾਰ ਸੁਣਿਓ, ਜਿੱਥੇ ਘਾਟ ਲੱਗੇ ਟਾਈਮ ਬਣਾ ਕੇ ਮੇਰੇ ਨਾਲ ਬਹਿ ਕੇ ਆ ਕੇ ਗੱਲ ਕਰਿਓ। ਬਾਕੀ ਜਦੋਂ ਕਦੇ ਮੌਕਾ ਬਣਿਆ ਫਿਰ ਆਪਾਂ ਦੁਬਾਰਾ ਆਵਾਂਗੇ। ਮੈਂ ਹਮੇਸ਼ਾ ਇੱਕ ਗੱਲ 'ਤੇ ਜ਼ੋਰ ਦੇ ਰਿਹਾ, ਪਰਸਨੈਲਿਟੀ ਡਿਵੈਲਪ ਕਰੋ, ਮਾਇੰਡ ਡਿਵੈਲਪ ਕਰੋ, ਕਾਮਨ ਸੈਂਸ ਪੈਦਾ ਕਰੋ, ਆਪਣੀ ਜ਼ਿੰਦਗੀ ਦੇ ਡਿਸੀਜਨ ਆਪ ਲਓ, ਆਪਣੇ ਪੈਰਾਂ 'ਤੇ ਖੜੇ ਹੋਵੋ, ਰੱਬ ਤੁਹਾਡੇ ਵਿੱਚ ਬਾਹਰ ਨਹੀਂ ਕਿਤੇ। ਤੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਿਉਂ ਹੈ? ਰਮਾਲਿਆਂ ਦੇ ਵਿੱਚ ਤਖਤਾਂ ਤੇ ਤਿੰਦੋਏ ਮੱਥੇ ਟੇਕਦੇ ਆ, ਕਿਉਂ ਟੇਕਦੇ ਆ? ਇਹ ਗੱਲਾਂ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਦੱਸੀਆਂ, ਇਹਨਾਂ ਨੇ ਸਾਨੂੰ ਦੱਸਿਆ, ਇਸ ਕਰਕੇ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਵੀ ਮਹਾਰਾਜ ਸਾਨੂੰ ਤੁਸੀਂ ਸਾਡੇ ਨਾਲ ਜੋੜਦੇ ਹੋ, ਸਾਨੂੰ ਤੁਸੀਂ ਪੈਰਾਂ ਤੇ ਖੜੇ ਕਰਦੇ ਹੋ, ਸਾਡੇ ਵਿੱਚ ਸੈਲਫ ਕੌਨਫੀਡੈਂਸ ਭਰਦੇ ਹੋ। ਇੱਕ ਓੰਕਾਰ ਕਹਿ ਕੇ, ਮਨ ਤੋਂ ਜੋਤ ਸਰੂਪ ਕਹਿ ਕੇ ਸਾਡੇ ਚ ਕੌਨਫੀਡੈਂਸ ਆਉਂਦਾ, ਅਸੀਂ ਆਪਣੇ ਕੰਮ ਆਪ ਕਰਨੇ, ਆਪਣਾ ਹੱਥੀ ਆਪਣਾ ਆਪੇ ਹੀ ਕਾਜ ਸਵਾਰੀ ਹੈ, ਇਹਦੀ ਸਾਨੂੰ ਸਮਝ ਪੈਂਦੀ ਹੈ। ਅਸੀਂ ਵਿਹਲੜ ਨਿਕੰਮੇ, ਧਰਮ ਧਰਮ ਨਿਕੰਮੇ ਕਰੀ ਜਾਂਦਾ ਲੋਕਾਂ ਨੂੰ, ਰੱਬ ਦਾ ਕੌਨਸੈਪਟ ਵਿਹਲੜ ਕਰਦਾ, ਰੱਬ ਕਰੇਗਾ ਐਂ ਕਰੇਗਾ, ਰੱਬ ਆਪੇ ਕਰੂ, ਧਰਮ ਦਾ ਕੌਨਸੈਪਟ, ਧਰਮ ਅਸਲ ਚ ਨਸ਼ਾ ਹੈ, ਨਸ਼ਾ ਦੇ ਦਿੱਤਾ ਲੋਕਾਂ ਨੂੰ, ਸਵਾਦਤਾ, ਸੌਂ ਗਏ ਡੈਡ ਹੋ ਗਏ, ਤੁਸੀਂ ਸਾਨੂੰ ਜਗਾਇਆ, ਤੁਸੀਂ ਪੈਰਾਂ ਤੇ ਖੜੇ ਕਰਦੇ ਸਾਨੂੰ, ਤਾਂ ਭਗਤ ਪੀਪਾ ਜੀ ਵਰਗਿਆਂ ਦੇ ਸਤਿਕਾਰ ਕਰਨ ਨੂੰ ਜੀ ਕਰਦਾ, ਤਾਂ ਕਬੀਰ ਜੀ ਦੇ ਅੱਗੇ ਸਾਡਾ ਸਿਰ ਝੁਕਦਾ, ਤਾਂ ਬਾਬੇ ਫਰੀਦ ਦੀ ਸੋਚ ਅੱਗੇ ਸਾਡਾ ਸਿਰ ਝੁਕਦਾ, ਤਾਂ ਸਾਨੂੰ ਗੁਰੂ ਨਾਨਕ ਜੀ ਚੰਗੇ ਲੱਗਦੇ ਹੈ। ਇਹਨਾਂ ਨੇ ਸਾਨੂੰ ਸਾਡੇ ਪੈਰਾਂ ਤੇ ਖੜੇ ਕੀਤਾ, ਸਾਡੇ ਨਿਕੰਮਿਆਂ 'ਚ ਜਾਨ ਪਾਤੀ, ਸਾਡੇ 'ਚ ਵਿਹਲੜਾਂ 'ਚ ਹਿੰਮਤ ਭਰਤੀ। ਤੂੰ ਕੀ ਨਹੀਂ ਕਰ ਸਕਦਾ, ਤੂੰ ਰੱਬ ਦਾ ਰੂਪ ਹੈ, ਐਡੀ ਵੱਡੀ ਗੱਲ ਕਹਿ ਕੇ ਸਾਨੂੰ ਹੀ ਰੱਬ ਬਣਨ ਲਈ ਪ੍ਰੇਰਿਤ ਕਰਤਾ ਵੀ ਤੁਸੀਂ ਰੱਬ ਬਣੋ, ਰੱਬ ਦਾ ਹਿੱਸਾ ਬਣੋ, ਰੱਬ ਦਾ ਪਾਰਟ ਹੋ, ਆਪਣਾ ਮੂਲ ਪਛਾਣੋ। ਕਿੱਡੀ ਤਾਕਤ ਦੇ ਦਿੱਤੀ ਸਾਨੂੰ, ਤਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਨ ਨੂੰ ਜੀ ਕਰਦਾ, ਤਾਂ ਮੱਥਾ ਟੇਕਦੇ ਹਾਂ। ਗੱਜ ਕੇ ਆਨੰਦ ਸਾਹਿਬ ਅਰਦਾਸ ਹੁਕਮਨਾਮੇ ਸੁਣੋ। ਧੰਨਵਾਦ ਜੀ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਪਰਿਵਾਰ ਦੇ ਨਾਲ ਰਲ ਕੇ, ਸਾਰਿਆਂ ਪਰਿਵਾਰਾਂ ਨੇ ਨਾਲ ਹੈਲਪ ਕੀਤੀ, ਲੰਗਰ ਲਾਏ, ਟੈਂਟ ਲਾਇਆ, ਬਾਹਰਲੇ ਪਾਸੇ ਵਿਛਾਈਆਂ ਕੀਤੀਆਂ, ਪ੍ਰਬੰਧ ਕੀਤਾ, ਸਭ ਦਾ ਧੰਨਵਾਦ। ਲੰਗਰ ਵਿੱਚ ਬਹਿ ਕੇ ਪ੍ਰਸ਼ਾਦਾ ਛਕ ਕੇ ਜਾਇਓ ਜੀ, ਗੁਰੂ ਜੀ ਜਾਣਗੇ ਫਿਰ ਜਾਇਓ। ਜੇ ਕੋਈ ਵੀਰ ਭਰਾ ਪਿੱਛੇ ਬਹਿ ਕੇ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਉਹ ਅੱਗੇ ਆ ਕੇ ਨਮਸਕਾਰ ਕਰ ਲੈਣ, ਗੱਜ ਕੇ ਆਨੰਦ ਸਾਹਿਬ ਕੋਈ ਰਸਨਾ ਬਣ ਜੀ ਨਾ। ਰਾਮ ਕਲੀ ਮੁਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਅਨੰਤ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾ